साजो आवाज। टेलीफोन पे भी सुन सकते हैं, मॉन्ट्रियल 4386209000, अमेरिका 6415525037। 24 घंटे।
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नूं मिलेगी, ते जिंदगी दी सब तो प्यारी दौलत बच्चे किस कोल रहनगे।
SNS Lawyers को इन सारे सवालों के जवाब ते तुहाडे हक ले लड़न वास्ते लियाकत है। अपने हक जानने ले या सलाह लेने ले आज ही SNS Lawyers नू कॉल करो 416-655-2000।
लाइन ऑफ क्रेडिट भी ले देंगे, 11 सालों के तजुर्बेकार मॉर्गेज अलायंस के ब्रोकर कैनी तालीवाल। लाइसेंस नंबर 10530, कॉल 9058122800, 9058122800, और विजिट mortgagebuddies.ca।
ओ छाए पहने कैनी तालीवाल।
ਓਏ ਬਲਕਾਰ ਸਿਆਂ ਕੀ ਦੱਸਾਂ ਯਾਰ, ਆ ਬੱਚੇ ਥਕਾਵਟ ਤੇ ਦਰਦਾਂ ਨੂੰ ਰੋਕਣ ਲਈ ਸ਼ਰਾਬ ਦਾ ਬਹਾਨਾ ਲਾਈ ਜਾਂਦੇ ਆ, ਆ ਘਰ ਵਾਲੀ ਗੋਡੇ ਤੇ ਗਿੱਟਿਆਂ ਨੂੰ ਫੜ ਕੇ ਹਾਏ ਹਾਏ ਕਰੀ ਜਾਂਦੀ ਆ। ਓਏ ਮੇਰੀ ਆਪਣੀ ਕਮਰ ਤੇ ਧੌਣ ਦੇ ਕੜਲ ਪਏ ਵਾ, ਕਮਾਈ ਇੰਨੀ ਕੁ ਆ ਕਿ ਖਾਈਏ ਜਾਂ ਦਵਾਈਆਂ ਤੇ ਲਾਈਏ।
ਭਲਾ ਹੋਵੇ ਕਾਲ ਫਿਜ਼ੀਓਥੈਰੇਪੀ ਵਾਲਿਆਂ ਦਾ, ਜਿਨ੍ਹਾਂ ਦੀ ਤਜੁਰਬੇਕਾਰ ਟੀਮ ਦੇ ਹੱਥਾਂ ਵਿੱਚ ਇਹੋ ਜਿਹਾ ਜਾਦੂ ਹੈ, ਇੱਕ ਵਾਰੀ ਜੀ ਬੰਦਾ ਘੋੜੇ ਵਾਂਗੂ ਕਰ ਦਿੰਦੇ ਆ। ਬਜ਼ੁਰਗਾਂ ਤੇ ਸੈਲਫ ਇੰਪਲਾਈਡ ਨੂੰ ਤਾਂ ਸਪੈਸ਼ਲ ਡਿਸਕਾਊਂਟ ਦਿੰਦੇ ਆ, ਤੇ ਇੰਪਲਾਈਡ ਦਾ ਤਾਂ ਸਿੱਧਾ ਇੰਸ਼ੋਰੈਂਸ ਤੋਂ ਹੀ ਲੈ ਲੈਂਦੇ ਆ।
ਅੱਜ ਹੀ ਪਹੁੰਚੋ ਅਕਾਲ ਫਿਜ਼ੀਓਥੈਰੇਪੀ, ਰੀਗਨ ਗੁਰੂ ਘਰ ਦੇ ਨੇੜੇ, 527 ਬੈਂਕਕ ਡਰਾਈਵ, ਯੂਨਿਟ 104, ਬ੍ਰੈਂਪਟਨ, ਮੈਕਲਗਨ ਅਤੇ ਮੇਫੀਲਡ ਦੇ ਇੰਟਰਸੈਕਸ਼ਨ ਦੇ ਨੇੜੇ। ਅੱਜ ਹੀ ਕਾਲ ਕਰੋ 905-495-4445, 905-495-4445, 905-495-4445, ਔਰ ਵਿਜ਼ਿਟ www.akalphysio.com।
हां जी, एक पैराडिकल कंपनी ट्रैफिक टिकट मिल गई है ओंटारियो जां यूएसए दे विच, अपना ड्राइविंग अब्सट्रैक्ट जां CVOR साफ सुथरा रखन लई, जां स्मॉल क्लेम्स कोर्ट मैटर है, तुसी किसे दे दावा करना है, जां तुहाडे ते किसे ने दावा कर दिता है, जां तुहाडे विरुद्ध जजमेंट हो गई है, जां तुहाडा किरायेदार तुहानू किराया नहीं दे रहा उस नूं कढ़ना है, जां सिटी बाय लॉ दी कोई उलंघना हो गई है, तां अज ही भरोसेयोग तुहाडी अपनी पैराडिकल कंपनी थ्री लायंस पैराडिकल सर्विसेज नूं फोन करो 9054519777, 9054519777। चार मैली ड्राइव, यूनिट 23, ब्रैम्पटन दे विच, इत्थे तुहाडी ही भाषा विच लाइसेंस्ड पैराडिकल वल्लों सर्विसेज मुहैया कीतियां जांदियां हन।
वाह बराड साहब, मकान ते तुहाडा बहुत सोहणा है, मुबारकां तुहानू।
ओ जी, असली मुबारकबाद दे हकदार तां हरमेल सिद्धू जी ने।
होमलाइन सिल्वर सिटी वाले हरमेल सिद्धू
जी, बिल्कुल ठीक फरमाया तुसी, ओना दी बदौलत ही सानू इन्नी वधिया डील च इन्ना सोहना घर मिलिया। जी हाँ, जेकर तुसी भी घर खरीदना या बेचना होवे या कोई बिजनेस, इन्ना तो ज्यादा ईमानदार ते नेक सलाह वाला तुहानू होर कोई नहीं मिल सकदा। उन्हें कॉल करो हरमेल सिद्धू नू 647-401-6565।
647-401-6565। ਯੂਨਾਈਟਿਡ ਗਰੁੱਪ ਆਫ ਕੰਪਨੀ ਤੋਂ ਸੰਦੇਸ਼ ਲੈ ਕੇ ਹਾਜ਼ਰ ਹਾਂ। ਜਿਹੜੇ ਮੇਰੇ ਵੀਰ ਏਜ਼ ਐਡ ਲਾਇਸੈਂਸ ਆ, 2 ਸਾਲ ਦਾ ਐਕਸਪੀਰੀਅੰਸ ਹੈ ਐਜ਼ ਏ ਡਰਾਈਵਰ ਜਾਂ ਬ੍ਰੋਕਰ, ਕੰਮ ਕਰਨਾ ਚਾਹੁੰਦੇ ਹੋ ਨਵੇਂ ਟਰੱਕਾਂ ਦੇ ਉੱਤੇ, ਸਾਡੇ ਕੋਲ ਬ੍ਰੈਂਡ ਨਿਊ ਟਰੱਕ ਪਹੁੰਚੇ ਨੇ, ਤੁਸੀਂ ਹੋਮ ਡੀਪੂ ਨਾਲ, ਲਾਬਲਾਜ਼ ਨਾਲ, ਕੈਨੇਡੀਅਨ ਟਾਇਰ ਨਾਲ, ਕੈਨੇਡਾ ਪੋਸਟ ਦੇ ਨਾਲ ਕੰਮ ਕਰ ਸਕਦੇ ਹੋ, ਏਜੈਕਸ, ਕੇਂਬ੍ਰਿਜ, ਬ੍ਰੈਂਪਟਨ, ਮਿਸੀਸਾਗਾ, ਵਿੰਜ਼ਰ, ਮੌਂਟਰੀਅਲ, ਕਿਸੇ ਵੀ ਸਟੇਸ਼ਨ ਤੋਂ ਕੰਮ ਸਟਾਰਟ ਕਰ ਸਕਦੇ ਹੋ। ਅਸੀਂ $21 ਤੋਂ $27 ਤੱਕ ਤੁਹਾਨੂੰ ਸਿਟੀ ਦੇ ਵਿੱਚ ਪੇ ਕਰਦੇ ਹਾਂ। ਬ੍ਰੈਂਡ ਨਿਊ ਟਰੱਕਾਂ ਦੇ ਉੱਤੇ ਸਾਰੀਆਂ ਸ਼ਿਫਟਾਂ ਅਵੇਲੇਬਲ ਨੇ, ਮੌਂਟਰੀਅਲ ਦੇ ਸਾਰੇ ਪਾਸੇ ਨੂੰ ਰਾਊਂਡ ਟ੍ਰਿਪ ਅਵੇਲੇਬਲ ਨੇ। ਆਟਵਾ ਨੂੰ ਇੱਕ ਦਿਨ ਦੇ ਟ੍ਰਿਪ ਦੇ ਵਿੱਚ ਤੁਸੀਂ ਐਜ਼ ਏ ਡਰਾਈਵਰ ਜਾਂ ਬ੍ਰੋਕਰ ਬਹੁਤ ਵਧੀਆ ਪੈਸਾ ਬਣਾ ਸਕਦੇ ਹੋ। ਹਰ ਇੱਕ ਸੈਟਰਡੇ ਨੂੰ ਅਸੀਂ ਓਪਨ ਹਾਊਸ ਲਾਉਂਦੇ ਹਾਂ 10 ਤੋਂ 3 ਵਜੇ ਤੱਕ, ਸਾਡੀ ਗਲਿਡਨ ਦੀ ਲੋਕੇਸ਼ਨ ਦੇ ਉੱਤੇ। ਸਾਡਾ ਹੈੱਡ ਆਫਿਸ ਹੈ 101 ਗਲਿਡਨ ਰੋਡ, ਬ੍ਰੈਂਪਟਨ, ਗੁਰਦੁਆਰਾ ਸਾਹਿਬ ਦੇ ਕੋਲ ਹੈ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 905-453-1400। ਅਪਲਾਈ ਟੂਡੇ ਐਂਡ ਸਟਾਰਟ ਯੂਰ ਵਰਕ ਟੁਮਾਰੋ, ਯੂਨਾਈਟਿਡ ਗਰੁੱਪ ਆਫ ਕੰਪਨੀ।
COVID-19 ਦੀ ਰੋਕਥਾਮ ਵਿੱਚ ਹਰ ਕੋਈ ਆਪਣਾ ਹਿੱਸਾ ਪਾ ਸਕਦਾ ਹੈ। ਸਾਬਣ ਅਤੇ ਪਾਣੀ ਨਾਲ ਆਪਣੇ ਹੱਥ ਚੰਗੀ ਤਰ੍ਹਾਂ ਧੋਂਦੇ ਰਹੋ, ਇੱਕ ਦੂਜੇ ਤੋਂ ਦੂਰ ਰਹੋ, ਬਿਮਾਰ ਹੋਣ ਉੱਤੇ ਘਰ ਵਿੱਚ ਹੀ ਰਹੋ। ਜੇ ਤੁਹਾਨੂੰ ਬਿਮਾਰੀ ਦਾ ਸ਼ੱਕ ਹੋਵੇ ਤਾਂ ਇਹ ਜਾਣਨ ਲਈ ਕਿ ਤੁਹਾਨੂੰ ਡਾਕਟਰ ਕੋਲ ਜਾਣਾ ਚਾਹੀਦਾ ਹੈ ਜਾਂ ਨਹੀਂ, ਓਨਟਾਰੀਓ ਆਨਲਾਈਨ ਟੂਲ ਨਾਲ ਆਪਣੀ ਜਾਂਚ ਕਰੋ। COVID-19 ਦੇ ਸਧਾਰਨ ਲੱਛਣ ਹਨ ਬੁਖਾਰ, ਖਾਂਸੀ ਅਤੇ ਸਾਹ ਲੈਣ ਵਿੱਚ ਤਕਲੀਫ। ਜੇ ਤੁਸੀਂ COVID-19 ਤੋਂ ਪੀੜਤ ਹੋ ਜਾਂ ਤੁਹਾਨੂੰ ਇਸ ਦੇ ਲੱਛਣ ਮਹਿਸੂਸ ਹੋ ਰਹੇ ਹਨ ਅਤੇ ਜਾਂ ਤੁਸੀਂ ਕੈਨੇਡਾ ਤੋਂ ਬਾਹਰ ਦੀ ਯਾਤਰਾ ਕਰਕੇ ਆਏ ਹੋ ਤਾਂ 14 ਦਿਨਾਂ ਲਈ ਇਕਾਂਤਵਾਸ ਵਿੱਚ ਰਹੋ। ਵਧੇਰੇ ਜਾਣਕਾਰੀ ਲਈ ontario.ca/coronavirus ਉੱਤੇ ਜਾਓ। ਓਨਟਾਰੀਓ ਸਰਕਾਰ ਦੁਆਰਾ ਜਾਰੀ।
ਕੀ ਗੱਲ, ਅੱਜ ਬੜਾ ਤਿਆਰ ਹੋਇਆ ਫਿਰਦਾ, ਬੜੀਆਂ ਲਪਟਾਂ ਛੱਡੀਆਂ, ਕਿੱਧਰ ਦੀ ਤਿਆਰੀਆਂ?
ਅੱਜ ਤੇਰੇ ਵੀਰ ਨੂੰ ਆਪਣੇ ਟਰੱਕ ਦੀ ਚਾਬੀਆਂ ਮਿਲਣੀਆਂ।
ਉਹ ਤਾਂ ਠੀਕ ਹੈ, ਪਰ ਤੇਰਾ ਟਰੱਕ ਲੋਨ ਤਾਂ ਬੜਾ
ਔਖਾ ਸੀ। ਆਈ ਨੋ, ਪਰ ਇਹ ਮਿਹਰਬਾਨੀ ਸਿਰਫ ਕਿੰਗ ਟਰੱਕ ਲੋਨ ਕਰਕੇ ਹੋਈ। ਕਿੰਗ ਟਰੱਕ ਲੋਨ ਦੇ ਜਿਹੜਾ ਮਰਜ਼ੀ ਆ ਜਾਵੇ, ਇੱਥੋਂ ਝੱਟ ਲੋਨ ਮਿਲ ਜਾਂਦਾ, ਖਾਲੀ ਹੱਥ ਨਾ ਜਾਂਦਾ ਕੋਈ।
ਟਰੱਕ, ਟ੍ਰੇਲਰ ਐਂਡ ਕ੍ਰੇਨਸ, ਹੈਵੀ ਇਕਵਿਪਮੈਂਟ ਫਾਈਨਾਂਸ, ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਿੰਗ, ਇਟਸ ਨਾਓ ਜਸਟ ਅ ਯੈਸ ਅਵੇ। ਹੌਸਲੇ ਬੁਲੰਦ ਰੱਖੋ, ਬਸ ਕਿੰਗ ਟਰੱਕ ਲੋਨ ਦਾ ਨੰਬਰ ਕੋਲ ਰੱਖੋ, 647-501-4385।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਹੋਵੋਗੇ ਜੀ, ਤੇ ਘਰਾਂ ਦੇ ਵਿੱਚ ਬੈਠ ਕੇ ਆ ਜਿਹੜੀ ਸਮੱਸਿਆ ਬਣੀ ਹੋਈ ਆ ਦੁਨੀਆਂ ਭਰ ਦੇ ਉੱਤੇ, ਇਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹੋਵੋਗੇ। ਆਪਣੇ ਆਪ ਦੇ ਵਿੱਚ ਇਹ ਬੜੀ ਮਹਾਨ ਗੱਲ ਹੈ ਜੀ, ਤੇ ਸ਼ਾਇਦ ਇਹ ਸਾਡੇ ਸਮਿਆਂ ਦੇ ਵਿੱਚ ਪਹਿਲੀ ਵਾਰੀ ਹੋ ਰਹੀ ਹੈ। ਵੈਸੇ ਤਾਂ ਕੋਈ ਮਾੜਾ ਮੋਟਾ ਖਤਰਾ ਹੁੰਦਾ ਸੀ ਤੇ ਆਲੇ ਦੁਆਲੇ ਕਹਿ ਦਿੰਦੇ ਸੀ ਵੀ ਜਦੋਂ ਬਾਹਲਾ ਖਤਰਾ ਹੋਵੇ ਘਰ ਚੋਂ ਬਾਹਰ ਨਹੀਂ ਜਾਣਾ ਚਾਹੀਦਾ, ਪਰ ਕਈ ਖਤਰੋਂ ਕੇ ਖਿਲਾੜੀ ਹੁੰਦੇ ਸੀ ਜੀ, ਜਿਹੜੇ ਖਤਰਿਆਂ ਦੇ ਵਿੱਚ ਵੀ ਬਾਹਰ ਫਿਰਦੇ ਹੁੰਦੇ ਸੀ। ਪਰ ਇਹ ਜਿਹੜਾ ਖਤਰਾ, ਕਿਉਂਕਿ ਅਦਿੱਖ ਦੁਸ਼ਮਣ ਤੋਂ, ਇਸ ਕਰਕੇ ਪਤਾ ਨਹੀਂ ਲੱਗਦਾ। ਮੈਨੂੰ ਪਤਾ ਅੱਤਵਾਦ ਦਾ ਸਮਾਂ ਹੁੰਦਾ ਸੀ ਜਦੋਂ ਲੋਕ ਘਰਾਂ ਦੇ ਵਿੱਚ ਤੜੇ ਹੁੰਦੇ ਸੀ, ਤੇ ਉਦੋਂ ਕਈ ਬਹਾਦਰ, ਦਲੇਰ, ਸਿਰਫਿਰੇ ਲੋਕ ਸੀ ਜਿਹੜੇ, ਦੋ ਤਰ੍ਹਾਂ ਦੇ ਸੀ ਉਹ। ਇੱਕ ਤਾਂ ਸੀ ਜਿਹੜੇ ਆਮ ਲੋਕਾਂ ਨੂੰ ਮਾਰਦੇ ਸੀ, ਦੂਜੇ ਜਿਹੜੇ ਆਮ ਲੋਕਾਂ ਨੂੰ ਬਚਾਉਂਦੇ ਹੁੰਦੇ ਸੀਗੇ ਤੇ ਲੋਕਾਂ ਨੂੰ ਲਾਮਬੰਦ ਕਰਦੇ ਹੁੰਦੇ ਸੀ। ਜਾਂ ਫਿਰ ਜਦੋਂ ਸਰਕਾਰੀ ਦਹਿਸ਼ਤ ਹੋਵੇ, ਐਮਰਜੈਂਸੀ ਵਗੈਰਾ ਲੱਗੀ ਹੋਵੇ, ਸਰਕਾਰ ਕਵੇ ਵੀ ਕਿਸੇ ਨੂੰ ਛੂਹ ਨਹੀਂ ਕਰਨ ਦੇਣਾ, ਫਿਰ ਜਿਹੜੇ ਲੋਕਾਂ ਦੇ ਪੱਖ ਦੇ ਵਿੱਚ ਖੜਦੇ ਹੋਣ, ਉਹ ਫਿਰ ਵੀ ਲੋਕਾਂ ਨੂੰ ਮੋਬਿਲਾਈਜ਼ ਕਰਦੇ ਆ, ਖਾਸ ਕਰਕੇ ਜਿਹੜੇ ਡਿਵੈਲਪਿੰਗ ਕੰਟਰੀਜ਼ ਆ, ਜਿਹਨਾਂ ਨੂੰ ਪਛੜੇ ਦੇਸ਼ ਕਿਹਾ ਜਾਂਦਾ, ਕਿਉਂਕਿ ਉੱਥੇ ਲੋਕਾਂ ਨੂੰ ਆਪਦੇ ਹੱਕਾਂ ਦਾ ਨਹੀਂ ਪਤਾ, ਲੋਕ ਆਪਣੇ ਹੱਕਾਂ ਬਾਰੇ ਚੇਤਨ ਨਹੀਂ, ਤੇ ਇਸ ਕਰਕੇ ਉਹ ਜਦੋਂ ਸਰਕਾਰੀ ਦਹਿਸ਼ਤਗਰਦੀ ਜ਼ੋਰਾਂ ਤੇ ਚੱਲਦੀ ਹੈ, ਉਹ ਘਰਾਂ ਦੇ ਵਿੱਚ ਦੜ ਵੱਟ ਜਾਂਦੇ ਨੇ, ਪਰ ਜਿਹੜੇ ਲੋਕਾਂ ਦੇ ਸਮਰਥਕ ਹੁੰਦੇ ਨੇ ਉਸ ਵੇਲੇ, ਫਿਰ ਵੀ ਉਹ ਲੋਕਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਔਰਗੇਨਾਈਜ਼ ਕਰਦੇ ਨੇ। ਐਮਰਜੈਂਸੀ ਦੇ ਖਿਲਾਫ਼ ਸਟਰਗਲ ਚੱਲਿਆ ਜਦੋਂ, ਤੁਹਾਨੂੰ ਸਾਰਿਆਂ ਨੂੰ ਪਤਾ, ਉਸ ਤੋਂ ਬਾਅਦ ਜਿਹੜੇ ਦੇਸ਼ 'ਚੋਂ ਅਸੀਂ ਆਏ ਹਾਂ ਉੱਥੇ ਅੱਤਵਾਦ ਦਾ ਕਾਫ਼ੀ ਰੁਝਾਨ ਰਿਹਾ, ਉਦੋਂ ਤੁਸੀਂ ਵੇਖਿਆ ਵੀ ਲੋਕ ਜਿਹੜੇ ਬਹਾਦਰ ਅਤੇ ਦਲੇਰ ਲੋਕ ਆ, ਉਹ ਘਰਾਂ ਦੀ ਚਾਰ ਦੀਵਾਰੀ ਚੋਂ ਬਾਹਰ ਨਿਕਲ ਕੇ ਲੋਕਾਂ ਨੂੰ ਔਰਗੇਨਾਈਜ਼ ਕਰਦੇ ਨੇ ਕਿ ਦੇਖੋ ਇੱਕ ਪਾਸੇ ਸਰਕਾਰ ਖੜੀ ਹੈ, ਸਰਕਾਰੀ ਦਹਿਸ਼ਤਗਰਦੀ ਹੈ, ਦੂਜੇ ਪਾਸੇ ਧਾਰਮਿਕ ਕੱਟੜਪੰਥੀਆਂ ਦੀ ਦਹਿਸ਼ਤਗਰਦੀ ਹੈ, ਦੋਨਾਂ ਨੂੰ, ਦੋਵੇਂ ਲੋਕਾਂ ਨੂੰ ਮਾਰਦੇ ਨੇ, ਦੋਨਾਂ ਦੇ ਆਪੋ ਆਪਣੇ ਮਨਸ਼ੇ ਨੇ, ਤੇ ਉਹ ਜਿਹੜੇ ਖਤਰੋਂ ਕੇ ਖਿਲਾੜੀ ਨੇ ਆਪਣੀਆਂ ਜਾਨਾਂ ਕੁਰਬਾਨ ਵੀ ਕਰ ਗਏ, ਬਹੁਤ ਮਾਣ ਵੀ ਹੈ ਸਾਨੂੰ ਉਹਨਾਂ ਤੇ। ਪਰ ਇਹ ਜਿਹੜੀ ਹੁਣ ਪ੍ਰੋਬਲਮ ਆ, ਇਹਦੇ ਵਿੱਚ ਲੜਾਈ ਅਧਿਕ ਦੁਸ਼ਮਣ ਦੇ ਨਾਲ ਹੋਣ ਕਰਕੇ ਘਰਾਂ ਦੇ ਵਿੱਚ ਰਹਿਣਾ ਬਹੁਤ ਜ਼ਰੂਰੀ ਹੈ, ਤੇ ਤੁਸੀਂ ਆਗਿਆ ਦਾ ਪਾਲਣ ਕਰ ਰਹੇ ਹੋ ਜੀ, ਜਿਹੜੀ ਸਰਕਾਰ ਨੇ ਆਪਾਂ ਨੂੰ ਹੁਕਮ ਦਾ ਪਾਲਣ ਕਹੀਏ, ਸਰਕਾਰ ਨੇ ਹੁਕਮ ਕੀਤਾ, ਹੈਲਥ ਪ੍ਰੋਫੈਸ਼ਨਲ ਨੇ ਹੁਕਮ ਕੀਤਾ। ਵੈਸੇ ਤਾਂ ਇਹਦੇ ਨਾਲ ਕਿਆਸਰਾਈਆਂ ਚੱਲ ਰਹੀਆਂ ਸੀ ਕਿ ਇਹ ਜਿਹੜੀ ਪ੍ਰੋਬਲਮ ਹੈਗੀ ਆ, ਇਹਦੇ ਨਾਲ ਨਜਿੱਠਣ ਦੇ ਦੋ ਤਰੀਕੇ ਨੇ। ਇੱਕ ਤਾਂ ਹੈਗਾ ਬਈ ਹੌਲੀ ਹੌਲੀ ਘਰਾਂ ਦੇ ਵਿੱਚ ਬੈਠੇ ਰਹੀਏ ਤੇ ਉਹ ਫਿਰ ਜਿੰਨਾ ਕਿ ਦਾ ਟਾਈਮ ਹੁੰਦਾ ਜਾਂ ਫਿਰ ਜਿਹੜਾ ਅਫੈਕਟਡ ਬੰਦਾ ਉਹ ਆਈਸੋਲੇਟ ਹੋਵੇ, ਆਈਸੋਲੇਟ ਉਹਨੂੰ ਕਰ ਦਿੱਤਾ ਜਾਵੇ ਤੇ ਉਹ ਤੋਂ ਬਿਮਾਰੀ ਅੱਗੇ ਨਾ ਫੈਲੇ ਤੇ ਦੂਜਿਆਂ ਨੂੰ ਉਹਦੇ ਸੰਪਰਕ 'ਚ ਨਾ ਆਉਣ ਦਿੱਤਾ ਜਾਵੇ। ਇਹ ਵਧੀਆ ਤਰੀਕਾ ਤੇ ਜਿੱਥੇ ਬਿਮਾਰੀ ਫੈਲਦੀ ਆਵੇ ਉਹ ਪੂਰੇ ਦੇ ਪੂਰੇ ਏਰੀਏ ਨੂੰ ਆਈਸੋਲੇਟ ਕਰ ਦਿੱਤਾ ਜਾਵੇ। ਜਦੋਂ ਆਪਾਂ ਇਹੋ ਜਿਹੀ ਐਮਰਜੈਂਸੀਜ਼ ਆਉਂਦੀਆਂ, ਪੈਂਡੈਮਿਕਸ ਫੈਲਦੇ ਨੇ, ਉਹਨਾਂ ਬਾਰੇ ਪੜ੍ਹਦੇ ਹਾਂ। ਪੁਰਾਣੇ ਇੱਕ ਦਿਨ ਡਾਕਟਰ ਬਲਜਿੰਦਰ ਸਿੱਖ ਨੂੰ ਲਿਆ ਸੀ ਮੈਂ ਲਾਈਨ ਦੇ ਉੱਤੇ, ਉਹਨਾਂ ਨੇ ਬੜੀ ਡਿਟੇਲ 'ਚ ਗੱਲ ਦੱਸੀ ਸੀ ਵੀ ਕਸ਼ਮੀਰ ਦੇ ਵਿੱਚ ਕਿਵੇਂ ਇੱਕ ਬੰਦੇ ਤੋਂ ਅੱਗੇ ਦੇ ਅੱਗੇ ਫੈਲ ਗਿਆ। ਇਸੇ ਤਰ੍ਹਾਂ ਹੁਣੇ ਹੀ ਸਾਊਥ ਕੋਰੀਆ ਦੇ ਵਿੱਚ ਸਟੋਰੀ ਪੜ੍ਹਿਓ, ਪੇਸ਼ੈਂਟ ਨੰਬਰ 31, 31 ਨੰਬਰ ਪੇਸ਼ੈਂਟ ਆ, ਕਿਵੇਂ ਉਹਨੇ ਸੈਂਕੜੇ ਬੰਦਿਆਂ ਨੂੰ ਇਹਦੀ ਲਾਗ ਲਾਤੀ ਸੀ। ਪ੍ਰੋਬਲਮ ਆ ਵੀ ਬੰਦੇ ਨੂੰ ਆਪ ਨੂੰ ਵੀ ਨਹੀਂ ਪਤਾ ਹੁੰਦਾ ਵੀ ਮੈਂ ਮਤਲਬ ਇਹਦੇ ਨਾਲ ਪੀੜਿਤ ਨਹੀਂ, ਕਿਉਂਕਿ ਉਹਨੂੰ ਸਿਮਟਮਸ ਨਹੀਂ ਹੁੰਦੇ। ਬਹੁਤ ਵਾਰੀ ਕਾਫੀ ਲੋਕਾਂ ਨੂੰ ਸਿਮਟਮ ਨਹੀਂ ਹੁੰਦੇ, ਇਸ ਕਰਕੇ ਉਹਦਾ ਕਸੂਰ ਨਹੀਂ ਹੁੰਦਾ, ਇਗਨੋਰੈਂਟ ਹੁੰਦਾ ਬੰਦਾ। ਇਸੇ ਕਰਕੇ ਇਹ ਜਿਹੜਾ ਹੈਲਥ ਪ੍ਰੋਫੈਸ਼ਨਲਸ ਨੇ, ਸਾਇੰਟਿਸਟ ਨੇ ਸਾਨੂੰ ਤਰੀਕਾ ਦੱਸਿਆ, ਇਹ ਵਧੀਆ ਤਰੀਕਾ ਹੈਗਾ। ਹੁਣ ਗੱਲ ਇਹ ਕਿ ਜਦੋਂ ਆਪਾਂ ਪੈਂਡੈਮਿਕਸ ਬਾਰੇ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਇਹੀ ਸਿੱਟਾ ਕੱਢਿਆ ਜਾਂਦਾ ਵੀ ਪਹਿਲੀ ਗੱਲ ਤਾਂ ਤੁਸੀਂ ਜਿਹੜਾ ਇਹ ਕੋਈ ਮਾਈਕਰੋ ਆਰਗੇਨਿਜ਼ਮ ਆ ਇਹਨੂੰ ਆਪਣਾ ਦੇਸ਼, ਆਪਣੀ ਲੋਕੈਲਿਟੀ ਹੈ ਜਿਹੜੀ, ਉਹਦੇ 'ਚ ਐਂਟਰ ਨਾ ਹੋਣ ਦਿੱਤਾ ਜਾਵੇ। ਤੇ ਮੈਨੂੰ ਇਹ ਗੱਲ ਕਹਿਣ 'ਚ ਕੋਈ ਹਿਚਕਚਾਹਟ ਨਹੀਂ, ਇਸ ਪ੍ਰਤੀ ਸਾਡੀ ਸਰਕਾਰ ਨੇ ਵੀ ਨਲਾਇਕੀ ਵਰਤੀ ਹੈ। ਮੈਨੂੰ ਲੱਕ ਤੁਸੀਂ ਬਾਅਦ ਦੇ ਵਿੱਚ ਮਾੜਾ ਚੰਗਾ ਕਹਿ ਲਿਓ, ਪਰ ਸੱਚਾਈ ਸੱਚਾਈ ਹੈ ਜੀ, ਸੱਚਾਈ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ। ਜਦੋਂ ਇਹਦਾ ਰਿਵਿਊ ਆਊਗਾ, ਰਿਵਿਊ 'ਚ ਜਿੱਥੇ ਸਰਕਾਰ ਦੀਆਂ ਚੰਗੇ ਕੰਮਾਂ ਦੀ ਐਪਰੀਸ਼ੀਏਸ਼ਨ ਕੀਤੀ ਜਾਊਗੀ, ਉੱਥੇ ਸਰਕਾਰ ਦੀ ਜਿਹੜੀ ਨਲਾਇਕੀ ਹੈ ਉਹਦੀ ਨਿਖੇਧੀ ਵੀ ਕੀਤੀ ਜਾਊਗੀ। ਜਦੋਂ ਇਹ ਸਟੈਪ ਚੱਕਣ ਦਾ ਵੇਲਾ ਸੀ, ਖਾਸ ਕਰਕੇ ਜਿਵੇਂ ਸਟੈਪ ਸਾਡੇ ਨਾਲੋਂ ਬਹੁਤ ਪਛੜੇ ਹੋਏ ਦੇਸ਼ ਆ ਤਾਇਵਾਨ ਤੇ ਸਾਊਥ ਕੋਰੀਆ ਵਰਗੇ ਦੇਸ਼ਾਂ ਨੇ ਚੱਕੇ ਨੇ, ਉਦੋਂ ਸਾਡੇ ਜਿਹੜੇ ਪਾਰਲੀਮੈਂਟੇਰੀਅਨ ਨੇ ਇਹ ਹੱਥ ਤੇ ਹੱਥ ਕਰਕੇ ਬੈਠੇ ਰਹੇ, ਉਦੋਂ ਕਹਿੰਦੇ ਰਹੇ ਜੀ ਕੋਈ ਖਤਰਾ ਨਹੀਂ। ਇਹੀ ਮੌਕਾ ਹੁੰਦਾ, ਇਹੀਓ ਮੌਕਾ ਹੁੰਦਾ ਵੀ ਜਦੋਂ ਬਾਹਰੋਂ ਲੋਕ ਆ ਰਹੇ ਹੋਣ, ਜਦੋਂ ਤੁਹਾਨੂੰ ਪਤਾ ਲੱਗ ਗਿਆ ਵੀ ਪੈਂਡੈਮਿਕ ਜਾਂ ਕਿਤੇ ਕਿਸੇ ਦੇਸ਼ ਦੇ ਵਿੱਚ ਇਹੋ ਜਿਹੀ ਬਿਮਾਰੀ ਫੈਲੀ ਆ, ਤੇ ਹਾਲਾਂਕਿ ਪਾਰਲੀਮੈਂਟ ਦੇ ਵਿੱਚ ਵੀ ਮੇਰਾ ਖਿਆਲ ਇਹ 27 ਜਨਵਰੀ ਨੂੰ ਸ਼ਾਇਦ ਇਹ ਮੁੱਦਾ ਉੱਠਿਆ ਸੀ, ਤੇ ਇਹਨੂੰ ਬਹੁਤ ਲਾਈਟਲੀ ਲਿਆ ਗਿਆ। ਚਾਹੀਦਾ ਇਹ ਸੀ ਵੀ ਏਅਰਪੋਰਟ ਤੇ ਸਕਰੀਨਿੰਗ ਕਰਕੇ ਜੇ ਕਿਸੇ ਨੂੰ ਲੱਗਦਾ ਸੀ ਤੇ ਉਹਨੂੰ ਆਈਸੋਲੇਟ ਕਰ ਦਿੱਤਾ ਜਾਂਦਾ, ਕਿਉਂਕਿ ਵੁਹਾਨ ਜਿੱਥੋਂ ਇਹ ਸ਼ੁਰੂ ਹੋਇਆ ਉੱਥੋਂ ਮੈਂ ਕਹੂੰਗਾ ਜੀ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਆ ਜਿਹੜੇ ਬਾਹਰਲੇ ਦੇਸ਼ਾਂ 'ਚ ਗਏ ਆ, ਸਾਡੇ ਕੈਨੇਡਾ 'ਚ ਵੀ ਆਏ ਆ, ਬਾਕੀ ਦੇਸ਼ਾਂ 'ਚ ਵੀ ਗਏ ਆ। ਉਸ ਵੇਲੇ ਜ਼ਰੂਰੀ ਸਟੈਪ ਚੱਕਣੇ ਚਾਹੀਦੇ ਆ, ਮਿੰਟ ਮਿੰਟ 'ਤੇ ਗੌਰ ਆ ਜਿਹੜਾ ਉਹ ਕਰਨਾ ਚਾਹੀਦਾ ਜਦੋਂ ਇਹੋ ਜਿਹਾ ਵੱਡਾ ਖਤਰਾ ਹੋਵੇ। ਖੈਰ ਕੋਈ ਵੀ ਕਹਿ ਸਕਦਾ ਦੇਖੋ ਜੀ ਉਦੋਂ ਕਿਹੜਾ ਪਤਾ ਸੀ, ਪਰ ਗੱਲ ਇਹ ਹੈ ਜੀ ਸਰਕਾਰਾਂ ਦੀ ਜ਼ਿੰਮੇਵਾਰੀ ਇਹੀ ਹੁੰਦੀ ਆ ਕਿ ਜਿਹੜੀ ਚੀਜ਼ ਆਮ ਲੋਕਾਂ ਨੂੰ ਛੇਤੀ ਪਤਾ ਨਹੀਂ ਲੱਗਦੀ, ਐਡੀਆਂ ਐਡੀਆਂ ਏਜੰਸੀਜ਼ ਨੇ, ਇੰਨੇ ਇੰਨੇ ਮਾਹਰ ਬੈਠੇ ਨੇ ਪੈਂਡੈਮਿਕਸ ਨੂੰ ਰੋਕਣ ਵਾਲੇ, ਇਹਦਾ ਮਤਲਬ ਉਦੋਂ ਦੀ ਇੱਕ ਛੋਟੀ ਜਿਹੀ ਨਲਾਇਕੀ ਕਰਕੇ ਉਹ ਖਮਿਆਜ਼ਾ ਜਿਹੜਾ ਹੁਣ ਭੁਗਤਣਾ ਪੈ ਰਿਹਾ। ਹਾਂ ਇੱਕ ਵੱਖਰੀ ਗੱਲ ਆ ਵੀ ਉਹਦੇ ਨਾਲ ਟੈਕਲ ਕਿਵੇਂ ਕੀਤਾ ਜਾ ਰਿਹਾ, ਹੁਣ ਕਿਵੇਂ ਮਤਲਬ ਉਹਨੂੰ ਸਾਰੇ ਜਿਹੜੇ ਬਿਜ਼ਨਸ ਬੰਦ ਕੀਤੇ ਹੋਏ ਆ, ਲੋਕਾਂ ਨੂੰ ਘਰੇ ਬੈਠਿਆਂ ਨੂੰ ਮਦਦ ਦਿੱਤੀ ਜਾ ਰਹੀ, ਉਹ ਇੱਕ ਅਲੱਗ ਇਸ਼ੂ ਹੈਗਾ। ਚਲੋ ਹੁਣ ਇਹਦੇ ਨਾਲ ਟੈਕਲ ਕਰਨ ਦੇ ਦੋ ਹੀ ਤਰੀਕੇ ਨੇ। ਇੱਕ ਤਾਂ ਇਹ ਹੈ ਬਈ ਘਰਾਂ ਦੇ ਵਿੱਚ ਰਹੀਏ, ਜਿਹੜਾ ਹੈਗਾ ਅਫੈਕਟਡ ਉਹਨੂੰ ਆਈਸੋਲੇਟ ਕੀਤਾ ਜਾਵੇ। ਦੂਜਾ ਤਰੀਕਾ ਹੁੰਦਾ ਇੱਕ ਹਰਡ ਇਮਿਊਨਿਟੀ ਦਾ, ਮਤਲਬ ਝੁੰਡ ਜਿਹਨੂੰ ਕਹਿੰਦੇ ਆ, ਝੁੰਡ ਪੂਰੇ ਦੇ ਪੂਰੇ ਲੋਕਾਂ ਨੂੰ, ਮਤਲਬ ਜਿਵੇਂ ਸਵੀਡਨ ਦੇ ਵਿੱਚ ਕੀਤਾ ਗਿਆ। ਪਰ ਜਦੋਂ ਇਹਨੂੰ ਪੜ੍ਹਦੇ ਲਿਖਦੇ ਆ ਤੇ ਮੈਂ ਤਾਂ ਪਹਿਲਾਂ ਤੋਂ ਹੀ ਗੱਲ ਤੁਹਾਡੇ ਨਾਲ ਕੀਤੀ ਸੀ, ਕਈ ਦਿਨ ਪਹਿਲਾਂ ਮੈਂ ਫੇਸਬੁੱਕ ਤੇ ਵੀ ਆਰਟੀਕਲ ਲਿਖੇ ਸੀ ਇਸ ਸੰਬੰਧ ਦੇ ਵਿੱਚ ਵੀ ਜਿਹੜੀ ਉਹ ਹਰਡ ਇਮਿਊਨਿਟੀ ਵਾਲੀ ਗੱਲ ਆ ਇੱਥੇ ਲਾਗੂ ਨਹੀਂ ਹੁੰਦੀ, ਕਿਉਂਕਿ ਹਰਡ ਇਮਿਊਨਿਟੀ 'ਚ ਕੀ ਹੁੰਦਾ, ਠੀਕ ਹੈ 50-60% ਲੋਕਾਂ ਨੂੰ ਹੋ ਜਾਂਦਾ, ਉਸ ਤੋਂ ਬਾਅਦ ਰੈਜ਼ਿਸਟੈਂਸ ਡਿਵੈਲਪ ਹੋ ਜਾਂਦਾ, ਪਰ ਅਲਟੀਮੇਟਲੀ ਜਦੋਂ ਸਾਰੇ ਲੋਕਾਂ ਨੂੰ ਇਕੱਠਾ ਇਹ ਬੁਖਾਰ ਚੜ੍ਹਦਾ, ਇਹ ਵਾਇਰਸ ਆਪਣੀ ਲਪੇਟ 'ਚ ਲੈ ਕੇ ਆਉਂਦਾ, ਜਾਂ ਕੋਈ ਵੀ ਪੈਂਡੈਮਿਕ ਫੈਲਦਾ, ਕੋਈ ਵੀ ਮਾਈਕਰੋ ਆਰਗਨਿਜ਼ਮ ਹੁੰਦਾ, ਤੇ ਲੋਕ ਫਿਰ ਇਕੱਠੇ ਬਿਮਾਰ ਹੁੰਦੇ ਨੇ, ਤੇ ਉੱਧਰ ਹਸਪਤਾਲਾਂ ਕੋਲ ਸਮਰੱਥਾ ਨਹੀਂ ਹੁੰਦੀ ਸਾਂਭਣ ਦੀ। ਜਦੋਂ ਸਮਰੱਥਾ ਨਹੀਂ ਹੁੰਦੀ ਤਾਂ ਉਹਦੇ ਵਿੱਚ ਫਿਰ ਜਿਹੜੇ ਜਿਨ੍ਹਾਂ ਦਾ ਕਮਜ਼ੋਰ ਇਮਿਊਨ ਸਿਸਟਮ ਆ, ਹਸਪਤਾਲਾਂ 'ਚ ਭੀੜ ਹੁੰਦੀ ਹੈ, ਫਿਰ ਉਹ ਕੰਪਰੋਮਾਈਜ਼ ਸਿਸਟਮ ਵਾਲੇ ਲੋਕ ਆ ਤੇ ਉਮਰ ਵੱਧ ਜਿਨ੍ਹਾਂ ਦੀ ਹੁੰਦੀ ਹੈ, ਉਹ ਫਿਰ ਡਾਕਟਰ ਨੂੰ ਚੁਣਨਾ ਪੈਂਦਾ ਵੀ ਭਾਈ ਹੁਣ ਅਸੀਂ ਇੰਨੀ ਭੀੜ ਦੇ ਵਿੱਚੋਂ ਕਿਹਨੂੰ ਬਚਾਈਏ, ਫਿਰ ਲਾਜ਼ਮੀ ਤੌਰ 'ਤੇ ਯੰਗ ਲੋਕਾਂ ਨੂੰ ਬਚਾਉਂਦੇ ਨੇ, ਇਸ ਕਰਕੇ ਦੂਜਿਆਂ ਦਾ ਨੁਕਸਾਨ ਹੋ ਜਾਂਦਾ, ਜਿਹਨਾਂ ਨੂੰ ਬਲੱਡ ਪ੍ਰੈਸ਼ਰ ਆ, ਹਾਰਟ ਪ੍ਰੋਬਲਮ ਆ, ਰੈਸਪੀਰੋਟਰੀ ਪ੍ਰੋਬਲਮ ਹੈਗੀਆਂ ਨੇ, ਜਾਂ ਜਿਹੜੇ ਏਜਡ ਨੇ, ਇਸ ਕਰਕੇ ਉਹ ਲਾਗੂ ਨਹੀਂ ਹੁੰਦੀ। ਸਵੀਡਨ 'ਚ ਉਹਨਾਂ ਨੇ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਕੁਛ ਕਮਿਊਨਿਟੀਜ਼ ਨੂੰ ਸੀਲ ਕੀਤਾ, ਬਾਕੀ ਉਹਨਾਂ ਨੇ ਕੁਛ ਨਹੀਂ ਬੰਦ ਕੀਤਾ, ਪਰ ਕਿਹਾ ਇਹ ਜਾ ਰਿਹਾ ਬਈ ਉੱਥੇ ਨੇੜ ਦੇ ਜਿਹੜੇ ਦੇਸ਼ ਨੇ ਨਾਰਵੇ, ਬੈਲਜੀਅਮ, ਉਹਨਾਂ ਨਾਲੋਂ 10 ਗੁਣਾ ਜ਼ਿਆਦਾ ਜਿਹੜੀਆਂ ਮੌਤਾਂ ਉਹ ਹੋਈਆਂ ਨੇ। ਪਰ ਇੱਕ ਇਹ ਵੀ ਸੱਚਾਈ ਆ ਵੀ ਜਾਂ ਤਾਂ ਇਹਦੀ ਵੈਕਸੀਨ ਆ ਜੇ ਫਿਰ ਇਹਦੇ ਨਾਲ ਪੂਰਾ ਪੂਰਨ ਰੂਪ 'ਚ ਬਚਾਅ ਹੋਣਾ, ਤੇ ਜਾਂ ਫਿਰ ਅਲਟੀਮੇਟਲੀ ਤਾਂ 60-70% ਲੋਕਾਂ ਨੂੰ ਹੋਣੀ ਆ। ਪਰ ਇੱਕ ਇਹ ਵੀ ਗੱਲ ਆ ਵੀ 80% ਲੋਕਾਂ ਨੂੰ ਸਿਮਟਮ ਹੀ ਨਹੀਂ ਹੁੰਦੇ, 80% ਲੋਕਾਂ ਨੂੰ ਇਹਦੇ ਨਾਲ ਕੁਛ ਵੀ ਨਹੀਂ ਹੁੰਦਾ, 20% ਲੋਕ ਆ ਜਿਹੜੇ ਉਹ ਗੰਭੀਰ ਰੂਪ ਦੇ ਵਿੱਚ 20% ਲੋਕਾਂ ਨੂੰ ਅਫੈਕਟ ਕਰਦੀ ਆ, 5% ਵਿਅਕਤੀ ਆ ਜਿਹੜੇ ਉਹ ਬਿਲਕੁਲ ਉਹ ਜ਼ਿੰਦਗੀ ਤੋਂ ਹੱਥ ਧੋ ਬੈਠਦੇ ਨੇ, ਤੇ ਕਾਫੀ ਗਿਣਤੀ ਚ ਲੋਕ ਨੇ ਜਿਹੜੇ ਇਹ ਕਹਿ ਲਓ ਜੀ ਮੌਤ ਦੇ ਦਰਵਾਜ਼ੇ ਤੇ ਖੜ ਕੇ ਹੀ ਵਾਪਸ ਆਉਂਦੇ ਨੇ। ਇਸ ਕਰਕੇ ਜਿਹੜਾ ਦੇਸ਼ਾਂ ਦਾ ਹੈਲਥ ਸਿਸਟਮ ਚੰਗਾ, ਡਾਕਟਰ ਚੰਗੇ ਨੇ, ਸਰਕਾਰਾਂ ਚੰਗੀਆਂ, ਉੱਥੇ ਨੁਕਸਾਨ ਮੁਕਾਬਲਤਨ ਘੱਟ ਹੁੰਦਾ। ਜਿੱਥੇ ਸਰਕਾਰਾਂ ਟੇਕ ਕੇਅਰ ਕਰਦੀਆਂ ਨੇ, ਹੈਲਥ ਸਿਸਟਮ ਵਧੀਆ, ਉੱਥੇ ਨੁਕਸਾਨ ਆ ਜਿਹੜਾ ਉਹ ਵੱਧ ਹੁੰਦਾ। ਸਾਨੂੰ ਬੜਾ ਅਫਸੋਸ ਹੈ ਜੀ, ਇਹਨਾਂ ਦਿਨਾਂ ਦੇ ਦੌਰਾਨ ਸਾਡੇ ਜਿਹੜੇ ਟੈਕਸੀ ਡਰਾਈਵਰ ਵੀਰ ਨੇ, ਉਹ ਕਿਉਂਕਿ ਉਹਨਾਂ ਉਹ ਸਭ ਤੋਂ ਪਹਿਲਾਂ ਸੰਪਰਕ ਦੇ ਵਿੱਚ ਆਉਂਦੇ ਨੇ ਜਿਹੜੇ ਬਾਹਰਲੇ ਦੇਸ਼ਾਂ ਦੇ ਵਿੱਚੋਂ ਲੋਕ ਆ ਰਹੇ ਸੀ, ਤੇ ਇਸ ਕਰਕੇ ਉਹ ਪਤਾ ਲੱਗਿਆ ਕਿ ਮਤਲਬ ਉਹ ਕਾਫੀ ਗਿਣਤੀ ਚ, ਕਾਫੀ ਨੀ ਮਤਲਬ ਗਿਣਤੀ ਹੈਗੀ ਆ, ਮਤਲਬ ਉਹਦੇ ਚੋ ਕਾਫੀ ਲੋਕਾਂ ਦੀ ਗਿਣਤੀ ਹੈਗੀ ਆ ਤੇ ਉਹ ਪੀੜਤ ਨੇ। ਇਹ ਵੀ ਹੋ ਸਕਦਾ ਬਹੁਤ ਨੂੰ ਸਿਮਟਮ ਹੋਣ ਜਾਂ ਨਾ ਹੋਣ, ਤੇ ਕੁਝ ਜਿਹੜੇ ਕਮਿਊਨਿਟੀ ਦੇ ਜਿਵੇਂ ਸਰਦਾਰ ਪੂਨੀਆ ਸਾਹਿਬ ਸੀ, ਉਹ ਸਤੂ ਸਾਨੂੰ ਵਿਛੋੜਾ ਵੀ ਦੇ ਗਏ ਨੇ। ਬੜੇ ਬੜੇ ਅਫਸੋਸ ਤੇ ਦੁੱਖ ਵਾਲੀ ਗੱਲ ਆ ਦੋਸਤੋ, ਜਦੋਂ ਜਦੋਂ ਵਿਅਕਤੀ ਕੁਝ ਵੀ ਨੀ ਕਰ ਸਕਦਾ। ਜ਼ਿੰਦਗੀ ਦੀ ਸੱਚਾਈ ਆ ਜਿਹੜੀ ਇਹ ਬੜੀ ਬੜੀ ਕਰੂੜ ਹਕੀਕਤ ਆ ਵੀ ਇੱਕ ਨੋਰਮਲ ਏਜ ਆ ਜਿਹੜੀ ਕੈਨੇਡਾ ਦੇ ਵਿੱਚ 82-83-84 ਸਾਲ ਆ, ਪਰ ਸਾਡੇ ਸਾਹਮਣੇ ਹੀ ਬੰਦਾ ਜਿਹੜਾ ਉਹ ਅਧਿਕ ਦੁਸ਼ਮਣ ਆ ਜਿਹੜਾ ਉਹ ਬੰਦੇ ਦੀ ਜਾਨ ਆ ਜਿਹੜਾ ਲੈ ਲੈਂਦਾ। ਬਸ ਜੀ ਇਹਦੇ ਚ ਇਹੀ ਹੈ ਵੀ ਜਦੋਂ ਕਿਤੇ ਇਹੋ ਜਿਹੇ ਪੈਂਡੈਮਿਕਸ ਫੈਲਦੇ ਨੇ, ਪਹਿਲਾਂ ਤਾਂ ਜਦੋਂ ਫੈਲਦੇ ਆ ਫੈਲਣ ਤੋਂ ਕਿਵੇਂ ਰੋਕੇ ਜਾਣ, ਇਹਦੇ ਪ੍ਰਤੀ ਪੂਰੀ ਤਿਆਰੀ ਹਰ ਵਕਤ ਜਿਹੜੀ ਚਾਹੀਦੀ ਆ। ਪਰ ਇੱਕ ਵੱਡੀ ਪਿਕਚਰ ਸਾਨੂੰ ਜ਼ਰੂਰ ਇਹ ਦਿਖਾ ਗਿਆ ਜਿਹੜਾ ਕਰੋਨਾ ਵੀ ਸਾਡੇ ਸਾਰੇ ਹੈਲਥ ਸਿਸਟਮ ਦੀ ਸਕੈਨਿੰਗ ਕਰ ਗਿਆ। ਇੱਕ ਛੋਟਾ ਜਿਹਾ ਜੀਵ ਜਿਹੜਾ ਅੱਖ ਨਾਲ ਹੀ ਨਹੀਂ ਦੇਖਿਆ ਜਾ ਸਕਦਾ, ਉਹਨੇ ਸਾਨੂੰ ਸਾਡੀਆਂ ਕਮਜ਼ੋਰੀਆਂ ਦਿਖਾ ਤੀਆਂ ਵੀ ਤੁਸੀਂ ਬਣੇ ਫਿਰਦੇ ਹੋ ਵੱਡੇ, ਮਾਰਸ ਤੇ ਜਾਣ ਦੀਆਂ ਤੁਸੀਂ ਬਣਾਉਂਦੇ ਹੋ ਸਕੀਮਾਂ, ਵੱਡੇ ਵੱਡੇ ਤੁਸੀਂ ਐਰੋਪਲੇਨ ਮਿਜ਼ਾਈਲਾਂ ਫਿੱਟ ਕੀਤੀਆਂ ਹੋਈਆਂ, ਤੇ ਹੈਲਥ ਸਿਸਟਮ ਤੋਂ ਤੁਹਾਡਾ ਸੁਧਾਰ ਨਹੀਂ ਜਾਂਦਾ, ਤੇ ਸ਼ਰਮ ਕਰ ਲਓ ਕੁਝ। ਇਹ ਸਾਨੂੰ ਕਰੋਨਾ ਦਾ ਵਾਇਰਸ ਆ ਜਿਹੜਾ ਉਹ ਸੁਨੇਹਾ ਦੇ ਗਿਆ ਕਿ ਹੈਲਥ ਸਿਸਟਮ ਤੁਹਾਡਾ ਠੀਕ ਨਹੀਂ ਹੈ, ਠੀਕ ਕਰ ਲਓ ਇਹਨੂੰ। ਇਹੋ ਜਿਹਾ ਮਾਈਕਰੋ ਆਰਗਨਿਜ਼ਮ ਜੇ ਇੱਕ ਅੱਧਾ ਹੋਰ ਆ ਗਿਆ ਤਾਂ ਦੁਨੀਆਂ ਨੂੰ ਇਹਨੇ ਆਪਣੀ ਲਪੇਟ 'ਚ ਲੈ ਕੇ, ਤੇ ਪਤਾ ਨੀ ਕਿੰਨੇ ਸਾਡੇ ਪਿਆਰੇ ਸਤਿਕਾਰੇ ਨੇ ਜਿਹੜੇ ਸਾਡੇ ਪਰਿਵਾਰਾਂ ਦੇ ਵਿੱਚ ਭੈਣ ਭਰਾ ਮਾਂ ਪਿਓ ਬੈਠੇ ਨੇ, ਇਹਨੇ ਉਹਨਾਂ ਨੂੰ ਆਪਦੀ ਲਪੇਟ ਦੇ ਵਿੱਚ ਲੈ ਲੈਣਾ। ਪਰ ਬਾਕੀ ਭਾਈ ਗੱਲ ਇਹ ਵੀ ਹੈਗੀ ਆ ਵੀ ਸੱਚਾਈ ਆ ਜਿਹੜੀ ਉਹ ਇਹ ਹੈ ਕਿ ਜਿਹਨਾਂ ਦੇ ਘਰੇ ਵਾਪਰਦਾ ਉਹਨਾਂ ਨੂੰ ਤਾਂ ਪਤਾ ਲੱਗਦਾ, ਤੇ ਜਿਹਨਾਂ ਦੇ ਘਰੇ ਨਹੀਂ ਵਾਪਰਦਾ ਉਹ ਇਹਨੂੰ ਸਮਝਦੇ ਕੁਛ ਨਹੀਂ। ਇਸ ਕਰਕੇ ਦੋਸਤੋ ਡਰੋ ਵੀ ਨਾ, ਐਡੀ ਵੀ ਗੱਲ ਨਹੀਂ, ਕਿਉਂਕਿ ਸਾਡੇ ਸਾਰਿਆਂ ਦੇ ਘਰਾਂ ਦੇ ਵਿੱਚ ਬੱਚੇ ਨੇ, ਕੋਈ ਇੰਨਾ ਪੈਨਿਕ ਹੋਣ ਵਾਲੀ ਗੱਲ ਵੀ ਨਹੀਂ। ਪਰ ਸੱਚਾਈ ਤਾਂ ਸੱਚਾਈ ਆ, ਦੂਜੇ ਪਾਸੇ ਸਾਵਧਾਨੀਆਂ ਵਰਤੋ ਜੀ ਜਿੰਨੀਆਂ ਵਰਤ ਸਕਦੇ ਹੋ। ਬਹੁਤੀ ਵਾਰੀ ਦੇਖਿਆ ਗਿਆ ਹਿਊਮਨ ਨੇਚਰ ਆ ਬਈ, ਅਸੀਂ ਕੁਛ ਦਿਨਾਂ ਲਈ ਸਾਵਧਾਨੀਆਂ ਵਰਤਦੇ ਹਾਂ, ਉਸ ਤੋਂ ਬਾਅਦ ਅਸੀਂ ਸਾਵਧਾਨੀਆਂ ਮਨ ਕਿਤੇ ਨਾ ਕਿਤੇ ਅੱਕ ਕੇ ਕਹਿੰਦਾ ਚਲੋ ਛੱਡੋ ਪਰਾਂ ਯਾਰ ਕੀ ਕਰਨਾ ਆਪਾਂ, ਹੈਨਾ। ਤੇ ਇਸ ਕਰਕੇ ਇਹ ਕਦੇ ਵੀ ਮਨ ਦੇ ਵਿੱਚ ਇਹ ਗੱਲ ਨਾ ਆਓ, ਇਹ ਲਗਾਤਾਰ ਹੋਣ ਵਾਲੀ ਜੱਦੋਜਹਿਦ ਆ ਦੋਸਤੋ। ਜਿਹਨਾਂ ਲੋਕਾਂ ਨੂੰ ਤਾਂ ਇਹ ਆਦਤ ਪਈ ਆ ਜੱਦੋਜਹਿਦ ਕਰਨ ਦੀ, ਉਹ ਤਾਂ ਨਾਲਦਿਆਂ ਨੂੰ ਵੀ ਦੱਸਦੇ ਰਹਿੰਦੇ ਆ ਵੀ ਭਾਈ ਤੂੰ ਰੋਟੀ ਖਾ ਰਿਹਾ ਤੂੰ ਹੱਥ ਧੋਤੇ ਆ, ਤੂੰ ਆਹ ਹੁਣ ਇਸ ਵੇਲੇ ਗਲਵਜ਼ ਪਾਏ ਸੀਗੇ ਤੇ ਹੁਣ ਤੂੰ ਗਲਵਜ਼ ਨਹੀਂ ਪਾਏ ਹੋਏ ਤੇ ਤੂੰ ਹੱਥ ਕਿਉਂ ਮਲਾ ਰਿਹਾ, ਤੂੰ ਭਾਈ ਜੇ ਤੈਨੂੰ ਖਾਂਸੀ ਆਉਂਦੀ ਆ ਤੇ ਤੂੰ ਬਾਹਰ ਨਾ ਜਾ, ਛਿੱਕ ਆਉਂਦੀ ਆ ਬਾਹਰ ਨਾ ਜਾ, ਬਾਂਹ ਦੇ ਵਿੱਚ ਬਾਂਹ ਅੱਗੇ ਕਰਕੇ ਛਿੱਕ ਮਾਰ, ਮਾਸਕ ਪਾ। ਪਰ ਤੁਹਾਨੂੰ ਪਤਾ ਕਈ ਯੰਗ ਜਨਰੇਸ਼ਨ ਦੇ ਵਿੱਚ ਉਹ ਨਹੀਂ ਪਰਵਾਹ ਕਰਦੇ, ਉਹਨਾਂ ਦੇ ਮਨ 'ਚ ਹੀ ਬੈਠਿਆ ਹੁੰਦਾ ਵੀ ਅਸੀਂ ਤਾਂ ਬੜੇ ਨੌਜਵਾਨ ਆ ਤੇ ਸਾਡੀ ਛਾਤੀ ਆ ਜਿਹੜੀ ਉਹ 40 ਇੰਚ ਦੀ ਹੈਗੀ ਆ ਤੇ ਅਸੀਂ ਰੋਜ਼ ਜਿਮ ਜਾਂਦੇ ਆ ਤੇ ਸਾਨੂੰ ਕੁਛ ਨਹੀਂ। ਕਹਿੰਦਾ ਨਹੀਂ ਜੀ ਇਹ ਕੁਛ ਨਹੀਂ ਪਤਾ, ਠੀਕ ਹੈ ਸਾਡੇ ਕੋਲ ਆਮ ਗੱਲਾਂ ਨੇ ਵੀ ਬਜ਼ੁਰਗਾਂ ਤੇ ਜਾਂ ਜਿਹਨਾਂ ਦਾ ਕੰਪਰੋਮਾਈਜ਼ ਹੈਲਥ ਸਿਸਟਮ ਆ ਉਹਨਾਂ ਨੂੰ ਆਪਣੀ ਗ੍ਰਿਫਤ ਦੇ ਵਿੱਚ ਲੈਂਦਾ, ਪਰ ਨੌਜਵਾਨ ਵੀ ਬਥੇਰੇ ਦੀ ਗ੍ਰਿਫਤ ਦੇ ਵਿੱਚ ਆਏ ਨੇ ਜੀ। ਇਸ ਕਰਕੇ ਸੰਭਲ ਕੇ ਰਹੋ ਦੋਸਤੋ ਤੇ ਇਹ ਆਪਣਾ ਤੁਸੀਂ ਸਾਰੇ ਖਿਆਲ ਰੱਖੋ। ਕੁਝ ਕਾਲਰ ਸਾਡੇ ਨਾਲ ਨੇ, ਉਹਨਾਂ ਦੀ ਗੱਲ ਸੁਣ ਲਈਏ ਫਿਰ ਆਪਾਂ ਸ਼ੇਵਿੰਦਰ ਨੂੰ ਵੀ ਲਵਾਂਗੇ ਨਾਲ ਆਪਾਂ। ਹਾਂਜੀ ਪਹਿਲੀ ਕਾਲ ਤੇ ਚੱਲਦੇ ਹਾਂ, ਨਿੱਘਾ ਸਵਾਗਤ।
ਹਾਂਜੀ ਬਰਾੜ ਸਾਹਿਬ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਬਰਾੜ ਸਾਹਿਬ ਤੁਹਾਡੀ ਬਿਲਕੁਲ ਗੱਲ ਸਹੀ ਹੈ, ਦੋਨਾਂ ਦੇਸ਼ਾਂ ਦੀ ਲਾਪਰਵਾਹੀ ਤਾਂ ਹੋਈ ਆ ਬਹੁਤ ਜ਼ਿਆਦਾ, ਇਹ ਕੋਈ ਸ਼ੱਕ ਨਹੀਂ। ਜੇ ਕਿਤੇ ਉਦੋਂ ਹੀ ਕਿਤੇ ਨਾ ਰੋਕ ਲੈਂਦੇ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਸੀ ਵੀ ਇਹ 2-4 ਬੰਦੇ ਐਂਟਰ ਹੋ ਗਏ ਏਅਰਪੋਰਟ ਦੇ ਨਾ, ਉਦੋਂ ਹੀ ਨੱਪ ਲੈਂਦੇ ਤਾਂ ਇਹ ਇੰਨਾ ਨਾ ਤਾਂ ਦੋਨਾਂ ਦੇਸ਼ਾਂ ਦੀ ਇਕਾਨਮੀ ਘਟਣੀ ਸੀ ਤੇ ਨਾ ਇੰਨੇ ਲੋਕੀ ਜਨਤਾ ਮਰਨੀ ਸੀ।
ਏਅਰਪੋਰਟ
ਤੇ ਚੈੱਕ ਹੀ ਨੀ ਕੀਤਾ ਜੀ, ਜਿਹੜੇ ਆਏ ਉਹ ਸਿੱਧੇ ਘਰੇ ਹੀ ਮਾਰ ਦਿੱਤੇ। ਹੁਣ ਜਿਹੜੇ ਓਦਾਂ ਲੋਕੀ ਘਰ ਬੈਠੇ ਉਹਨਾਂ ਦਾ ਇਮਿਊਨ ਸਿਸਟਮ ਬਹੁਤ ਡਾਊਨ ਹੋਇਆ, ਆਪਣੇ ਬਰਾੜ ਸਾਹਿਬ ਉਹ ਵੀ ਬੰਦੇ ਬਹੁਤ ਸੈਕ ਹੋਣੇ ਦੇਖੋ ਬਾਹਰ ਜਾ ਕੇ
ਘਰਾਂ 'ਚ ਲੜਾਈਆਂ ਹੋਈ ਜਾਂਦੀਆਂ ਜੀ, ਮੈਂਟਲ ਹੈਲਥ ਸਿਸਟਮ ਦੇ ਇਸ਼ੂਜ਼ ਆ
ਜ਼ਿਆਦਾ ਭਾਜੀ। ਟਰੱਕਾਂ ਦੀ ਇੰਨਾ ਕੁ ਕੰਮ ਖਰਾਬ ਹੋ ਗਿਆ, ਜੇ ਮੌਂਟਰੀਅਲ ਜਾਂਦਾ ਉਦੋਂ ਖਾਲੀ ਟ੍ਰੇਲਰ ਵਾਪਸ ਆਉਂਦੇ ਆ, ਬਹੁਤ ਮੰਦੀ ਹਾਲਤ ਹੈ, ਬਹੁਤ ਜ਼ਿਆਦਾ ਇਹਦੇ ਬਾਰੇ ਕੁਛ ਸੋਚਣਾ ਚਾਹੀਦਾ, ਬਹੁਤ ਜ਼ਿਆਦਾ ਲਾਪਰਵਾਹੀ ਹੈ। ਬਹੁਤ ਧੰਨਵਾਦ।
ਬੱਚੇ ਆ ਜਿਹੜੇ ਉਹ ਇੰਨੀ ਦੇਰ ਨਹੀਂ ਟਿੱਕ ਕੇ ਘਰੇ ਬੈਠ ਸਕਦੇ ਹੁੰਦੇ, ਅੱਕ ਜਾਂਦਾ ਬੰਦਾ ਬੈਠਾ ਬੈਠਾ, ਠੀਕ ਹੈ ਮਜਬੂਰੀ ਆ, ਇਹ ਸਟੈਪ ਠੀਕ ਹੈ ਵੀ ਸਾਨੂੰ ਰਹਿਣਾ ਚਾਹੀਦਾ, ਪਰ ਗੱਲ ਇਹ ਹੈ ਬਈ ਬਈ ਮੌਕਾ ਜਿਹੜਾ ਸਮਝਾਇਆ ਨਾ ਪਹਿਲਾਂ, ਇਹ ਗੱਲ ਮਨ ਦੇ ਵਿੱਚ ਰਹੂਗੀ ਜਿਹੜੇ ਪਰਿਵਾਰਾਂ ਦੇ ਮੈਂਬਰ ਗੁਜ਼ਰ ਗਏ ਨਾ, ਜੇ ਉਹ ਪੜ੍ਹਦੇ ਲਿਖਦੇ ਨੇ ਸਿਆਣੇ ਨੇ, ਉਹਨਾਂ ਦੇ ਮਨ 'ਚ ਇਹ ਇੱਕ ਇਤਰਾਜ਼ ਰਹੂਗਾ ਸਾਰੀ ਉਮਰ ਵੀ ਅਸੀਂ ਇਹੋ ਜਿਹੇ ਸੋਹਣੇ ਦੇਸ਼ਾਂ ਦੇ ਵਿੱਚ ਆ ਗਏ ਹਾਂ। ਪਰ ਇਹ ਵੀ ਸਰਕਾਰ ਨੇ ਗੌਰ ਨਹੀਂ ਕੀਤੀ, ਜਦੋਂ ਐਕਸ਼ਨ ਕੀਤਾ ਜਾਣਾ ਚਾਹੀਦਾ ਸੀ ਉਦੋਂ ਐਕਸ਼ਨ ਇਹਨਾਂ ਨੇ ਕੀਤਾ ਨਹੀਂ, ਇਹ ਮਨ ਦੇ ਵਿੱਚ ਕਸਕਾ ਜਿਹੜੀ ਇਹ ਪੈਂਦੀ ਰਹੂ। ਖੈਰ ਜੀ ਧੰਨਵਾਦ ਤੁਹਾਡਾ। ਇੱਕ ਹੋਰ ਕਾਲਰ ਸ਼ਾਇਦ ਸਾਡੇ ਨਾਲ ਨੇ, ਨਿੱਘਾ ਸਵਾਗਤ ਜੀ ਤੁਹਾਡਾ।
ਹਾਂਜੀ ਬਾਈ ਜੀ, ਸਤਿ ਸ੍ਰੀ ਅਕਾਲ ਬਰਾੜ ਸਾਹਿਬ।
ਸਤਿ ਸ੍ਰੀ ਅਕਾਲ ਜੀ।
ਮਹਾਰਾਜ ਜੀ, ਕੋਈ ਇੰਸ਼ੋਰੈਂਸ ਲਈ ਕਰੋ, ਜਿਹੜੀ ਟੈਕਸੀ ਇੰਸ਼ੋਰੈਂਸ ਖੜੀਆਂ, ਟੈਕਸੀਆਂ ਬੈਲਟਨ ਚ ਕੀ ਤੇ ਟੋਰਾਂਟੋ ਚ ਕੀ, ਇਹਦਾ ਕੋਈ ਕਰਨਾ ਚਾਹੀਦਾ।
ਦੇਖੋ ਜੀ, ਉਹ ਸਾਡਾ ਵੀਰ ਜਿਹੜਾ ਬੋਲਦਾ ਹੁੰਦਾ ਸੀ ਇਹਨਾਂ ਗੱਲਾਂ ਤੇ, ਉਹ ਤਾਂ ਸੁਰ ਗਿਆ, ਤੇ ਇਹ ਮੌਕਾ ਨਾ ਰਤਨ ਟਾਟਾ ਭਾਰਤ ਦਾ ਤਕੜਾ ਇੰਡਸਟਰੀਅਲਿਸਟ ਆ, ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ, ਮੈਂ ਤੁਹਾਡੀ ਬਿਲਕੁਲ ਸਪੋਰਟ ਕਰਦਾ ਜੀ। ਇਸ ਵੇਲੇ ਜਿਹੜੀ ਸਿਚੁਏਸ਼ਨ ਆ ਉਹ ਕਹਿੰਦਾ ਜੀ, ਇਸ ਵੇਲੇ ਵਾਧੇ ਘਾਟੇ ਦੀ ਗੱਲ ਨਾ ਦੇਖੋ, ਇਸ ਵੇਲੇ ਇਹ ਤਾਂ ਜਾਨ ਬਚਾਉਣ ਦਾ ਮਸਲਾ, ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ। ਇੱਥੇ ਵੀ ਸਰਕਾਰ ਦੀ ਨਲਾਇਕੀ ਆ ਵੀ ਵੱਡੀਆਂ ਜਿਹੜੀਆਂ ਕਾਰਪੋਰੇਟ ਸੈਕਟਰ ਹੈਗਾ ਉਹਨਾਂ ਨੂੰ ਇਹ ਗੱਫੇ ਤੇ ਗੱਫੇ ਦੇਈ ਜਾਂਦੀਆਂ, ਤੇ ਆਮ ਜਿਹੜੇ ਲੋਕ ਨੇ ਜਿਹੜੇ ਜਿਹਨਾਂ ਦੀ ਰੋਟੀ ਰੋਜ਼ੀ ਚੱਲਦੀ ਆ ਉਹਦੇ ਕੰਮਾਂ ਦੇ ਉੱਤੋਂ, ਉੱਥੇ ਉੱਥੇ ਰਿਆਇਤ ਉਨੀ ਮੁਕਾਬਲਤ ਨਹੀਂ ਦਿੱਤੀ ਜਾਂਦੀ ਜਿੰਨੀ ਦੇਣੀ ਚਾਹੀਦੀ ਆ।
ਵੀਰ ਜੀ, ਮੈਂ ਤੁਹਾਨੂੰ ਦੱਸਣਾ, 20,000 ਟੈਕਸੀ ਦਾ ਇੰਸ਼ੋਰੈਂਸ ਮੰਗਦੇ ਪਏ ਨੇ ਹੈਮਿਲਟਨ ਚ, 20,000 ਸਾਲ ਦਾ ਦੇ ਕੇ ਤੁਹਾਨੂੰ ਬਚਣਾ ਕੀ ਹੈ, ਮੈਨੂੰ ਇਹਦਾ ਕੋਈ ਹੈਲਪ ਕਰੋ ਸਾਡੀ।
ਆਪਣੇ ਜਿਹੜੇ ਐਮ ਪੀ ਨੇ ਜੀ, ਉਹਨਾਂ ਨੂੰ ਈਮੇਲਾਂ ਕਰੋ, ਉਹਨਾਂ ਦੇ ਕੰਨ ਖਾਓ, ਐਮ ਪੀ ਦੇ ਆਰਾਮ ਨਾਲ ਘਰੇ ਬੈਠੇ ਆ।
10 ਸਾਲ ਐਮ ਪੀ ਨਾਲ ਕੰਮ ਕੀਤਾ, ਐਮ ਪੀ ਆਰ ਨਥਿੰਗ ਟੂ ਡੂ ਇਟ, ਐਨ ਡੀ ਪੀ ਡੋਂਟ ਵਾਂਟ ਟੂ ਡੂ ਇਟ, ਐਂਡ ਤੇ ਹੁਣ ਪਾਰਟੀ ਜੇ ਦੂਜੀ ਲਿਬਰਲ ਜਾਂ ਦੂਜੀ ਗਈ ਸਨ।
ਚਲੋ ਮੈਂ ਐਮ ਪੀ ਕਹਿਤਾ, ਪਤਾ ਨੀ ਮੈਨੂੰ ਹੁਣ ਚੈੱਕ ਕਰਨਾ ਪੈਣਾ ਵੀ ਵੈਦਰ ਮੈਂ ਠੀਕ ਆ ਕਿ ਗਲਤ ਆ, ਇਹ ਲੋਕੇਟ ਕਿਹਦੇ ਘੇਰੇ ਚ ਆਉਂਦਾ, ਪ੍ਰੋਵਿੰਸ ਦੇ ਘੇਰੇ ਚ ਆਉਂਦਾ ਜਾਂ ਫੈਡਰਲ ਦੇ ਘੇਰੇ ਦੇ ਵਿੱਚ ਆਉਂਦਾ। ਮੇਰਾ ਕਹਿਣ ਦਾ ਮਤਲਬ, ਐਮ ਪੀ ਸ਼ਬਦ ਮੈਂ ਵਾਪਸ ਲੈਣਾ ਵੀ, ਤੁਹਾਡੇ ਚੁਣੇ ਹੋਏ ਜਿਹੜੇ ਨੁਮਾਇੰਦੇ ਨੇ ਉਹਨਾਂ ਦੀ ਡਿਊਟੀ ਬਣਦੀ ਆ, ਚੁਣੇ ਹੋਏ ਨੁਮਾਇੰਦਿਆਂ ਦੀ ਡਿਊਟੀ ਬਣਦੀ ਆ, ਉਹਨਾਂ ਨੂੰ ਕਹੋ। ਫੋਰਡ ਸਾਹਿਬ ਨੇ ਵੈਸੇ ਖਿਚਾਈ ਤਾਂ ਕੀਤੀ ਆ ਇੰਸ਼ੋਰੈਂਸ ਕੰਪਨੀਆਂ ਦੀ, ਪਰ ਦੂਜੇ ਪਾਸੇ ਸੱਚਾਈ ਇਹ ਆ ਇੰਸ਼ੋਰੈਂਸ ਕੰਪਨੀਆਂ ਵਾਲੇ ਇਹ ਨਾ ਇਹ ਐਡੇ ਲੋਕਾਂ ਨੂੰ ਮੂਰਖ ਬਣਾਉਂਦੇ ਨੇ, ਇੰਸ਼ੋਰੈਂਸ ਕੰਪਨੀ ਵਾਲੇ ਜਿਹੜੇ ਨੇ ਕਾਰਪੋਰੇਟ ਸੈਕਟਰ ਆ ਸਾਰੇ ਦਾ ਸਾਰੇ, ਸਰਕਾਰਾਂ ਨੂੰ ਟਿੱਚ ਜਾਣਦੇ ਨੇ। ਹੋਰ ਸਾਹਿਬ ਨੇ ਭਾਵੇਂ ਕਹਿਤਾ ਪਰ ਇਹਨਾਂ ਨੇ ਕਰਨੀ ਆਪਣੀ ਮਰਜ਼ੀ ਆ, ਤੇ ਇਹਨਾਂ ਨੂੰ ਘਾਟਾ ਨੀ ਪੈਣ ਲੱਗਿਆ, ਇਹ ਹਮੇਸ਼ਾ ਹੀ ਮੁਨਾਫੇ ਚ ਰਹਿਣਗੇ ਜੀ। ਸਰਕਾਰਾਂ ਨੂੰ ਟਿੱਚ ਸਮਝਦੇ ਨੇ ਜੀ, ਸਰਕਾਰਾਂ ਵੀ ਇਹਨਾਂ ਸਰਕਾਰਾਂ ਨੂੰ ਟਿੱਚ ਆਪਾਂ ਹੀ ਸਮਝਣਾ, ਚੁਣੇ ਹੋਏ ਨੁਮਾਇੰਦੇ ਪਹਿਲਾਂ ਜੀ ਹਜ਼ੂਰੀਏ ਬਣਦੇ ਨੇ, ਟੇਢੇ ਤਰੀਕੇ ਨਾਲ ਪਾਰਟੀਆਂ ਦੀ ਸਪੋਰਟ ਕਰਦੇ ਨੇ, ਇਸ ਕਰਕੇ ਮਸਲਾ ਮੁਸ਼ਕਲ ਆ ਜੀ। ਇਸ ਕਰਕੇ ਬੜਾ ਵੱਡਾ ਇਹ ਮਸਲਾ ਹੈਗਾ, ਇਹਨੂੰ ਹੱਥ ਪਾਉਣ ਦੀ ਜ਼ਰੂਰਤ ਹੈਗੀ ਆ ਇਕੱਠੇ ਹੋ ਕੇ, ਪਰ ਗੱਲ ਇਹ ਆ ਜੀ ਬਈ ਕਾਫੀ ਪ੍ਰੋਬਲਮ ਨੇ। ਠੀਕ ਆ ਗੱਲ ਤੁਹਾਡੀ, ਧੰਨਵਾਦ ਤੁਹਾਡਾ, ਮਿਹਰਬਾਨੀ ਬਹੁਤ ਬਹੁਤ। ਇੱਕ ਹੋਰ ਕਾਲ ਲੈ ਲਈ, ਤੁਸੀਂ ਆਉਂਦੇ ਰਹੋ ਜੀ।
ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਹਾਂਜੀ ਬਰਾੜ ਸਾਹਿਬ, ਤੁਸੀਂ ਇਹ ਨੀ ਸਮਝਿਆ ਵੀ ਇਹਦੇ ਵਿੱਚ ਕਮਿਊਨਿਸਟ ਕੰਟਰੀ ਹੈ ਜਿਹੜੀ ਚਾਈਨਾ, ਇਹਦੀ ਬੇਈਮਾਨੀਆਂ ਦੇ ਵਿੱਚ ਜਿੱਦਾਂ ਡਾਕਟਰ ਨੇ ਇਹਨੂੰ ਅਲਰਟ ਕੀਤਾ ਹੈਗਾ, ਉਹਨੂੰ ਉਦੋਂ ਦੁਨੀਆਂ ਦੱਸਣਾ ਚਾਹੀਦਾ ਹੈ, ਬੜੀ ਸੀਰੀਅਸ ਪ੍ਰੋਬਲਮ ਹੈ। ਡਾਕਟਰ ਇਹਨਾਂ ਨੇ ਆਪ ਉਹਦਾ ਕਤਲ ਕਰ ਦਿੱਤਾ ਤੇ ਦੁਨੀਆਂ ਨੂੰ ਭੰਬਲ ਭੂਸੇ ਪਾਇਆ ਉਹਨਾਂ ਨੇ, ਇੰਨੇ ਨਿਰਦੋਸ਼ ਕਿਸਮ ਦੇ ਬੰਦੇ ਯਾਰ, ਇਹਦੇ ਬਾਰੇ ਮਾੜਾ ਜਿਹਾ ਕਹੋ ਵੀ ਕੀ ਕਹਿਣਾ ਚਾਹੋਗੇ ਤੁਸੀਂ।
ਧੰਨਵਾਦ ਜੀ ਤੁਹਾਡਾ। ਦੇਖੋ ਡੈਫੀਨੇਟਲੀ ਚਾਈਨਾ ਨੇ ਡਿਲੇ ਕੀਤੀ ਆ, ਤੇ ਚਾਈਨਾ ਨੇ ਜਦੋਂ ਹੀ ਚਾਈਨਾ ਤੋਂ ਫਿਰ WHO ਨੂੰ ਪਤਾ ਲੱਗਿਆ, ਵਰਲਡ ਹੈਲਥ ਆਰਗੇਨਾਈਜੇਸ਼ਨ, ਉਹਨਾਂ ਕੋਲੇ ਇਕੱਲੇ ਇਕੱਲੇ ਦਿਨ ਦਾ ਰੈਕਰਡ ਆ। ਦੂਜੇ ਪਾਸੇ ਮੈਂ ਇੱਕ ਮਾੜੀ ਜਿਹੀ ਗੱਲ ਕਹਿ ਦਿਆਂ ਵੀ ਲੋਕ ਭਾਵੇਂ ਕਹੀ ਸਨ ਵੀ ਚਾਈਨਾ ਕਮਿਊਨਿਸਟ ਆ, ਮੈਂ ਚਾਈਨਾ ਨੂੰ ਕਮਿਊਨਿਸਟ ਨਹੀਂ ਮੰਨਦਾ, ਚਲੋ ਇਹ ਕੱਢ ਵਿਸ਼ਾ ਆਪਾਂ ਉਹਦੇ ਤੇ ਨਹੀਂ ਜਾਣਾ, ਪਰ ਡੈਫੀਨੇਟਲੀ ਚਾਈਨਾ ਨੇ ਇਹਦੇ ਵਿੱਚ ਡਿਲੇ ਕੀਤੀ ਆ, ਇਹ ਗੱਲ ਮੰਨਣਯੋਗ ਆ ਤੁਹਾਡੀ, ਤੇ ਚਾਈਨਾ ਨੇ ਡਿਲੇ ਕਰਤੀ। ਪਰ ਗਾਹਾਂ ਹੁਣ ਦੇਖੋ ਜੇ ਆਪਣਾ ਗੁਆਂਢੀ ਆ, ਆਪਣੇ ਗੁਆਂਢੀ ਦੀ ਨਲਾਇਕੀ ਕਹਿ ਦੋ, ਜਾਣ ਕੇ ਕੀਤੀ ਉਹਨੇ ਜਾਣ ਜਾਣੇ ਚ ਹੋ ਗਈ ਜਾਂ ਜਿਵੇਂ ਵੀ ਹੋਇਆ, ਪਰ ਇਹਦਾ ਮਤਲਬ ਇਹ ਤਾਂ ਨੀ ਵੀ ਆਪਾਂ ਵੀ ਆਪਦੀ ਨਲਾਇਕੀ ਦਿਖਾਈ, ਆਪਣੇ ਘਰ ਦਾ ਦਰਵਾਜ਼ਾ ਲੱਗਿਆ ਹੋਇਆ। ਜੇ ਗੁਆਂਢੀ ਨੇ ਇੱਕ ਝੋਟਾ ਜਿਹੜਾ ਛੱਡਤਾ ਗਲੀ ਦੇ ਵਿੱਚ ਵੀ ਜਿਹਨੂੰ ਮਰਜ਼ੀ ਉਹ ਢੁੱਡ ਮਾਰੇ ਜਾ ਕੇ ਸਿੰਘ ਮਾਰੇ ਉਹ ਜਿਹਦੇ ਮਰਜ਼ੀ, ਤੇ ਜਾਂ ਉਹ ਛੁੱਟ ਗਿਆ ਕਹਿ ਲਓ, ਜਾਂ ਉਹਨੇ ਰਸਤਾ ਤੜਾ ਲਿਆ ਤੇ ਉਹ ਗਲੀ ਦੇ ਵਿੱਚ ਫਿਰਦਾ, ਤੇ ਆਪਣਾ ਵੀ ਫਰਜ਼ ਬਣਦਾ ਵੀ ਆਪਾਂ ਭਾਈ ਆਪਣਾ ਦਰਵਾਜ਼ਾ ਬੰਦ ਕਰੀਏ। ਇਸ ਕਰਕੇ ਤੁਹਾਡੀ ਗੱਲ ਆਪਦੇ ਥਾਂ ਠੀਕ ਹੈਗੀ ਆ, ਪਰ ਆਪਾਂ ਇਹਦੇ ਤੇ ਕਰ ਰਹੇ ਹਾਂ ਗੱਲ ਬਈ ਭਾਈ, ਜੇ ਇਹ ਕਿਤੇ ਥੋੜਾ ਜਿਹਾ ਪਹਿਲਾਂ ਸਾਵਧਾਨ ਹੋ ਜਾਂਦੇ ਤਾਂ ਸ਼ਾਇਦ ਸਾਨੂੰ ਅੱਜ ਆਹ ਦਿਨ ਨਾ ਦੇਖਣੇ ਪੈਂਦੇ। ਪਰ ਮੈਨੂੰ ਦੂਜੇ ਪਾਸੇ ਇਹ ਵੀ ਭਰੋਸਾ, ਅਮਰੀਕਾ ਤੇ ਤਾਂ ਮੈਨੂੰ ਭਰੋਸਾ ਹੈ ਨੀ, ਮੈਨੂੰ ਕੈਨੇਡਾ ਤੇ ਭਰੋਸਾ ਵੀ, ਕੈਨੇਡਾ ਦਾ ਸਿਸਟਮ ਇਹੋ ਜਿਹਾ, ਕੈਨੇਡਾ ਦੀ ਇਕਾਨਮੀ ਇਹੋ ਜਿਹੀ ਹੈ ਵੀ ਸਾਡਾ ਨੁਕਸਾਨ ਤਾਂ ਹੋਊਗਾ ਪਰ ਇੰਨਾ ਜ਼ਿਆਦਾ ਨਹੀਂ ਹੁੰਦਾ। ਕੈਨੇਡਾ ਦੀ ਇਕਾਨਮੀ ਜਿਹੜੀ ਸੈਲਫ ਸਸਟੇਨਿੰਗ ਹੈਗੀ ਆ, ਮਤਲਬ ਛੇਤੀ ਰਿਕਵਰ ਕਰ ਜੂ, ਇੰਨਾ ਕੁ ਮੈਨੂੰ ਲੱਗਦਾ ਕਿਤੇ ਕਿਤੇ। ਆਈ ਮੇ ਬੀ ਰੋਂਗ, ਮੈਨੂੰ ਪਤਾ ਨੀ, ਪਰ ਮੈਨੂੰ ਲੱਗਦਾ ਇਸ ਤਰ੍ਹਾਂ। ਇੱਕ ਹੋਰ ਕਾਲਰ ਹੈਗਾ ਜੀ, ਉਹਨਾਂ ਦੀ ਗੱਲ ਸੁਣਨੀ, ਪਰ ਆਪਾਂ ਨੂੰ ਬ੍ਰੇਕ ਵੀ ਲੈਣੀ ਪੈਣੀ ਹੈ। ਨਿੱਘਾ ਸਵਾਗਤ ਜੀ ਤੁਹਾਡਾ। ਨਹੀਂ ਜੀ, ਬ੍ਰੇਕ ਲੈਣੀ ਪੈਣੀ ਹੈ ਸਾਨੂੰ, ਦੋਸਤੋ ਬ੍ਰੇਕ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਹਾਂ।
HK Tire Center, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ, ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2946-4000 ਜਾਂ ਫਿਰ ਲੰਡਨ 647-4081-8230 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
ਲੰਮੇ ਰੂਟਾਂ ਦੇ ਗੇੜੇ ਲਾਓ, ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ ਏਜ਼ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟਸ, ਡਾਇਰੈਕਟ ਡਿਪੋਜ਼ਿਟ ਵੀਕਲੀ, 5,500 ਤੋਂ 6,000 ਮਾਈਲਸ ਪਰ ਵੀਕ ਟੀਮਸ ਲਈ, 3,000 ਤੋਂ 4,000 ਮਾਈਲ ਫੋਰ ਸਿੰਗਲਸ, ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HST ਵੀ ਦਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-455-9100-905-455-9100। ਈਗਲ ਫਰੇਟ ਸਿਸਟਮ।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ, ਪੈਸੇ ਬਚਾ ਸਕਦੇ ਹੋ। 647-278-5003, 647-278-5003, ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ, 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਨਾ ਮੈਂ ਕਿਹਾ
ਇੱਕ ਵਾਰੀ ਫਿਰ ਨਿੱਘਾ ਸਵਾਗਤ ਤੁਹਾਡਾ ਅੱਜ ਦਿਨ ਕਰਾ ਪ੍ਰੋਗਰਾਮ ਦੇ ਵਿੱਚ। ਦੋਸਤੋ ਸ਼ਿਵਿੰਦਰ ਜੀ ਸਾਡੇ ਨਾਲ ਜੁੜ ਚੁੱਕੇ ਨੇ, ਸ਼ਿਵਿੰਦਰ ਨਾਲ ਗੱਲਬਾਤ ਕਰਦੇ ਹਾਂ। ਨਿੱਘਾ ਸਵਾਗਤ ਜੀ ਤੁਹਾਡਾ ਸ਼ਿਵਿੰਦਰ ਜੀ ਅੱਜ ਦੇ ਪ੍ਰੋਗਰਾਮ ਚ। ਹੈਲੋ, ਹਾਂਜੀ ਸ਼ਿਵਿੰਦਰ ਜੀ, ਔਨ ਦਾ ਏਅਰ ਹੋ ਤੁਸੀਂ?
ਹਾਂਜੀ, ਸ਼ੁਕਰੀਆ ਚੰਦਰ ਜੀ, ਮਿਹਰਬਾਨੀ ਜੀ।
ਕੀ ਹਾਲਾਤ ਨੇ ਜੀ ਪੰਜਾਬ ਦੇ, ਭਾਰਤ ਦੇ, ਕਹਿੰਦੇ ਮਹਾਰਾਸ਼ਟਰ ਦੇ ਵਿੱਚ, ਮੱਧ ਪ੍ਰਦੇਸ਼ ਦੇ ਵਿੱਚ ਤੇ ਵੈਸਟ ਬੰਗਾਲ ਚ, ਕੁਛ ਹੋਰ ਏਰੀਆ ਦੇ ਵਿੱਚ ਇਹ ਬਿਮਾਰੀ ਪੈਰ ਪਸਾਰ ਰਹੀ ਹੈ ਜੀ
ਲਗਾਤਾਰ? ਚਰਨਜੀਤ, ਇਹਦੀ ਜਿਹੜੀ ਹੈਗੀ ਆ ਜਿਵੇਂ ਪੈਰ ਪਸਾਰ ਰਹੀ ਆ, ਇਹ ਤਾਂ ਖਬਰਾਂ ਜਿਹੜੀਆਂ ਹੈਗੀਆਂ ਆ ਹੀ ਰਹੀਆਂ ਨੇ, ਖਾਸ ਕਰਕੇ ਜਿਹੜੇ ਕੇਸ ਹੈ ਲਗਾਤਾਰ ਇਜ਼ਾਫਾ ਹੋ ਰਿਹਾ। ਹੁਣ ਤੱਕ ਭਾਰਤ ਸਰਕਾਰ ਕਹਿੰਦੀ ਰਹੀ ਹੈ ਕਿ ਕੋਈ ਇੱਦਾਂ ਦੀ ਗੱਲ ਨੀ ਹੈਗੀ, ਘਬਰਾਉਣ ਵਾਲੀ ਗੱਲ ਨੀ ਹੈਗੀ, ਡਰਨ ਵਾਲੀ ਗੱਲ ਨੀ, ਲੇਕਿਨ ਜਿੱਦਾਂ ਦੀਆਂ ਖਬਰਾਂ ਆ ਰਹੀਆਂ ਉਹ ਦੱਸ ਰਹੀਆਂ ਕਿ ਅੱਜ ਹੀ ਜਿਹੜਾ ਹੈਗਾ ਮਾਮਲੇ ਨੇ ਜਿਹੜੇ ਹੈਗੇ ਆ, ਜਿਹਨੂੰ ਆਪਾਂ ਕਹਿੰਦੇ ਨਾ ਕਿ ਘੱਟੋ ਘੱਟ ਜਿਹੜੇ ਮਾਮਲੇ ਨੇ, ਪੋਜ਼ਿਟਿਵ ਮਾਮਲੇ ਨੇ, ਉਹਨਾਂ ਦਾ ਰੇਸ਼ ਉਹਨਾਂ ਦੀ ਰੇਸ਼ੋ ਜਿਹੜੀ ਬਹੁਤ ਵੱਧ ਗਈ ਹੈ। ਅੱਜ ਹੀ ਮਤਲਬ 4,000 ਦੇ ਕਰੀਬ ਜਿਹੜਾ ਹੈਗਾ ਵਾ ਕੇਸ ਆਏ ਨੇ, 3,500 ਸੀਗੇ ਕੁਛ ਚਿਰ ਪਹਿਲਾਂ, ਹੁਣ 4,000 ਦੇ ਸੁਬਹਾ ਤੱਕ ਜਿਹੜਾ ਹੈਗਾ ਇਹ ਜ਼ਿਆਦਾ ਅੰਕੜਾ ਜਿਹੜਾ ਹੈਗਾ ਵਾ 4,000 ਤੱਕ ਜਾਣ ਦੀ ਆਸ ਹੈਗੀ ਹੈ। ਸੋ ਮੌਤਾਂ ਦੀ ਗਿਣਤੀ ਵੀ ਲਗਾਤਾਰ ਜਿਹੜੀ ਵੱਧ ਰਹੀ ਹੈ ਭਾਰਤ ਦੇ ਵਿੱਚ, ਇਸ ਕਰਕੇ ਜਿਹੜਾ ਇਹ ਹੁਣ ਅੱਜ ਦਾ ਕੇ ਦਿਨ ਤਾਂ ਜਿਹੜਾ ਕਾਫੀ ਗੰਭੀਰ ਰਿਹਾ, ਕਿਉਂਕਿ ਅੱਜ ਜਦੋਂ 4,000 ਦੇ ਕਰੀਬ ਪੋਜ਼ਿਟਿਵ ਕੇਸ ਆਏ ਨੇ, ਇਹ ਹੀ ਦਿਖਾਉਂਦੇ ਹੈਗੇ ਨੇ ਚਰਨਜੀਤ ਕਿ ਹਾਲੇ ਤੀਕਰ ਅੱਗੇ ਵੀ ਪਤਾ ਨੀ, ਹੁਣ ਪੰਜਾਬ ਦੇ ਵਿੱਚ ਵੀ ਟੋਟਲ ਕੇਸ ਜਿਹੜੇ 1451 ਦੇ ਕਰੀਬ ਹੋ ਚੁੱਕੇ ਹੈਗੇ ਨੇ, ਤੇ ਮਤਲਬ ਇਹ ਹੈਗਾ ਕਿ ਪੰਜਾਬ ਦੇ ਵਿੱਚ ਜਿਹੜੇ ਉਹ ਜ਼ਿਲ੍ਹੇ ਸੀਗੇ ਜਿਹੜੇ ਕਿ ਬਿਲਕੁਲ ਹੀ ਜਿਹਨੂੰ ਕਹਿੰਦੇ ਨੇ ਕਿ ਹਰੀ ਜੋਨ ਸੀਗੀ, ਜੋਨ ਵਿੱਚ ਆਉਂਦੇ ਸੀਗੇ, ਉੱਥੇ ਵੀ ਕੇਸ ਬਹੁਤ ਆ ਗਏ। ਅੰਮ੍ਰਿਤਸਰ ਹਾਲਾਂਕਿ ਕੁਛ ਦਿਨ ਪਹਿਲਾਂ ਪਿੱਛੇ ਸੀ, ਪਰ ਸਭ ਤੋਂ ਜ਼ਿਆਦਾ ਕੇਸ ਅੰਮ੍ਰਿਤਸਰ ਦੇ ਵਿੱਚ ਆ ਚੁੱਕੇ ਹੈਗੇ ਨੇ। ਸੋ ਇਸ ਕਰਕੇ ਜਿਹੜਾ ਇੱਕ ਇਹਦੇ ਵੀ ਦੋ ਤਿੰਨ ਚੀਜ਼ਾਂ ਨੇ, ਹਾਲੇ ਭਾਰਤ ਦੇ ਵਿੱਚ ਜਿਹੜੀ ਟੈਸਟਿੰਗ ਹੈ ਉਹ ਬਹੁਤ ਘੱਟ ਹੋ ਰਹੀ ਹੈ, ਜੇ ਅਸੀਂ ਦੇਖੀਏ ਕਿ ਵਿਕਸਿਤ ਮੁਲਕਾਂ ਦੇ ਮੁਕਾਬਲੇ ਤਾਂ ਬਹੁਤ ਹੀ ਘੱਟ ਹੈਗੀ ਹੈ ਰੇਸ਼ੋ, ਉਹਦੇ ਬਾਵਜੂਦ ਇੰਨੇ ਕੇਸ ਆ ਰਹੇ ਨੇ। ਜੇ ਮਤਲਬ ਤੁਸੀਂ ਅੰਦਾਜ਼ਾ ਲਾਓ ਕਿ ਸੱਚੇ ਮੁੱਚੀ ਸਹੀ ਢੰਗ ਨਾਲ ਜਿਹੜੀ ਹੈਗੀ ਆ ਟੈਸਟਿੰਗ ਹੋਵੇ ਤਾਂ ਇਹ ਕੇਸ ਹੋਰ ਵੀ ਜ਼ਿਆਦਾ ਵਧਣਗੇ। ਇਹ ਡਰਾਉਣੀ ਤਸਵੀਰ ਹੈ। ਅੱਜ ਮੌਤਾਂ ਦੀ ਗਿਣਤੀ ਹੈ ਟੋਟਲ ਭਾਰਤ ਦੇ ਵਿੱਚ ਉਹ 1500 ਤੋਂ ਟੱਪ ਚੁੱਕੀ ਹੈ ਮੌਤਾਂ ਦੀ ਗਿਣਤੀ, ਤੇ 1600 ਦੇ ਕਰੀਬ ਇਹ ਪਹੁੰਚਣ ਵਾਲੀ ਹੈ। ਅੱਧਾ ਘੰਟਾ ਪਹਿਲਾਂ ਇਹ 1593 ਦੇ ਕਰੀਬ ਜਿਹੜੇ ਹੈਗੇ ਕੇਸ ਸੀਗੇ। ਸੋ ਠੀਕ ਹੋਣ ਵਾਲਿਆਂ ਦੀ ਵੀ ਗਿਣਤੀ ਹੈਗੀ ਹੈ, 13,161 ਬੰਦੇ ਨੇ ਜਿਹੜੇ ਕਿ ਕੁੱਲ ਠੀਕ ਹੋਏ ਨੇ। ਇਹ ਅੰਕੜਾ ਜਿਹੜਾ ਮੈਂ ਤੁਹਾਨੂੰ ਦਿੱਤਾ ਸੀ 52,000 ਦੇ ਕਰੀਬ ਦਾ। ਸੋ ਇਸ ਕਰਕੇ ਜਿਹੜਾ ਇਹ ਕੋਰੋਨਾ ਦੇ ਮਾਮਲੇ ਵਿੱਚ ਜਿਹੜਾ ਸਥਿਤੀ ਹੈ ਗੰਭੀਰ ਹੈ, ਖਾਸ ਕਰਕੇ ਜਿਹੜੀ ਸਭ ਤੋਂ ਵੱਡੀ ਪਰੇਸ਼ਾਨੀ ਹੈ ਉਹ ਹੈਗੀ ਹੈ ਜਿਹੜੀ ਕਿਰਤੀ ਵਰਗ ਹੈ, ਜਿਹੜਾ ਕਿ ਕੋਈ ਕਿਸੇ ਸੂਬੇ ਦੇ ਵਿੱਚ ਫਸਿਆ ਹੋਇਆ, ਕੋਈ ਕਿਸੇ ਚੋਂ ਆਪਣੇ ਘਰਾਂ ਨੂੰ ਜਾਣਾ ਚਾਹੁੰਦਾ ਵਾ। ਇਸ ਹਾਲਤ ਦੇ ਵਿੱਚ ਜਿੱਥੇ ਕਿ ਕੇਂਦਰ ਸਰਕਾਰ ਕੁੱਝ ਇਹੋ ਜਿਹਾ ਅਹਿਦ ਕਰੇ ਉਹਨਾਂ ਨੂੰ ਪਹੁੰਚਾਉਣ ਦਾ, ਉਸ ਉਹਨਾਂ ਦੇ ਕੋਲੋਂ ਜਿਹੜਾ ਪੈਸੇ ਵੀ ਲੈ ਰਹੀ ਹੈਗੀ ਆ। ਹਾਂ, ਭਾਵਾਂ ਕਿ ਕੁੱਝ ਸੂਬਾ ਸਰਕਾਰਾਂ ਨੇ ਕਿਹਾ ਕਿ ਅਸੀਂ ਜਿਹੜਾ ਹੈਗਾ ਵਾ ਖੁਦ ਇਨੀਸ਼ੀਏਟਿਵ ਲਵਾਂਗੇ, ਪੈਸੇ ਅਸੀਂ ਆਪ ਦੇਵਾਂਗੇ, ਲੇਕਿਨ ਕਾਂਗਰਸ ਪਾਰਟੀ ਨੇ ਤਾਂ ਇਹ ਵੀ ਕਹਿ ਦਿੱਤਾ ਕਿ ਉਹਨਾਂ ਦੀ ਪਾਰਟੀ ਜਿਹੜੀ ਹੈਗੀ ਆ ਖੁਦ ਆਪਣੇ ਤੌਰ ਤੇ ਕੰਮ ਕਰੇਗੀ। ਲੇਕਿਨ ਤੁਸੀਂ ਦੇਖੋਗੇ ਇਸ ਤਰ੍ਹਾਂ ਦੀ ਸੰਤਾਪ ਵਿੱਚ ਵੀ ਜਿਹੜੀ ਭਾਰਤ ਦੀ ਸਰਕਾਰ ਇੱਕ ਪਾਸੇ ਤਾਂ ਪੈਸੇ ਨੂੰ ਕੱਟ ਮਾਰੀ ਬੈਠੀ ਹੈ, ਸੂਬਿਆਂ ਨੂੰ ਪੈਸੇ ਨਹੀਂ ਦੇ ਰਹੀ, ਦੂਜੇ ਪਾਸੇ ਜਿਹੜਾ ਹੈਗਾ ਉਹ ਕਰ ਰਹੀ ਹੈਗੀ ਆ ਕਿ ਸਾਰੇ ਪੈਸੇ ਨੂੰ ਕਾਠ ਮਾਰ ਕੇ ਵੀ ਉਹ ਫਾਇਦਾ ਦੇਖ ਰਹੀ ਆ ਕਿ ਪੈਸਾ ਕਿੱਥੇ ਹੋਵੇ। ਉਹ ਇਸ ਦੁਖਦਾਈ ਜਿਹੜੇ ਹੈਗੇ ਮਾਹੌਲ ਦੇ ਵਿੱਚ ਵੀ, ਗਮਗੀਨ ਮਾਹੌਲ ਦੇ ਵਿੱਚ ਵੀ ਦੇਖ ਰਹੀ ਹੈ ਕਿ ਪੈਸਾ ਕਿੱਥੋਂ ਖਿੱਚਿਆ ਜਾਵੇ ਤੇ ਮਜ਼ਦੂਰਾਂ ਕੋਲੋਂ ਵੀ ਉਹ ਪੈਸਾ ਲਿਆ ਜਾ ਰਿਹਾ ਕਿ ਉਹਨਾਂ ਨੂੰ ਉਹਨਾਂ ਦੇ ਘਰਾਂ ਛੱਡਣ ਦਾ। ਜੀ
ਬਿਲਕੁਲ ਜੀ, ਮਾੜੇ ਹਾਲਾਤ ਨੇ ਇਹ। ਦੂਜੇ ਪਾਸੇ ਸ਼ਿਵਿੰਦਰ ਜੀ, ਪੰਜਾਬ ਦੇ ਵਿੱਚ ਜੇ ਗੱਲ ਕਰਨੀ ਹੋਵੇ ਤੇ ਅਜੇ ਮੁਕਾਬਲਤਨ ਪੰਜਾਬ ਦੇ ਹਾਲਾਤ ਆ ਜਿਹੜੇ ਥੋੜੇ ਜੇ ਠੀਕ ਨੇ ਇਸ ਬਿਮਾਰੀ ਦੇ ਪੱਖੋਂ। ਇਹ ਬਿਮਾਰੀ ਓਨਾ ਨਹੀਂ ਫੈਲੀ ਹੈ, ਤਾਂ ਮਤਲਬ ਪੰਜਾਬ ਦੇ ਲੋਕਾਂ 'ਚ ਥੋੜੀ ਬਹੁਤ ਅਵੇਅਰਨੈਸ ਹੈਗੀ ਹੈ।
ਨਹੀਂ ਦੇਖੋ, ਉਹਦਾ ਕਾਰਨ ਚਰਨਜੀਤ ਇਹ ਹੈਗਾ ਕਿ ਇੱਕ ਤਾਂ ਥੋੜਾ ਜਿਹਾ ਕੰਟਰੋਲ ਕੀਤਾ ਹੈਗਾ ਪੰਜਾਬ ਦੇ ਵਿੱਚ, ਤੇ ਹਾਲਾਂਕਿ ਪੰਜਾਬ ਦੇ ਵਿੱਚ ਜਿਹੜਾ ਹੁਣੀ ਹਜ਼ੂਰ ਸਾਹਿਬ ਵਾਲਾ ਮਾਮਲਾ ਆਇਆ ਉਹ ਵੀ ਦੋਵਾਂ ਸੂਬਾ ਸਰਕਾਰਾਂ ਦੀ ਮਲੈਕੀ ਕਰਕੇ, ਇੱਕ ਤਾਂ ਪੰਜਾਬ ਸਰਕਾਰ ਦੀ ਮਲੈਕੀ ਰਹੀ ਤੇ ਇੱਕ ਮਹਾਰਾਸ਼ਟਰ ਸਰਕਾਰ ਦੀ ਮਲੈਕੀ ਰਹੀ, ਉਹਦੇ ਕਰਕੇ ਇੱਕਦਮ ਇਹ ਕੇਸ ਵਧੇ ਨੇ। ਨਹੀਂ, ਪੰਜਾਬ ਦੀ ਸਾਰੀ ਗਿਣਤੀ ਜਿਹੜੀ 350 ਦੇ ਕਰੀਬ ਹੋਣੀ ਸੀਗੀ ਕੇਸਾਂ ਦੀ, ਜਾਂ ਵੱਧ ਤੋਂ ਵੱਧ 400 ਤੋਂ ਜ਼ਿਆਦਾ ਨਹੀਂ ਹੋਣੀ ਸੀ, ਉਹਦੇ ਵਿੱਚ ਵੀ 400 ਵਿੱਚੋਂ ਵੀ ਬਹੁਤ ਸਾਰੇ ਬੰਦੇ ਜਿਹੜੇ ਹੈਗੇ ਠੀਕ ਹੋ ਜਾਣੇ ਸੀ ਕਿਉਂਕਿ ਇੱਕ ਤਾਂ ਕਰਫਿਊ ਲੱਗਿਆ ਹੋਇਆ ਸੀਗਾ, ਦੂਜੇ ਪਾਸੇ ਉਸ ਤਰ੍ਹਾਂ ਦੀ ਮਾੜੀ ਮੋਟੀ ਅਹਿਤਿਆਤ ਹੋ ਰਹੀ ਸੀਗੀ। ਕਿਉਂਕਿ ਜੇ ਹਾਲਾਂਕਿ ਇਹ ਨਹੀਂ ਅਸੀਂ ਕਹਿ ਸਕਦੇ ਕਿ ਪੰਜਾਬ ਸਰਕਾਰ ਪੂਰੀ ਤਰ੍ਹਾਂ ਹੀ ਬਿਲਕੁਲ ਠੀਕ ਹੈ, ਲੇਕਿਨ ਜਿੰਨਾ ਪ੍ਰਬੰਧ ਸੂਬਿਆਂ ਦੇ ਵਿੱਚ ਹੋ ਰਿਹਾ ਉਹਦੇ ਮੁਕਾਬਲੇ ਠੀਕ ਹੈ। ਬਸ ਹੋਰ ਤਾਂ ਸੂਬਿਆਂ ਦੇ ਮੁਕਾਬਲੇ ਥੋੜਾ ਜਿਹਾ ਕੰਮ ਚੱਲ ਲਈ ਜਾ ਰਿਹਾ ਸੀ, ਪਰ ਉਹਨੇ ਨਲੈਕੀ ਕਰ ਦਿੱਤੀ ਕਿ ਦੇਖੋ ਹਜ਼ੂਰ ਸਾਹਿਬ ਤੋਂ ਆਏ ਜਿਹੜੇ ਹੈਗੇ ਨੇ ਸ਼ਰਧਾਲੂ ਉਹਨਾਂ ਦੀ ਵਿਚਾਰਿਆਂ ਨੂੰ ਜਿਹੜਾ ਪ੍ਰੋਪਰ ਜਿਹੜਾ ਹੈਗਾ ਸਹੀ ਜਗ੍ਹਾ ਦਿੱਤੀ ਗਈ ਰਹਿਣ ਲਈ, ਉਸੇ ਤਰ੍ਹਾਂ ਹੀ ਇੱਕ ਸਕੂਲ 'ਚ ਵਾੜ ਦਿੱਤੇ। ਹੁਣ ਤੁਸੀਂ ਦੇਖੋ ਕਿ ਕਿੰਨੇ ਬੰਦੇ ਇੱਕ ਸਕੂਲ 'ਚ ਵਾੜ ਦਿੱਤੇ, ਉੱਥੇ ਇੱਕ ਸਕੂਲ 'ਚ ਵੱਧ ਤੋਂ ਵੱਧ ਇੱਕ ਦੋ ਟੋਇਲੇਟ ਹੁੰਦੇ ਨੇ ਜਾਂ ਬਾਥਰੂਮ ਹੁੰਦੇ ਨੇ, ਉਹਨੂੰ ਯੂਜ਼ ਕਰਨਾ ਸੀ ਉਹ। ਫਿਰ ਜਿਹੜੀ ਇਹੋ ਜਿਹੇ ਮਾਹੌਲ ਦੇ ਵਿੱਚ ਜਿਸ ਤਰ੍ਹਾਂ ਦੇ ਹੁਣ ਸਰਕਾਰੀ ਹਸਪਤਾਲ ਨੇ, ਬਾਹਰੋਂ ਆਏ ਬੰਦੇ ਨੂੰ ਆਪਾਂ ਇਕਾਂਤ ਵਾਸ ਵਿੱਚ ਹੀ ਰੱਖਦੇ ਨੇ, ਉੱਥੇ ਸਰਕਾਰੀ ਹਸਪਤਾਲਾਂ ਦੇ ਵਿੱਚ ਤਾਂ ਨੋਰਮਲ ਹਾਲਤ ਵਿੱਚ ਵੀ ਬੰਦਾ ਡਰਦਾ ਵਾ ਭਾਈ ਕਿਤੇ ਮੈਂ ਚੰਗਾ ਭਲਾ ਬਿਮਾਰ ਨਾ ਹੋ ਜਾਊ ਉੱਥੇ ਗਿਆ। ਇਹਨਾਂ ਨੇ ਮਤਲਬ ਇਕਾਂਤ ਵਾਸ ਲਈ ਜਿਹੜਾ ਸਰਕਾਰੀ ਹਸਪਤਾਲਾਂ ਨੂੰ ਵੀ ਚੁਣਿਆ, ਉੱਥੇ ਹਾਲਤ ਜਿਹੜੀ ਇੰਨੀ ਮਾੜੀ ਹੈ ਕਿ ਲੋਕ ਚੰਗੇ ਭਲੇ ਡਰਦੇ ਨੇ, ਬਹੁਤੇ ਨੂੰ ਬਹੁਤੇ ਜਿਹੜੇ ਬਿਮਾਰੀਆਂ ਲੈ ਕੇ ਵੀ ਆਏ ਹੈਗੇ ਨੇ। ਸੋ ਇਸ ਕਰਕੇ ਇਹਨਾਂ ਦੇ ਕੋਲ ਜਿਹੜਾ ਮਾੜੇ ਪ੍ਰਬੰਧ ਦਾ ਕਾਰਨ ਸੀਗਾ। ਦੂਜੀ ਚੀਜ਼, ਹੁਣ ਮਹਾਰਾਸ਼ਟਰ ਸਰਕਾਰ ਨੇ ਵੀ ਜਿਹੜਾ ਚੰਗੀ ਤਰ੍ਹਾਂ ਇਹ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਉੱਥੇ ਪ੍ਰੋਪਰ ਟੈਸਟ ਕਰਕੇ ਨਹੀਂ ਭੇਜਿਆ, ਭਾਵੇਂ ਇੱਕ ਦਾਵਾ ਕਰ ਰਹੀ ਹੈ ਕਿ ਅਸੀਂ ਟੈਸਟ ਕੀਤੇ ਨੇ, ਪਰ ਅਜੇ ਉੱਥੇ ਵੀ ਟੈਸਟ ਜਿਹੜੇ ਪ੍ਰੋਪਰ ਨਹੀਂ ਕੀਤੇ ਗਏ, ਕਿਉਂਕਿ ਮਹਾਰਾਸ਼ਟਰ ਉਹ ਸੂਬਾ ਹੈਗਾ ਜਿਹੜਾ ਇਸ ਸਮੇਂ ਸਭ ਤੋਂ ਵੱਧ ਮੌਤਾਂ ਵੀ ਹੋਈਆਂ ਹੋਈਆਂ ਤੇ ਸਭ ਤੋਂ ਵੱਧ ਕੇਸ ਵੀ ਮਹਾਰਾਸ਼ਟਰ ਦੇ ਵਿੱਚ ਹੀ ਪਾਏ ਗਏ ਹੈਗੇ ਨੇ। ਇਹ ਮਤਲਬ ਨਲੈਕੀਆਂ ਹੋਈਆਂ ਨੇ ਜਿਹਦੇ ਕਰਕੇ ਕੇਸ ਵਧੇ ਨੇ, ਨਹੀਂ ਤਾਂ ਮਤਲਬ ਕਹਾਣੀ ਇਹ ਹੋਣੀ ਸੀਗੀ ਕਿ ਉਹ ਬਹੁਤੇ ਮਤਲਬ ਪੰਜਾਬ ਦੇ ਵਿੱਚ ਥੋੜਾ ਜਿਹਾ ਕੰਟਰੋਲ ਹੋ ਜਾਣਾ ਸੀ, ਹੁਣ ਮਤਲਬ ਮਾਮਲਾ ਵੱਧ ਗਿਆ। ਹੁਣ ਇਹੀ ਹੈ ਕਿ ਸਭ ਤੋਂ ਵੱਡੀ ਚੁਣੌਤੀ ਇਹ ਹੈਗੀ ਹੈ ਕਿ 40,000 ਦੇ ਕਰੀਬ ਪੰਜਾਬ ਦੇ ਵਿੱਚ ਪੰਜਾਬੀ ਲੋਕ ਨੇ ਜਿਹੜੇ ਪੰਜਾਬੀ ਕਾਮੇ ਨੇ ਉਹ ਬਾਹਰਲੇ ਸੂਬਿਆਂ ਦੇ ਵਿੱਚ ਫਸੇ ਹੋਏ ਨੇ। ਹੁਣ ਸਭ ਤੋਂ ਵੱਡੀ ਚੁਣੌਤੀ ਹੈ ਜਦੋਂ ਹਜ਼ੂਰ ਸਾਹਿਬ ਦੇ 3,000 ਦੇ ਕਰੀਬ ਸ਼ਰਧਾਲੂਆਂ ਨਾਲ ਇੰਨੇ ਕੇਸ ਵੱਧ ਗਏ, ਪੰਜਾਬ ਦੀ ਸਰਕਾਰ 40,000 ਨੂੰ ਜਦੋਂ ਲਿਆਏਗੀ ਤਾਂ ਉਹ ਸਾਰੇ ਨੂੰ ਕਿਵੇਂ ਸੰਭਾਲੇਗੀ? ਇਹ ਬਹੁਤ ਵੱਡੀ ਚੁਣੌਤੀ ਹੈਗੀ ਹੈ। ਇਸ ਕਰਕੇ ਮੈਂ ਚਾਹਾਂਗਾ ਕਿ ਪੰਜਾਬ ਸਰਕਾਰ ਨੂੰ ਜਿਹੜਾ ਉਹ ਅਹਿਤਿਆਤ ਵਰਤਣੀ ਪਊਗੀ, ਨਹੀਂ ਤਾਂ ਫਿਰ ਜਿਹੜਾ ਹੈਗਾ ਵਾ ਮਾਮਲਾ ਜਿਹੜਾ ਜ਼ਿਆਦਾ ਗੰਭੀਰ ਹੋਣ ਦੀ ਜਿਹੜੀ ਹੈਗੀ ਆ ਅਸੀਂ ਕਹਿ ਸਕਦੇ ਹਾਂ ਵੀ ਹੋ ਸਕਦਾ ਹੈਗਾ, ਉਹ ਜਿਹੜਾ ਕਿਹਦੇ ਹੱਥਾਂ 'ਚ ਨਹੀਂ ਆਏਗਾ। ਜੀ
ਬਿਲਕੁਲ ਜੀ ਦੋਸਤੋ, ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪੌਂਸਰ ਕਰ ਰਹੇ ਨੇ ਰਾਜ ਕਲਸੀ ਜੀ। 416-566-2075 ਦਾ ਨੰਬਰ ਆ, ਪ੍ਰੋਪਰਟੀ ਖਰੀਦਣੀ ਵੇਚਣੀ ਆ, ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਿਓ। ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ ਚਾਹੀਦੀ ਆ, ਕੋਈ ਘਰ ਲੈਣਾ, ਆਪਣਾ ਘਰ ਵੇਚਣਾ, ਪ੍ਰੋਪਰਟੀ ਤੁਹਾਡੀ ਕਿਚਨਰ ਚ ਆ ਜਾਂ ਤੁਹਾਡੀ ਇੱਥੇ ਬ੍ਰੈਮਟਨ ਚ ਆ, ਮਿਸੀਸਾਗਾ ਦੇ ਵਿੱਚ ਆ। ਨੰਬਰ ਉਹਨਾਂ ਦਾ 416-566-2075 ਆ। ਔਰਾ ਕਿਚਨ ਵਾਲੇ ਬੜੀਆਂ ਸੋਹਣੀਆਂ ਕਸਟਮ ਮੇਡ ਹਾਈ ਐਂਡ ਕਿਚਨ ਬਣਾਉਂਦੇ ਨੇ ਜੀ, ਤੇ ਖਿਆਲ ਆਵੇ ਤੁਹਾਡੇ ਕਿਤੇ ਘਰ ਦੇ ਵਿੱਚ ਵੀ ਕਿਚਨ ਅਸੀਂ ਸੋਹਣੀ ਬਣਾਉਣੀ ਆ, ਤੇ ਤੁਸੀਂ ਇੱਕ ਵਾਰੀ ਇਹਨਾਂ ਨਾਲ ਤਾਲਮੇਲ ਕਰ ਲਿਓ। ਕਈ ਵਾਰੀ ਆਪਾਂ ਕਿਚਨ ਆ ਜਿਹੜੀ ਉਹ ਨਵੀਂ ਬਣਾਉਣੀ ਹੁੰਦੀ ਆ, ਆਪਾਂ ਚਾਰ ਪੰਜ ਕਿਚਨ ਕੈਬਨਿਟ ਸਾਰਿਆਂ ਕੋਲ ਜਾਂਦੇ ਹਾਂ, ਵੇਖਦੇ ਹਾਂ ਕਿ ਸਾਰਿਆਂ ਦੇ ਡਿਜ਼ਾਇਨ ਇੱਕੋ ਜਿਹੇ ਹੁੰਦੇ ਆ। ਉਹ ਸਾਨੂੰ ਪਹਿਲੇ ਦੋ ਕੁ ਡਿਜ਼ਾਇਨ ਦਿਖਾ ਦਿੰਦੇ ਆ ਜੀ, ਇਹੋ ਜਿਹੀ ਲੈ ਲਓ ਕਿਚਨ। ਆਪਾਂ ਕਹਿੰਦੇ ਨਹੀਂ ਜੀ ਸਾਡੇ ਫਿੱਟ ਨਹੀਂ ਆਉਂਦੀ, ਉਹ ਦੋ ਤਿੰਨ ਹੋਰ ਦਿਖਾ ਦਿੰਦੇ ਆ। ਬਸ ਸਾਰਿਆਂ ਕੋਲ ਇੱਕੋ ਜਿਹਾ ਹੀ ਸੌਦਾ ਹੁੰਦਾ, ਇੱਕੋ ਜਿਹਾ ਸਮਾਨ ਹੁੰਦਾ, ਉਹ ਹੀ ਵੇਚਣਾ ਹੁੰਦਾ। ਕਈ ਵਾਰੀ ਫਿਰ ਆਪਾਂ ਕਹਿ ਦਿੰਦੇ ਚਲੋ ਕੋਈ ਨਹੀਂ ਭਾਈ ਆਹ ਹੀ ਸੋਹਣੀ ਜਿਹੀ ਲੱਗਦੀ ਆ ਤੇ ਇਹੀ ਤੁਸੀਂ ਲਾ ਦਿਓ ਕਿਚਨ, ਪਰ ਜਦੋਂ ਬਣ ਕੇ ਤਿਆਰ ਹੋ ਜਾਂਦੀ ਆ ਤੇ ਆਪਣੇ ਮਨ ਚ ਆਉਂਦਾ ਵੀ ਪੈਸੇ ਵੀ ਲਾਤੇ ਤੇ ਸਵਾਦ ਵੀ ਨਹੀਂ ਆਇਆ। ਹੁਣ ਔਰਾ ਕਿਚਨ ਵਾਲਿਆਂ ਦਾ ਇੱਥੇ ਹੀ ਫਰਕ ਆ, ਆਹੀ ਫਰਕ ਆ। ਜਦੋਂ ਤੁਸੀਂ ਉਹਨਾਂ ਕੋਲ ਜਾਓਗੇ, ਉਹਨਾਂ ਨੂੰ ਦੱਸੋਗੇ ਜਿਹੜੇ ਆਈਡੀਆ ਤੁਹਾਡੇ ਦਿਮਾਗ ਦੇ ਵਿੱਚ ਵੀ ਕਿਚਨ ਸਾਡੀ ਇਹੋ ਜਿਹੀ ਹੋਣੀ ਚਾਹੀਦੀ ਆ, ਕਾਊਂਟਰ ਟੋਪ ਇਹੋ ਜਿਹਾ ਹੋਣਾ ਚਾਹੀਦਾ, ਉਹ ਤੁਹਾਡੇ ਮਨ ਦੇ ਆਈਡੀਆ ਡਰਾਇੰਗ ਦੇ ਉੱਤੇ ਉਤਾਰ ਕੇ ਤੁਹਾਡੇ ਸਾਹਮਣੇ ਪੇਸ਼ ਕਰ ਦੇਣਗੇ। ਤੇ ਜਦੋਂ ਫਿਰ ਕਿਚਨ ਬਣ ਕੇ ਤਿਆਰ ਹੋਊ, ਤੁਹਾਡੇ ਮੂੰਹੋਂ ਆਪੇ ਹੀ ਨਿਕਲੂਗਾ ਵੀ ਵਾਹ, ਪੈਸੇ ਲਾਏ ਤੇ ਤਸੱਲੀ ਹੋ ਗਈ। ਤੇ ਹਰੇਕ ਆਉਣ ਜਾਣ ਵਾਲਾ ਪੁੱਛੋ ਵੀ ਭਾਈ ਕਿਚਨ ਬਣਾਉਣੀ ਕਿੱਥੋਂ, ਫਿਰ ਤੁਹਾਨੂੰ ਪਤਾ ਫਿਰ ਆਪਾਂ ਨੂੰ ਜਲਸੀ ਹੋ ਜਾਂਦੀ, ਫਿਰ ਆਪਾਂ ਦੱਸਦੇ ਨੀ ਹਨਾ। ਪਰ ਅਸੀਂ ਤਾਂ ਰੇਡੀਓ ਤੇ ਦੱਸ ਦੇਣਾ, ਕਿਉਂਕਿ ਸਾਨੂੰ ਸਾਡੇ ਤਾਂ ਸਪੋਂਸਰ ਨੇ ਜੀ। 905-673-2872 ਔਰਾ ਕਿਚਨ ਦਾ ਨੰਬਰ ਆ, ਯਾਦ ਰੱਖਣਾ ਦੋਸਤੋ। ਜਦੋਂ ਵੀ ਕਿਤੇ ਨਵੀਂ ਕਿਚਨ ਬਣਾਉਣੀ ਆ, ਦੋਸਤਾਂ ਮਿੱਤਰਾਂ ਨੂੰ ਪਰਿਵਾਰਾਂ ਦੇ ਵਿੱਚ ਜਦੋਂ ਬੈਠਦੇ ਹੋ ਤੇ ਔਰਾ ਕਿਚਨ ਦਾ ਨਾਂ ਯਾਦ ਰੱਖਿਓ। 905-673-2872 ਹੈਗਾ ਜੀ ਇਹਨਾਂ ਦਾ ਨੰਬਰ। ਸ਼ਿਵਿੰਦਰ ਹੈਗੇ ਨੇ ਜੀ ਸਾਡੇ ਨਾਲ ਇਸ ਵੇਲੇ। ਸ਼ਿਵਿੰਦਰ ਜੀ, ਅਜੇ ਤਾਂ ਭਾਰਤ ਦੇ ਵਿੱਚ ਟੈਸਟ ਹੀ ਬਹੁਤ ਘੱਟ ਹੋਏ ਨੇ, ਇੱਥੇ ਸਾਡੇ ਵਿਦੇਸ਼ਾਂ ਦੇ ਵਿੱਚ ਬੈਠੇ ਜਿਹੜੇ ਲੋਕ ਨੇ ਨਾ, ਤੁਸੀਂ ਇਹਨਾਂ ਦੀਆਂ ਮਹੀਨਾ ਪਹਿਲਾਂ ਦੀਆਂ ਪੋਸਟਾਂ ਚੱਕ ਕੇ ਦੇਖੋ, ਖਾਸ ਕਰਕੇ ਜਿਹੜੇ ਮੋਦੀ ਭਗਤ ਨੇ, ਇਹ ਕਹਿੰਦੇ ਜੀ ਭਾਰਤ ਤਾਂ ਹਰੇਕ ਪ੍ਰੋਬਲਮ ਦਾ ਮੁਕਾਬਲਾ ਕਰ ਲੈਂਦਾ, ਖਾਸ ਕਰਕੇ ਜਦੋਂ ਦੀ ਮੋਦੀ ਸਰਕਾਰ ਆਈ ਆ। ਤੁਸੀਂ ਵੇਖੀ ਜਾਇਓ, ਕਈ ਤਾਂ ਵੀਡੀਓਜ਼ ਆ ਗਈਆਂ ਜੀ, ਵੀਡੀਓਜ਼ ਦੇ ਵਿੱਚ ਕਹਿੰਦੇ ਜੀ ਜਿਹੜੀ ਬਿਮਾਰੀ ਦਾ ਮੁਕਾਬਲਾ ਅਮਰੀਕਾ, ਯੂਰਪ, ਚਾਈਨਾ ਨਹੀਂ ਕਰ ਸਕਿਆ, ਗੁਜਰਾਤ ਮਾਡਲ ਨੇ ਉਹਦਾ ਮੁਕਾਬਲਾ ਕਰਤਾ, ਤੇ ਉਹ ਚਾਰ ਕੁ ਟਰੱਕ ਜੇ ਮੂਹਰੇ ਜਾਂਦੇ ਆ ਸਪਰੇ ਕਰਦੇ, ਉਹ ਕਹਿੰਦੇ ਜੀ ਇੱਥੇ ਕਰੋਨਾ ਨਾਂ ਦੀ ਕੋਈ ਚੀਜ਼ ਨਹੀਂ। ਸਾਡੇ ਵਾਲੇ ਇੱਥੇ ਕਹੀ ਜਾਂਦੇ ਆ ਜਿਹੜੇ ਮੋਦੀ ਭਗਤ ਆ, ਕਹਿੰਦੇ ਜੀ ਦੇਖੀ ਜਾਇਓ ਬਸ, ਫਿਰ ਇੰਡੀਆ ਨੇ ਰਾਹ ਦਿਖਾਉਣਾ ਸਾਰੀ ਦੁਨੀਆ ਨੂੰ। ਉਧਰੋਂ ਕਿਤੇ ਨਾ ਕਿਤੇ ਪੰਪ ਦੇਣ ਦੇ ਬਾਰੇ ਉਹ UNO ਦੇ ਵਿੱਚ ਕੋਈ ਨਾ ਕੋਈ ਕਹਿ ਦਿੰਦਾ ਵੀ ਇੰਡੀਆ ਵਿੱਚ ਬੜਾ ਪੋਟੈਂਸ਼ੀਅਲ ਆ, ਤੇ ਟੈਸਟਿੰਗ ਹੋ ਨਹੀਂ ਰਹੀ। ਜਿੰਨੀ ਕੁ ਟੈਸਟਿੰਗ ਹੋ ਰਹੀ ਆ, ਤੁਸੀਂ ਤਕਰੀਬਨ ਕਹਿ ਰਹੇ ਸੀ ਪਹਿਲਾਂ ਬਈ 4000 ਦੇ ਕਰੀਬ, ਅੱਜ ਹੀ ਸ਼ਾਇਦ ਦੁਪਹਿਰ ਤੱਕ, ਸਵੇਰ ਤੋਂ ਲੈ ਕੇ ਦੁਪਹਿਰ ਤੱਕ ਪੇਸ਼ੈਂਟ ਆ ਜੇ ਜਾਂ ਆ ਗਿਆ
ਸ਼ਾਮ ਤੱਕ।
ਤੇ ਫਿਰ ਇਹੋ ਜਿਹੇ ਹਾਲਾਤਾਂ ਦੇ ਵਿੱਚ ਹੈਲਥ ਫੈਸਿਲਿਟੀ ਤਾਂ ਹੈ ਨਹੀਂ ਇੱਥੇ। ਦੇਖੋ ਕੈਨੇਡਾ ਬੜਾ ਐਡਵਾਂਸ ਦੇਸ਼ ਆ, ਸਾਡੇ ਪਬਲਿਕ ਹੈਲਥ ਸਿਸਟਮ ਆ, ਤਕੜਾ ਹੈਲਥ ਸਿਸਟਮ ਆ, ਪਰ ਫਿਰ ਵੀ ਜਿਹੜੇ ਨੁਕਸ ਹੁੰਦੇ ਨੇ, ਜਿਹੜੇ ਪੱਤਰਕਾਰ ਆ ਅਸੀਂ ਪੁਆਇੰਟ ਆਊਟ ਕਰਦੇ ਹਾਂ, ਸਾਰੇ ਕਰਦੇ ਨੇ ਵੀ ਇੱਥੇ ਆਹ ਨੁਕਸ ਨੇ, ਇੱਥੇ ਇੱਥੇ ਕੱਟ ਲੱਗ ਰਹੇ ਨੇ, ਪਰ ਜਿੱਥੇ ਤਾਂ ਜਿੱਥੇ ਦੇ ਹਸਪਤਾਲ ਹੀ ਬਿਮਾਰ ਨੇ, ਉੱਥੇ ਫਿਰ ਲੋਕਾਂ ਦਾ ਕੀ ਬਣੂਗਾ।
ਦੇਖੋ ਮੋਦੀ ਸਰਕਾਰ ਸਭ ਤੋਂ ਵੱਡੀ ਜਿਹੜੀ ਦੁਸ਼ਮਣ ਹੈਗੀ ਆ ਬੌਧਿਕਤਾ ਦੀ ਆ, ਇੰਟਲੈਕਟ ਦੀ ਹੈ, ਤੇ ਪਰ ਜਿਹੜੇ ਭਗਤ ਨੇ ਨਾ ਜਿਹਨਾਂ ਨੂੰ ਤੁਸੀਂ ਬੋਲਿਆ, ਉਹਨਾਂ ਦਾ ਦੂਰ ਤੱਕ ਵੀ ਅਕਲ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਸੋ ਉਹਨਾਂ ਲਈ ਜਿਹੜਾ ਹੈਗਾ ਵਾ ਅਕਲ ਨਾਂ ਦੀ ਕੋਈ ਚੀਜ਼ ਹੈ ਨਹੀਂ ਗੀ, ਇਹ ਮੈਂ ਮਤਲਬ ਬਹੁਤ ਬੋਲਡ ਹੋ ਕੇ ਦੱਸ ਰਿਹਾ ਹੈਗਾ। ਇਹ ਕੋਈ ਇਹ ਨਹੀਂ ਹੈਗਾ ਕਿ ਕੋਈ ਕਹਿ ਦੇਵੇ ਕਿ ਦੇਖੋ ਜੀ ਤੁਸੀਂ ਤਾਂ ਜੀ ਮੋਦੀ ਹੋਰਾਂ ਨੂੰ ਜਿਹੜੇ ਫੈਨ ਨੇ ਉਹਨਾਂ ਦੀ ਜਿਹੜੀ ਹੈਗੀ ਆ ਤੁਸੀਂ ਜੀ ਤੌਹੀਨ ਕਰਦੇ ਹੋ। ਜਦੋਂ ਤੁਸੀਂ ਕਿਸੇ ਲੀਡਰ ਦੇ ਨਾ ਫੈਨ ਹੀ ਬਣ ਗਏ ਨਾ, ਆਪਣੀ ਤੌਹੀਨ ਆਪ ਹੀ ਕਰਾ ਰਹੇ ਹੋ, ਹੋਰ ਕਿਸੇ ਨੂੰ ਕਰਨ ਦੀ ਕੋਈ ਲੋੜ ਨਹੀਂ ਹੁੰਦੀ ਹੈਗੀ। ਦੂਜੀ ਗੱਲ ਇਹ ਹੈਗੀ ਆ ਕਿ ਇੰਡੀਆ ਦੇ ਵਿੱਚ ਮੈਂ ਇੱਕ ਉਹਨਾਂ ਨੂੰ ਭਗਤਾਂ ਨੂੰ ਦੱਸ ਚੱਲਾਂ ਕਿ ਗੁਜਰਾਤ ਦੂਜੇ ਜਾਂ ਤੀਜੇ ਨੰਬਰ ਦਾ ਜਿਹੜਾ ਸਟੇਟ ਆ ਜਿੱਥੇ ਕੋਰੋਨਾ ਦੇ ਸਭ ਤੋਂ ਵੱਧ ਮਾਮਲੇ ਨੇ, ਸਭ ਤੋਂ ਵੱਧ ਖੱਜਲ ਖੁਆਰ ਜਿਹੜੇ ਹੈਗੇ ਨੇ ਮਜ਼ਦੂਰ ਹੋ ਰਹੇ ਨੇ। ਸੂਰਤ ਵਿੱਚ ਮਜ਼ਦੂਰਾਂ ਦਾ ਹਾਲ ਤੁਸੀਂ ਦੇਖ ਚੁੱਕੇ ਹੋ, ਤੇ ਉੱਥੋਂ ਦਾ ਜਿਹੜਾ ਮਾਡਲ ਜਿਹੜਾ ਹੈਗਾ ਸੂਰਤ ਨੇ ਜਿਹੜਾ ਹੈਗਾ ਲਿਆ ਕੇ ਖੜਾ ਕਰ ਦਿੱਤਾ। ਸੋ ਦੂਸਰੇ ਮਹਾਰਾਸ਼ਟਰ ਤੋਂ ਬਾਅਦ ਕਹਿ ਲਓ ਕਿ ਗੁਜਰਾਤ ਕਈ ਵਾਰ ਅੱਗੇ ਹੋ ਜਾਂਦਾ ਅੰਕੜਾ, ਕਈ ਵਾਰ ਪਿੱਛੇ ਹੋ ਜਾਂਦਾ, ਇਸ ਲਈ ਮੈਂ ਦੂਸਰਾ ਜਾਂ ਤੀਸਰਾ ਸ਼ਬਦ ਵਰਤਦਾ। ਉਹ ਦੂਜੇ ਜਾਂ ਤੀਜੇ ਨੰਬਰ ਦਾ ਸੂਬਾ ਜਿੱਥੇ ਕੇਸ ਵੀ ਸਭ ਤੋਂ ਜ਼ਿਆਦਾ ਨੇ ਤੇ ਮੌਤਾਂ ਵੀ ਜਿਹੜੀਆਂ ਹੈਗੀਆਂ ਨੇ ਇੱਕ ਵੱਡੀ ਗਿਣਤੀ ਦੇ ਵਿੱਚ ਨੇ। ਸੋ ਇਸ ਕਰਕੇ ਉਹ ਮਾਡਲ ਤਾਂ ਜਿਹੜਾ ਸਾਨੂੰ ਦਿਖਾਈ ਦੇ ਰਿਹਾ ਹੈਗਾ, ਉਹ ਮਾਡਲ ਕਿਉਂਕਿ ਸਿਰਫ ਤੇ ਸਿਰਫ ਨਫ਼ਰਤ ਦੇ ਆਧਾਰ ਦੇ ਉੱਤੇ ਖੜਾ ਮਾਡਲ ਸੀਗਾ, ਜੋ ਕਿ ਆਪਣਾ ਜਿਹਨੇ ਰੰਗ ਸਮੇਂ ਸਮੇਂ ਉੱਤੇ ਦਿਖਾਉਣਾ ਸੀ। ਦੂਜਾ ਮੈਂ ਇਹ ਵੀ ਦੱਸ ਦਿੰਦਾ ਕਿ ਜਿਹੜੇ ਮੋਦੀ ਜੀ ਨੂੰ ਬਹੁਤ ਭਲਵਾਨ ਕਹਿੰਦੇ ਨੇ, ਮੋਦੀ ਜੀ ਹੁਣ ਤੱਕ ਦੇ ਭਾਰਤ ਦੇ ਉਹਨਾਂ ਪ੍ਰਧਾਨ ਮੰਤਰੀਆਂ ਚੋਂ ਇੱਕ ਹੈ, ਕਿਉਂਕਿ ਇਹਨਾਂ ਨੂੰ ਆਦਤ ਹੁੰਦੀ ਨਾ ਮੋਦੀ ਜੀ ਪਹਿਲੇ ਪ੍ਰਧਾਨ ਮੰਤਰੀ ਜਿਹਨਾਂ ਨੇ ਆਹ ਕਰ ਦਿੱਤਾ, ਪਹਿਲੇ ਆਹ ਮੋਦੀ ਜੀ ਪਹਿਲੇ ਪ੍ਰਧਾਨ ਮੰਤਰੀ ਆ ਭਾਰਤ ਦੇ ਜਿਹਨਾਂ ਨੇ ਹੁਣ ਤੱਕ ਸਭ ਤੋਂ ਵੱਧ ਕਰਜ਼ਾ ਲੈ ਲਿਆ ਜੀ।
ਕਰਜ਼ਾ ਜਿਹੜਾ ਹੈਗਾ ਆਮ ਲੋਕਾਂ ਦੀ ਤਾਂ ਜਾਨ ਖੜਿੱਕੀ ਚ ਪਾਈ ਹੁੰਦੀ ਹੈ ਜੇ ਕਿਸੇ ਨੇ ਕੁਛ ਹਜ਼ਾਰ ਰੁਪਈਏ ਦੇਣੇ ਹੁੰਦੇ ਆ, ਤੇ ਦੂਜੇ ਪਾਸੇ ਹਜ਼ਾਰਾਂ ਕਰੋੜਾਂ ਰੁਪਈਏ ਜਿਹੜੇ ਇਸ ਪੈਂਡੈਮਿਕ ਦੇ ਮੌਕੇ ਵੀ ਜਦੋਂ ਐਮਰਜੈਂਸੀ ਫੰਡ ਆ ਜਿਹੜਾ ਉਹ ਵੀ ਗਲਤ ਪਰਪਸ ਵਾਸਤੇ ਯੂਜ਼ ਕਰ ਲਿਆ ਗਿਆ, ਉਹ ਫਿਰ ਵੀ ਮਾਫ਼ ਕੀਤੇ ਜਾ ਰਹੇ ਨੇ?
ਇਹ ਅਮੀਰ ਆ ਨਾ, ਉਹਦੀ ਇੱਕ ਸਿੰਪਲ ਜੀ ਗੱਲ ਸਮਝਾਉਣੀ ਹੈ ਕਿ ਮੰਨ ਲਓ ਇੱਕ ਕਿਸੇ ਕਿਸਾਨ ਦੇ ਸਿਰ ਤੇ ਕਰਜ਼ਾ ਚੜਨ ਦੀ, ਤੇ ਉਹਦੀ ਨਾ ਲੱਖ ਰੁਪਈਏ ਹੀ ਕਰਜ਼ਾ, ਉਹਦੀ ਫੋਟੋ ਲਾ ਦਿੰਦੇ ਨੇ ਬੈਂਕ ਦੇ ਵਿੱਚ ਕਿ ਇਹ ਬੰਦਾ ਜਿਹੜਾ ਡਿਫਾਲਟਰ ਹੈਗਾ। ਕਿਉਂਕਿ ਮੈਂ ਇੱਕ ਸਟੋਰੀ ਕੀਤੀ ਸੀਗੀ, ਕਰੀਬ ਹੋ ਗਏ 6-7 ਮਹੀਨੇ, ਉਦੋਂ ਜਿਹੜਾ ਪੰਜਾਬ ਦੇ ਵਿੱਚ ਸੁਸਾਈਡ ਦਾ ਇੱਕ ਵੱਡਾ ਕਾਰਨ ਇਹ ਆਇਆ ਸਾਹਮਣੇ ਉਸ ਮੇਰੀ ਜਿਹੜੀ ਹੈਗੀ ਹੈ ਰਿਸਰਚ ਸਟੋਰੀ ਦੇ ਵਿੱਚੋਂ, ਕਿ ਬਹੁਤੇ ਕਿਸਾਨ ਜਿਹੜੀ ਹੈਗੀ ਆਪਣੀ ਬੇਇੱਜ਼ਤੀ ਮੰਨਦੇ ਹੋਏ ਸੁਸਾਈਡ ਕਰਦੇ ਨੇ ਕਿ ਸਾਡੀ ਜਿਹੜੀ ਫੋਟੋ ਆ ਉੱਥੇ ਲੱਗ ਜਾਊਗੀ ਤੇ ਸਾਰੇ ਇਲਾਕੇ ਦੇ ਵੀ ਸਾਡੀ ਬੇਇੱਜ਼ਤੀ ਹੋ ਜਾਊਗੀ, ਇਹ ਬੰਦੇ ਨੇ ਜਿਹੜਾ ਹੈਗਾ ਜੀ ਫੋਟੋ ਲੱਗ ਗਈ ਹੈ ਤਾਂ ਜੀ ਮਤਲਬ ਹੈਗਾ ਉਹ ਭਾਵੇਂ ਲੁੱਕ ਛੁੱਕ ਕੇ ਵਿਚਾਰੇ ਕਰਜ਼ਾ ਨਹੀਂ ਜਾਂਦੇ ਤੇ, ਪਰ ਜਦੋਂ ਡਿਫਾਲਟਰ ਹੋ ਗਿਆ ਨਾ ਸਾਰੇ ਇਲਾਕੇ 'ਚ ਰੌਲਾ ਪੈ ਗਿਆ ਵੀ ਅੱਛਾ ਜੀ ਤਾਂ ਫੋਟੋ ਲੱਗੀ ਹੋਈ ਆ, ਇਹ ਚੀਜ਼ ਉਹਨੂੰ ਬਹੁਤ ਸਟਰੋਂਗ ਹੈਗੀ ਆ। ਦੂਜੇ ਪਾਸੇ ਜਿਹੜੇ ਤਕੜੇ ਅਮੀਰ ਆ ਜਿਹੜੇ ਕਿ ਮੋਟਾ ਪੈਸਾ ਲੈਂਦੇ ਨੇ, ਉਹਦੇ ਬਾਅਦ ਵਿੱਚ ਮੁਲਕ ਛੱਡ ਕੇ ਭੱਜ ਵੀ ਜਾਂਦੇ ਨੇ, ਪਹਿਲਾਂ ਤਾਂ ਮਤਲਬ ਸਰਕਾਰ ਉਹਨਾਂ ਦਾ ਜਿਹੜਾ ਨਾਂ ਦੱਸਣ ਤੋਂ ਆਨਾ ਕਾਨੀ ਕਰਦੀ ਆ, ਇਸ ਸੰਸਦ ਵਿੱਚ ਤਾਂ ਉਹਨੇ ਨਾਂ ਹੀ ਦੱਸੇ ਵੀ ਕਿਹੜੇ ਕਿਹੜੇ ਬੰਦੇ ਹੈਗੇ ਨੇ ਜਿਹਨਾਂ ਨੇ ਮੋਟੇ ਕਰਜ਼ੇ ਲਏ ਹੋਏ ਨੇ ਮੁਲਕ ਦੇ, ਤੇ ਉਹ ਮੋਟੇ ਕਰਜ਼ੇ ਲੈ ਕੇ ਜਿਹੜੇ ਭੱਜ ਗਏ ਨੇ ਉਹਨਾਂ ਦੇ ਨਾਂ ਨਸ਼ਰ ਨਹੀਂ ਕੀਤੇ ਹੈਗੇ। ਹਾਲਾਂਕਿ ਵਾਅਦਾ ਕਰਕੇ ਆਏ ਸੀਗੇ ਕਿ ਅਸੀਂ ਕਾਲਾ ਧਨ ਵਾਪਸ ਲੈ ਕੇ ਆਵਾਂਗੇ, ਪਰ ਕਾਲੇ ਨੂੰ ਇਹਨਾਂ ਨੇ ਚਿੱਟਾ ਕਰ ਦਿੱਤਾ ਹੈਗਾ। ਸੋ ਦੂਸਰਾ, ਜਦੋਂ ਹੁਣ ਇਹਨਾਂ ਦਿਨਾਂ ਦੇ ਵਿੱਚ ਜਦੋਂ ਮੰਦੀ ਚੱਲ ਰਹੀ ਹੈਗੀ ਆ, ਉਦੋਂ ਇਹਨਾਂ ਨੇ ਦੋ ਕੰਮ ਕੀਤੇ ਨੇ ਚਰਨਜੀਤ, ਬੜੇ ਕਮਾਲ ਦੇ ਸੁਣਿਆ ਜ਼ਰੂਰ। ਇੱਕ ਤਾਂ ਇੱਕ ਕੰਮ ਦਾ ਤੁਹਾਨੂੰ ਪਤਾ ਲੱਗ ਗਿਆ ਹੋਣਾ ਜਿਹੜਾ ਕਿ ਤੁਸੀਂ ਹੁਣ ਇਸ਼ਾਰਾ ਕੀਤਾ, ਉਹ ਇਹ ਕਿ ਬਹੁਤ ਸਾਰੇ ਪੂੰਜੀਪਤੀਆਂ ਦੇ ਜਿਹੜੇ ਇਹਨਾਂ ਨੇ ਜਿਹੜੇ ਨਾ ਕਰਜ਼ੇ ਇੱਕ ਤਰ੍ਹਾਂ ਦੇ ਮਾਫ਼ ਕਰ ਦਿੱਤੇ, ਹਾਲਾਂਕਿ ਉਹ ਟਰਮ ਇਹ ਕਹਿੰਦੇ ਨੇ ਕਿ ਇਹਨੂੰ ਮਾਫ਼ ਨਾ ਕਹੋ, ਉਹ ਵੱਟੇ ਖਾਤੇ 'ਚ ਪਾ ਦਿੱਤੇ। ਮਤਲਬ ਜੀ ਵੱਟੇ ਖਾਤੇ ਦਾ ਮਤਲਬ ਕਿ ਕੋਈ ਸੰਭਾਵਨਾ ਨਹੀਂ ਹੈਗੀ ਆਉਣ ਦੀ, ਮਤਲਬ ਵੱਟੇ ਖਾਤੇ ਦਾ ਮਤਲਬ ਇਹੀ ਹੁੰਦਾ ਵੀ ਮਾਫ਼ ਕਰ ਦਿੱਤੇ, ਕਿਉਂਕਿ ਜੇ ਇਹ ਕਹਿੰਦੇ ਨੇ ਕਿ ਵੱਟੇ ਖਾਤੇ ਵਿੱਚ ਪਾਏ ਜੀ ਮਾਫ਼ ਨਹੀਂ ਹੁੰਦੇ, ਤਾਂ ਫਿਰ ਭਾਈ ਇੱਕ ਦੇ ਕਿਸੇ ਵਿਚਾਰੇ ਗਰੀਬ ਕਿਸਾਨ ਦਾ ਵੀ ਵੱਟੇ ਖਾਤੇ 'ਚ ਪਾ ਦਿਓ, ਗਰੀਬ ਕਿਸਾਨ ਦਾ ਵੱਟੇ ਖਾਤੇ 'ਚ ਕਿਉਂ ਨਹੀਂ ਪੈਂਦਾ ਹੈਗਾ, ਉਹਦੀਆਂ ਫੋਟੋਆਂ ਕਿਉਂ ਲੱਗ ਜਾਂਦੀਆਂ ਨੇ? ਦੂਜਾ ਕੰਮ ਇਹਨਾਂ ਨੇ ਜਿਹੜਾ ਨਾ ਖਤਰਨਾਕ ਹੀ ਕੀਤਾ, ਜਿਹੜੇ ਤਿੰਨ ਵੱਡੇ ਅਧਿਕਾਰੀ ਸੀਗੇ ਅਫਸਰਸ਼ਾਹੀ ਦੇ, ਜਿਹਦੇ ਵਿੱਚ ਪ੍ਰਸ਼ਾਂਤ ਭੂਸ਼ਣ ਵੀ ਸ਼ਾਮਿਲ ਸੀਗੇ, ਉਹਨਾਂ ਨੇ ਆਪਣੀ ਟੀਮ ਨਾਲ 40-50 ਬੰਦਿਆਂ ਦੀ ਟੀਮ ਹੈ, ਉਹਨਾਂ ਨੇ ਨਾ ਇੱਕ ਸਰਕਾਰ ਨੂੰ ਸਲਾਹ ਦਿੱਤੀ ਸੀਗੀ, ਉਹ ਸਲਾਹ ਇਹਨਾਂ ਨੇ ਸੋਸ਼ਲ ਮੀਡੀਆ ਤੇ ਵੀ ਜਿਹੜਾ ਹੈਗਾ ਉਹ ਕੀਤੀ ਹੈਗੀ ਆ, ਪਬਲਿਕ ਦੇ ਨਜ਼ਰ ਨਿਗਾਹ 'ਚ ਲਿਆਂਦੀ ਹੈ ਕਿ ਜਿਹੜਾ ਇਸ ਲੋਕਡਾਊਨ ਦੇ ਸਮੇਂ ਦੇ ਵਿੱਚ ਜਿਹੜੀ ਆਰਥਿਕ ਮੰਦੀ 'ਚੋਂ ਕਿਵੇਂ ਨਿਕਲਿਆ ਜਾ ਸਕਦਾ, ਉਹਦੇ ਵਿੱਚ ਇਹਨਾਂ ਨੇ ਕਿਹਾ ਸੀਗਾ ਕਿ ਆਰਥਿਕ ਮੰਦੀ 'ਚੋਂ ਨਿਕਲਣ ਲਈ ਪ੍ਰਸ਼ਾਂਤ ਭੂਸ਼ਣ ਉਹਨਾਂ ਨੇ ਸਲਾਹ ਦਿੱਤੀ ਸੀਗੀ ਕਿ ਤੁਸੀਂ ਜਿਹੜੇ ਅਮੀਰ ਲੋਕ ਆ ਨਾ, ਅਮੀਰ ਲੋਕਾਂ ਤੋਂ ਮੋਟੇ ਜਿਹੜੇ ਹੈਗੇ ਆ ਤੁਸੀਂ ਟੈਕਸ ਲਓ ਜਿਹੜੇ ਹੈਗੇ ਨੇ, ਤਾਂ ਜੋ ਤੁਸੀਂ ਗਰੀਬਾਂ ਵਿੱਚ ਉਹਨੂੰ ਵੰਡ ਸਕੋ। ਸਿੱਧੀ ਜੀ ਗੱਲ ਇਹ, ਆਪਾਂ ਆਮ ਵੀ ਕਹਿੰਦੇ ਆ ਕਿ ਜਿਹੜੇ ਪੂੰਜੀਪਤੀ ਉਹਨਾਂ ਤੋਂ ਪੈਸੇ ਲੈ ਜਾਣ, ਜਿਹੜੇ ਲੋਕਾਂ ਦਾ ਲਹੂ ਚੂਸਦੇ ਆ, ਤੇ ਸਰਕਾਰ ਕਹਿੰਦੀ ਕਿ ਹਾਂ ਇਹਨਾਂ ਨੇ ਸਲਾਹ ਕਿਉਂ ਦਿੱਤੀ, ਇਹਨਾਂ ਦੇ ਦਿਲੋਂ ਦਿਮਾਗ ਵਿੱਚ ਲੈਣਨ ਦੀ ਆਤਮਾ ਬਸਤੀ ਹੈਗੀ ਆ, ਇੱਥੋਂ ਤੱਕ ਵੀ ਕਿਹਾ ਗਿਆ। ਉਹਨਾਂ ਸਾਰੇ ਜਿਹੜੇ 40-50 ਬੰਦੇ ਨੇ ਨਾ, ਜਿਹੜੇ ਤਿੰਨ ਬੰਦੇ ਵੱਡੇ ਜਿਹਨਾਂ ਵਿੱਚ ਪ੍ਰਸ਼ਾਂਤ ਭੂਸ਼ਣ ਇੱਕ ਹੈ, ਤੇ 50 ਬੰਦੇ ਉਹਨਾਂ ਦੀ ਟੀਮ ਦੇ ਜਿਹੜੇ ਕਿ ਪੜ੍ਹੇ ਲਿਖੇ ਨੇ, ਮਤਲਬ ਕਾਬਲ ਬੰਦੇ ਹੈਗੇ ਨੇ, ਜਿਹਨਾਂ ਨੇ ਪੂਰਾ ਜਿਹੜਾ ਹੈਗਾ ਇੱਕ ਪੂਰੀ ਜਿਹੜਾ ਉਹਨਾਂ ਨੇ ਤਰਤੀਬ ਬਣਾਈ ਹੈ ਵੀ ਜੇ ਕਿਸੇ ਦੀ ਇੰਨੇ ਕਰੋੜ ਆਮਦਨੀ ਹੈ ਤੇ ਇਹਨੂੰ ਇੰਨਾ ਟੈਕਸ ਲਿਆ ਜਾਵੇ, ਇੰਨਾ ਲਿਆ ਜਾਵੇ ਤਾਂ ਹੈਗਾ। ਕਹਿੰਦੇ ਹਾਂ ਇਹਦੇ ਨਾਲ ਸਾਡਾ ਜਿਹੜਾ ਸਾਡੇ ਦੇ ਕੋਲੋਂ ਪੂੰਜੀਪਤੀ ਰੁੱਸ ਜਾਣਗੇ, ਇਹਦੇ ਕੋਲੋਂ ਸਾਡਾ ਜਿਹੜਾ ਹੈਗਾ ਭਾਰਤਚਾਰੇ ਉੱਤੇ ਮਾੜਾ ਅਸਰ ਹੋਊ, ਇਸ ਲਈ ਤੁਹਾਡੀ ਹਿੰਮਤ ਕਿਵੇਂ ਹੋਈ ਜਿਹੜਾ ਇਸ ਰਿਪੋਰਟ ਨੂੰ ਨਸ਼ਰ ਕਰਨ ਦੀ, ਤੇ ਉਲਟਾ ਇਹਨਾਂ ਦੇ ਉਹਨਾਂ ਵਿਦਵਾਨਾਂ ਦੇ ਉੱਤੇ ਜਿਹੜਾ ਜਿਹਨਾਂ ਨੇ ਕਿਹਾ ਕਿ ਪੂੰਜੀਪਤੀਆਂ ਕੋਲੋਂ ਜਿਹੜਾ ਹੈਗਾ ਟੈਕਸ ਲਿਆ ਜਾਵੇ, ਉਹਨਾਂ ਉੱਤੇ ਚਾਰਜਸ਼ੀਟ ਦਾਖਲ ਕਰ ਦਿੱਤੀ ਹੈ। ਇਹ ਖਬਰ ਬਹੁਤ ਸਾਰੇ ਮੀਡੀਆ ਅਦਾਰਿਆਂ ਨੇ ਲੁਕੋਈ ਹੋਈ ਹੈ, ਇੱਕ ਦੋ ਮੀਡੀਆ ਅਦਾਰਿਆਂ ਨੇ ਇਹ ਖਬਰ ਦਿੱਤੀ ਹੈ। ਸੋ ਇਹ ਸਰਕਾਰਾਂ ਨੇ ਮਤਲਬ ਪੂੰਜੀਪਤੀਆਂ ਤੋਂ ਟੈਕਸ ਜਿਹੜੇ ਲੈਣ ਦੀ ਸਲਾਹ ਦਿੰਦੇ ਨੇ ਉਹਨਾਂ ਉੱਤੇ ਵੀ ਕੇਸ ਹੁੰਦੇ ਨੇ, ਤੇ ਦੂਜੇ ਪਾਸੇ ਜਿਹਨਾਂ ਦੇ ਮਾਫ਼ ਕੀਤੇ ਜਾਂਦੇ ਨੇ, ਨੀਰਵ ਮੋਦੀ, ਮੇਹੁਲ ਚੌਕਸੀ, ਵਿਜੇ ਮਾਲਿਆ ਜਿਹੜੇ ਮੁਲਕ ਛੱਡ ਕੇ ਭੱਜੇ ਹੋਏ ਨੇ, ਰਾਮਦੇਵ ਜਿਹੜਾ ਕਿ ਆਪਣੇ ਆਪ ਨੂੰ ਸਾਧ ਕਹਾਉਂਦਾ ਸਾਧ ਘਾਟਾ ਲਾਲਾ ਜ਼ਿਆਦਾ ਹੈਗਾ, ਉਹਦੀ ਕੰਪਨੀ ਦੇ ਵੀ ਜਿਹੜੇ ਹੈਗੇ ਪਤੰਜਲੀ ਦੇ, ਇਹਨਾਂ ਨੇ ਮੋਟਾ ਪੈਸਾ ਮਾਫ਼ ਕਰ ਦਿੱਤਾ।
ਦੋਸਤੋ, ਪ੍ਰਦੀਪ ਗੋਇਲ ਨੂੰ ਕਾਲ ਕਰਨਾ ਜੇ ਕਾਰਾਂ ਦੀ ਸਭ ਤੋਂ ਸਸਤੇ ਰੇਟਾਂ ਦੇ ਉੱਤੇ ਇੰਸ਼ੋਰੈਂਸ ਕਰਾਉਣੀ ਆ, 6472785003 ਹੈਗਾ ਜੀ ਪ੍ਰਦੀਪ ਗੋਇਲ ਜੀ ਦਾ ਨੰਬਰ। ਜੇ ਤੁਹਾਡੀ ਰਿਨਿਊਲ ਆਈ ਹੋਈ ਆ ਫਿਰ ਤਾਂ ਤੁਸੀਂ ਹੁਣੇ ਕਾਲ ਕਰੋ, ਤੁਸੀਂ ਵੇਖੋਗੇ ਤੁਹਾਡੇ ਮਹੀਨੇ ਦੇ 40-50-100 ਡਾਲਰ ਬਚ ਜਾਣਗੇ। ਜੇ ਤੁਹਾਡਾ ਕੋਈ ਐਕਸੀਡੈਂਟ ਹੋ ਗਿਆ, ਕੋਈ ਟਿਕਟ ਵਗੈਰਾ ਮਿਲ ਗਈ ਆ, ਇੰਸ਼ੋਰੈਂਸ ਕੰਪਨੀਆਂ ਨੂੰ ਇੰਸ਼ੋਰੈਂਸ ਵਧਾਉਣ ਦਾ ਬਹਾਨਾ ਮਿਲ ਜਾਂਦਾ, ਫਿਰ ਵੀ ਤੁਸੀਂ ਇਹਨਾਂ ਨੂੰ ਕਾਲ ਕਰ ਲਿਓ। ਜੇ ਨਵੇਂ ਆਏ ਹੋ ਇੱਥੇ ਤੁਸੀਂ ਕੈਨੇਡਾ ਦੇ ਵਿੱਚ, ਤੇ ਫਿਰ ਵੀ ਤੁਸੀਂ ਇਹਨਾਂ ਨੂੰ ਕਾਲ ਕਰਿਓ, ਤੁਹਾਡੀ ਸਸਤੇ ਰੇਟਾਂ ਦੇ ਉੱਤੇ ਇੰਸ਼ੋਰੈਂਸ ਕਰਾ ਦੇਣਗੇ। ਨੰਬਰ 647-278-5000 ਪਰ ਫੇਰ ਵੀ ਕਈ ਵਾਰੀ ਆਪਣੇ ਮਨ ਚ ਆਉਂਦਾ ਕਿ ਫਲਾਨੇ ਥਾਂ ਪ੍ਰੋਪਰਟੀ ਵਧੀਆ ਲੱਗੀ ਹੋਈ ਆ, ਆਪਾਂ ਇਸ ਸਾਲ ਆਪਣਾ ਘਰ ਵੇਚਣਾ ਸੀ, ਅਸੀਂ ਜੀ ਕੰਮ ਕਰ ਰਹੇ ਹਾਂ ਤੇ ਕੰਮ ਕਰਨ ਦੇ ਢੰਗ ਬਦਲੇ ਨੇ, ਕੰਮ ਆ ਜਿਹੜਾ ਉਹ ਚੱਲ ਰਿਹਾ ਰੀਅਲ ਸਟੇਟ ਦਾ, ਰੀਅਲ ਸਟੇਟ ਸਰਕਾਰ ਨੇ ਅਸੈਂਸ਼ੀਅਲ ਸਰਵਿਸਿਸ ਡਿਕਲੇਅਰ ਕੀਤਾ ਹੋਇਆ ਬੜੇ ਤਰੀਕੇ ਦੇ ਨਾਲ, ਜੇ ਤੁਸੀਂ ਘਰ ਵੇਚਣਾ ਵੀ ਚਾਹੁੰਦੇ ਹੋ ਤਾਂ ਅਸੀਂ ਤੁਹਾਡੀ ਲਾਈਫ ਨੂੰ ਡਿਸਟਰਬ ਕੀਤੇ ਬਿਨਾਂ ਪੂਰੇ ਪ੍ਰੀਕੋਸ਼ਨਸ ਲੈ ਕੇ ਘਰ ਆ ਜਿਹੜਾ ਉਹ ਵੇਚ ਸਕਦੇ ਹਾਂ। ਅਲੱਗ ਅਲੱਗ ਸਟ੍ਰੈਟਜੀਜ਼ ਅਪਣਾਈਆਂ ਨੇ ਜੀ ਰੀਅਲਟਰਸ ਨੇ, ਵੀ ਕਿਸ ਤਰੀਕੇ ਦੇ ਨਾਲ ਤੁਹਾਨੂੰ ਪ੍ਰੋਟੈਕਟਿਡ ਰੱਖ ਕੇ ਕਿਵੇਂ ਅਸੀਂ ਬਾਹਰ ਨੂੰ ਘਰ ਦਿਖਾਉਣਾ, ਕਿਹੜੇ ਕਿਹੜੇ ਢੰਗ ਤਰੀਕੇ ਨੇ, ਜਾਂ ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਬਈ ਬਈ ਜਦੋਂ ਘਰ ਦਿਖਾਉਣਾ ਤੇ ਕੰਡੀਸ਼ਨਲ ਹੁੰਦਾ ਆਫਰ ਜਿਹੜੀ ਪਹਿਲਾਂ ਆ ਜਾਂਦੀ ਆ, ਵਰਚੁਅਲ ਟੂਰ ਬਣ ਜਾਂਦੇ ਆ, ਇਹੋ ਜਿਹੇ ਵਧੀਆ ਵਰਚੁਅਲ ਟੂਰ ਵੀਡੀਓ ਟੂਰ ਬਣਾਏ ਜਾਂਦੇ ਆ, ਕਲਾਇੰਟ ਆ ਜਿਹੜਾ ਉਹਦੇ ਵਿੱਚ MLS ਡਾਟਾ ਦੇ ਵਿੱਚ ਪਾਇਆ ਜਾਂਦਾ ਵੀ ਪਹਿਲਾਂ ਤੁਸੀਂ ਆਫਰ ਸਬਮਿਟ ਕਰੋ ਜੀ ਘਰ ਤੁਹਾਨੂੰ ਤਾਂ ਦਿਖਾਉਣਾ, ਤੇ ਫਿਰ ਇਹ ਵੀ ਨਹੀਂ ਵੀ ਘਰ ਦਿਖਾਉਣ ਲੱਗਿਆਂ 15 ਜਣੇ ਆ ਜਾਓ ਘਰ ਦੇਖਣ, ਨਾ ਪੂਰੀ ਫੈਮਿਲੀ ਦੀ ਜ਼ਰੂਰਤ ਨਹੀਂ, ਜਿਹਦਾ ਜਿਹਦਾ ਆਫਰ ਦੇ ਉੱਤੇ ਨਾ ਸਿਰਫ ਉਹਨੂੰ ਘਰ ਦਿਖਾਇਆ ਜਾਊਗਾ। ਮਤਲਬ ਕਹਿਣ ਦਾ ਵੀ ਜੇ ਤੁਹਾਨੂੰ ਜ਼ਰੂਰਤ ਹੈਗੀ ਹੈ ਘਰ ਵੇਚਣ ਦੀ, COVID-19 ਦੇ ਚੱਲਦੇ ਹਾਂ ਅਸੀਂ ਹਾਜ਼ਰ ਹਾਂ ਜੀ ਤੁਹਾਡੇ ਲਈ, ਤੇ ਦੂਜੇ ਪਾਸੇ ਜੇ ਤੁਸੀਂ ਘਰ ਖਰੀਦ ਰਹੇ ਹੋ ਪ੍ਰੋਪਰਟੀ ਖਰੀਦਣੀ ਆ, ਫਿਰ ਵੀ ਅਸੀਂ ਆਪਦੀਆਂ ਜਿਹੜੀਆਂ ਆਪਦੀਆਂ ਡਿਊਟੀਜ਼ ਆ ਜਿਹੜੀਆਂ ਉਹ ਨਿਭਾਉਂਦੇ ਹਾਂ ਜੀ, ਤੇ ਅਸੀਂ ਤੁਹਾਨੂੰ ਵਧੀਆ ਪ੍ਰਾਈਸ ਤੇ ਸੋਹਣੇ ਤੋਂ ਸੋਹਣਾ ਘਰ ਆ ਜਿਹੜਾ ਉਹ ਲੱਭ ਕੇ ਦਿੰਦੇ ਹਾਂ ਜੀ। ਬਹੁਤ ਵਾਰ ਸਾਡੇ ਕੋਲ ਐਕਸਕਲੂਸਿਵ ਲਿਸਟਿੰਗਸ ਹੁੰਦੀਆਂ ਜੀ, ਸਾਨੂੰ ਸੈਲਰਸ ਨੇ ਕਿਹਾ ਹੁੰਦਾ ਵੀ ਦੇਖੋ ਅਸੀਂ ਅਸੀਂ ਬਹੁਤੇ ਲੋਕਾਂ ਨੂੰ ਘਰ ਨਹੀਂ ਦਿਖਾ ਸਕਦੇ, ਵੀ ਤੁਸੀਂ ਵੀ ਸਮਝਦੇ ਹੋ, ਤੁਸੀਂ ਸਿਲੈਕਟਡ ਬੰਦੇ ਆ ਜਿਹੜੇ ਲੈ ਕੇ ਆਓ, ਤੇ ਸਾਡੇ ਕੋਲ ਅਸੀਂ ਉਹਨਾਂ ਨਾਲ ਐਕਸਕਲੂਸਿਵਲੀ ਡੀਲ ਕਰਦੇ ਹਾਂ ਜੀ। ਜੇ ਤੁਹਾਨੂੰ ਘਰ ਪਸੰਦ ਆ ਜਾਂਦਾ, ਲਾਜ਼ਮੀ ਤੌਰ ਤੇ ਪਸੰਦ ਆਊਗਾ, ਤੁਸੀਂ ਸਾਨੂੰ ਆਪਣੀ ਰੇਂਜ ਦੱਸੋ, ਆਪਣੀ ਚੋਇਸ ਦੱਸੋ, ਆਪਣੀ ਦੱਸੋ ਸਾਨੂੰ ਵੀ ਕਿਸ ਤਰ੍ਹਾਂ ਦਾ ਘਰ ਤੁਸੀਂ ਚਾਹੁੰਦੇ ਹੋ, ਤੇ ਅਸੀਂ ਤੁਹਾਨੂੰ ਉਹੋ ਜਿਹਾ ਘਰ ਆ ਜਿਹੜਾ ਇਹ ਪ੍ਰੋਬਲਮ ਦੇ ਚੱਲਦਿਆਂ ਵੀ ਲੈ ਕੇ ਦੇਵਾਂਗੇ ਜੀ। ਕਿਉਂਕਿ ਪਹਿਲਾਂ ਲੋਕ ਸੋਚਦੇ ਆ ਨਵੰਬਰ ਦਸੰਬਰ 'ਚ ਵੀ ਚਲੋ ਆਪਾਂ ਜਨਵਰੀ ਫਰਵਰੀ 'ਚ ਘਰ ਲਵਾਂਗੇ, ਤੇ ਫਿਰ ਹੁਣ ਜਦੋਂ ਜਨਵਰੀ ਫਰਵਰੀ ਲੰਘ ਗਈ ਤੇ ਕਈ ਵਾਰੀ ਸਾਰਾ ਪਰਿਵਾਰ ਸੋਚਦਾ ਵੀ ਨਹੀਂ ਹੁਣ ਆਪਾਂ ਇਸ ਤੋਂ ਅੱਗੇ ਨਹੀਂ ਵਧਣਾ। ਜੇ ਤੁਹਾਨੂੰ ਵਾਕਈ ਜ਼ਰੂਰਤ ਆ ਪ੍ਰੋਪਰਟੀ ਵੇਚਣ ਜਾਂ ਖਰੀਦਣ ਦੀ, ਤੁਸੀਂ ਸੰਪਰਕ ਕਰ ਲਿਓ ਜੀ ਮੇਰੇ ਨਾਲ, ਨੰਬਰ ਮੇਰਾ 6473008436 ਹੈਗਾ ਜੀ, 6473300 ਪੂਰਾ ਹੀ 300 ਤੇ 8436 6473300 ਮੇਰਾ ਨੰਬਰ ਹੈ ਜੀ, ਤੇ ਤਾਲਮੇਲ ਕਰ ਲਿਓ ਤੁਸੀਂ ਮੇਰੇ ਨਾਲ ਕੋਈ ਪ੍ਰੋਪਰਟੀ ਖਰੀਦਣੀ ਵੇਚਣੀ ਆ ਤਾਂ। ਸ਼ਿਵਿੰਦਰ ਸਾਡੇ ਨਾਲ ਨੇ, ਪਰ ਸ਼ਿਵਿੰਦਰ ਜੀ ਪਹਿਲਾਂ ਕਾਲਰਸ ਲੈ ਲਈਏ ਇੱਕ ਦੋ ਆਪਾਂ। ਹਾਂਜੀ ਪਹਿਲੀ ਕਾਲ ਤੇ ਚੱਲਦੇ ਆ, ਕੀ ਕਹਿਣਾ ਚਾਹੁੰਦੇ ਹੋ ਜੀ ਤੁਸੀਂ?
ਹੈਲੋ,
ਤੁਸੀਂ ਆਨ ਦਾ ਏਅਰ ਹੋ। ਹਾਂਜੀ
ਹਾਂਜੀ, ਤੁਸੀਂ ਜਿਵੇਂ ਕਹਿ ਰਹੇ ਸੀਗੇ ਨਾ ਕਿ ਗੌਰਮੈਂਟ ਨੇ ਇੰਨਾ ਪੈਸਾ, ਐਕਚੁਅਲੀ ਮੇਰੇ ਹਿਸਾਬ ਨਾਲ ਤਾਂ ਬਹੁਤ ਇਹਨਾਂ ਨੇ ਖਰਾਬ ਹੀ ਕੀਤਾ ਹੈਗਾ ਜਿੰਨਾ ਇਹਨਾਂ ਨੇ ਪੈਸਾ ਡਿਸਟ੍ਰੀਬਿਊਟ ਕੀਤਾ। ਆਲਮੋਸਟ ਮੋਰ ਦੈਨ $250 billion ਦੇਤੇ ਹੈਗੇ ਨੇ, ਰਾਈਟ? ਜੇ ਇਹ ਇਸੇ ਚੀਜ਼ ਨੂੰ ਪਹਿਲਾਂ ਕੰਟਰੋਲ ਕਰਦੇ ਤਾਂ ਇੰਨਾ ਇਕਾਨਮੀ ਦਾ ਬਰਡਨ ਵੀ ਨਹੀਂ ਸੀ ਆਉਣਾ, ਔਰ ਹੁਣ ਕੀ ਹੈਗਾ ਕਿ ਨਾਓ ਅਨਦਰ ਟੈਕਸ ਵੁੱਡ ਕਮਿੰਗ ਦੈਟ ਵੁੱਡ ਬੀ COVID-19 ਤੇ ਲੋਕੀ ਉਹ ਪੇ ਕਰਨਗੇ ਕਿਉਂਕਿ ਇਟਸ ਅ ਟੈਕਸ ਪੇਅਰਡ ਮਨੀ।
ਬਿਲਕੁਲ ਠੀਕ ਹੈ ਜੀ ਤੁਹਾਡੀ ਗੱਲ,
ਕਿਉਂਕਿ ਕਿਉਂਕਿ ਆਲਮੋਸਟ ਤੁਸੀਂ ਦੇਖੋ ਕਿ ਇਹਨਾਂ ਨੇ ਬਿਲਕੁਲ ਚਾਈਲਡ ਟੈਕਸ ਬੈਨੀਫਿਟ ਇਹਨਾਂ ਨੇ $9 billion ਦੇ ਸਪੈਂਡ ਔਨ ਦੈਟ, ਫਿਰ ਸਟੂਡੈਂਟ ਦੇ ਉੱਤੇ $9 billion ਦੇਤਾ, ਉਸ ਤੋਂ ਬਾਅਦ ਫਿਰ ਜਿਹੜੇ ਬਾਕੀ ਦੇ ਬੈਨੀਫਿਟਸ ਹੈਗੇ ਨੇ। ਜੇ ਇਹਨਾਂ ਨੇ ਇਹ ਚੀਜ਼ ਪਹਿਲਾਂ ਕੰਟਰੋਲ ਕੀਤੀ ਹੁੰਦੀ, ਐਟਲੀਸਟ ਇਕਾਨਮੀ ਤੇ ਇੰਨਾ ਬਰਡਨ ਨਾ ਪੈਂਦਾ, ਔਰ ਨਾ ਹੀ ਇੰਨਾ ਲੋਕਾਂ ਨੂੰ ਲੇਟਰ ਔਨ ਟੈਕਸ ਪੇ ਕਰਨਾ ਪੈਂਦਾ, ਜਿਹੜਾ ਕਿ ਇਹਨਾਂ ਨੇ ਬਿਗ ਮਿਸਟੇਕ ਕੀਤੀ ਹੈਗੀ ਆ।
ਬਿਲਕੁਲ ਠੀਕ ਹੈ ਜੀ, ਇੱਥੇ ਹੁਣ ਸਾਡਾ ਮਤਲਬ ਇਹ ਨਹੀਂ ਕਹਿਣ ਦਾ ਵੀ ਜੇ ਹੁਣ ਦਿੱਤੇ ਗਏ ਆ ਤੇ ਅਸੀਂ ਉਹਦੇ ਖਿਲਾਫ ਹਾਂ, ਠੀਕ ਹੈ ਹੁਣ ਮਜਬੂਰੀ ਬਣ ਗਈ, ਪਰ ਤੁਹਾਡੀ ਗੱਲ ਬਿਲਕੁਲ ਠੀਕ ਹੈ ਜੀ, ਇਸੇ ਗੱਲ ਤੇ ਆਪਾਂ
ਪ੍ਰੋਗਰਾਮ। ਪਰ ਮੇਰੀ ਗੱਲ ਸੁਣੋ ਆਪਣੇ ਬਰਾਬਰ ਸਾਹਿਬ, ਇੱਕ ਗੱਲ ਮੇਰੀ ਸੁਣੋ ਕਿ ਬੱਚੇ ਘਰੇ ਬੈਠੇ ਹੈਗੇ ਨੇ, ਯੂ ਆਰ ਗਿਵਿੰਗ $300 ਫੈਡਰਲ ਐਂਡ ਤੁਸੀਂ ਫਿਰ $200 ਆਪਣੇ ਪ੍ਰੋਵਿੰਸ ਦੇ ਰਹੀ ਹੈਗੀ ਹੈ, ਡਜ਼ ਇਟ ਮੇਕ ਸੈਂਸ? ਖਰਚੇ ਤਾਂ ਘਟੇ ਹੈਗੇ ਨੇ, ਬੱਚੇ ਘਰੇ ਹੈਗੇ ਨੇ, ਵਾਈ ਦੇ ਆਰ ਗਿਵਿੰਗ ਦੈਟ ਮਨੀ?
ਗੱਲ ਤਾਂ ਉੱਥੇ ਹੀ ਆ ਗਈ ਵੀ ਵੇਲਿਓ ਖੁੰਜੀ ਡੂਮਣੀ ਵਾਲੀ ਕਹਾਵਤ ਆ ਇੱਕ, ਵੀ ਜਦੋਂ ਮੌਕਾ ਸੀਗਾ ਸਾਰਾ ਕੁਝ ਸੰਭਾਲਣ ਦਾ, ਉਸ ਮੌਕੇ ਕੁਇਕਨੈਸ ਨਹੀਂ ਦਿਖਾਈ, ਉਸ ਮੌਕੇ ਇਹਨਾਂ ਨੇ ਢਿੱਲਾਪਣ ਦਿਖਾਇਆ, ਉਸ ਮੌਕੇ ਲਾਪਰਵਾਹੀ ਦਿਖਾਈ, ਉਸ ਮੌਕੇ ਸੀਰੀਅਸਲੀ ਨਹੀਂ ਲਿਆ ਇਸ ਇਸ਼ੂ ਨੂੰ। ਹੁਣ ਦੇਖੋ ਇਹ ਭਾਵੇਂ 100 ਸਾਲ ਬਾਅਦ ਆਉਂਦੇ ਆ, ਭਾਵੇਂ 50 ਸਾਲ ਬਾਅਦ ਇਹੋ ਜਿਹੇ ਜਿਹੜੀਆਂ ਮਹਾਮਾਰੀਆਂ ਆਉਂਦੀਆਂ ਨੇ, ਪਰ ਇਨਸਾਨ ਦਾ ਦਿਮਾਗ ਤਾਂ ਇਹੋ ਜਿਹਾ ਚਾਹੀਦਾ ਨਾ ਵੀ ਜੇ ਟੈਕਨੋਲੋਜੀ ਨੇ ਤਰੱਕੀ ਕਰ ਲਈ ਤੇ ਤਰੱਕੀ ਕਰ ਲਈ, ਤੇ ਜੇ ਤਰੱਕੀ ਜੇ ਲੋਕਾਂ ਦੀ ਭਲਾਈ ਨਹੀਂ ਕਰ ਸਕੀ ਤਾਂ ਉਹ ਤਰੱਕੀ ਨੂੰ ਆਪਾਂ ਫੋੜੇ ਤੇ ਰੱਖ ਕੇ ਮਾਰਨਾ? ਜੇ ਐਡੀ ਵੱਡੀ ਦੁਨੀਆ ਪੱਧਰ ਤੇ ਬਿਮਾਰੀ ਫੈਲ ਗਈ ਤੇ ਕੰਟਰੋਲ ਕਰਨ ਦੇ ਢੰਗ ਤਰੀਕੇ ਸਾਡੇ ਕੋਲ ਯੂਨੀਵਰਸਿਟੀਜ਼ ਦੇ ਵਿੱਚ ਪੜ੍ਹਾਏ ਜਾਂਦੇ ਨੇ, ਕਾਲਜਸ ਦੇ ਵਿੱਚ ਪੜ੍ਹਾਏ ਜਾਂਦੇ ਨੇ ਕਿ ਜੇ ਪੈਂਡੈਮਿਕ ਫੈਲਦਾ ਫੈਲ ਰਿਹਾ ਮਹਾਮਾਰੀ ਕਿਵੇਂ ਕੰਟਰੋਲ ਕੀਤੀ ਜਾ ਸਕਦੀ, ਜਿਹੜੇ ਬੱਚੇ ਪੜ੍ਹਦੇ ਨੇ ਮਾਸਟਰ ਡਿਗਰੀ ਕਰਦੇ ਨੇ, ਈਵਨ ਬੈਚਲਰ ਡਿਗਰੀ ਕਰਦੇ ਨੇ, ਉਹਨਾਂ ਨੂੰ ਪੜ੍ਹਾਏ ਜਾਂਦੇ ਨੇ, ਫਿਰ ਉਹ ਪੜ੍ਹਾਈ ਆ ਜਿਹੜੀ ਉਹ ਕਿਤਾਬਾਂ ਸਾੜਨੀਆਂ ਨੇ ਜੇ ਉਹ ਕਿਸੇ ਕੰਮ ਦੇ ਵਿੱਚ ਨਹੀਂ ਲਿਆਉਣੀਆਂ, ਖਾਸ ਕਰਕੇ ਇਹੋ ਜਿਹੇ ਦੇਸ਼ਾਂ ਦੇ ਵਿੱਚ। ਠੀਕ ਆ, ਬਹੁਤ ਸਾਰੇ ਲੋਕਾਂ ਨੂੰ ਨਾਂ ਪਤਾ ਹੋਊਗਾ, ਉਹ ਕਹਿਣਗੇ ਜੀ ਮਹਾਮਾਰੀ ਆ, ਆਫਤ ਆ, ਤੇ ਫੈਲ ਗਈ ਤਾਂ ਕੋਈ ਕੀ ਕਰ ਸਕਦਾ, ਇੱਥੇ ਨਲਾਇਕੀ ਆ, ਕੋਈ ਕੀ ਕਰ ਸਕਦਾ ਨਹੀਂ।
ਸਾਰੇ ਹੀ ਸਾਰਾ ਕੁਝ ਕਰ ਸਕਦੇ ਨੇ ਜਦੋਂ ਇਹੋ ਜਿਹੀਆਂ ਪ੍ਰੋਬਲਮਸ ਆਉਂਦੀਆਂ ਨੇ, ਰੋਕੀ ਜਾ ਸਕਦੀ ਹੁੰਦੀ ਪ੍ਰੋਬਲਮ, ਉਹਦਾ ਨੁਕਸਾਨ ਕਢਾਇਆ ਜਾ ਸਕਦਾ ਹੁੰਦਾ।
ਨਹੀਂ, ਇਹਦੇ ਚ ਮੈਂ ਲਾਸਟ ਚੀਜ਼ ਇੱਕ ਹੋਰ ਐਡ ਕਰਨਾ ਚਾਹੁੰਦਾ, ਇਹਨਾਂ ਲੋਕਾਂ ਨੂੰ ਤਾਂ ਚਲੋ ਫੋਰਸਫੁਲੀ ਘਰੇ ਬਿਠਾ ਤਾ, ਦੈਟਸ ਫਾਈਨ, ਓਕੇ, ਅਦਰਵਾਈਜ਼ ਦਾ ਮੋਰਟੈਲਿਟੀ ਰੇਟ ਇਜ਼ 4%, ਠੀਕ ਹੈ। ਔਰ ਜਦੋਂ ਇਹਨਾਂ ਦੇ ਆਪਦੇ ਗਵਰਨਮੈਂਟ ਇੰਪਲੋਈ ਸਾਰੇ ਘਰੇ ਬੈਠੇ ਹੈਗੇ ਨੇ, ਉਹਨਾਂ ਦੀ ਤਾਂ ਕੋਈ ਕੱਟ ਨਹੀਂ ਹੈ, ਦੇ ਆਰ ਗੈਟਿੰਗ 100% ਸੈਲਰੀ, ਰਾਈਟ। ਅਗਰ ਇਹਨਾਂ ਨੂੰ ਸੀਗਾ ਤਾਂ ਵਾਈ ਡੋਂਟ ਦੇ ਪੁੱਟ ਦੈਮ ਔਨ ਦਾ ਲੇ ਆਫ, ਔਰ ਦੇ ਸੇ ਕਹਿਣ ਕਿ ਓਕੇ ਤੁਸੀਂ ਵੀ $2,000 ਜਿਹੜਾ ਹੈਗਾ ਆਪਣਾ CERB ਮਿਲ ਰਿਹਾ, ਤੁਸੀਂ ਵੀ ਉਹ ਲਾਓ, ਰਾਈਟ। ਉਧਰੋਂ ਤਾਂ ਇਹਨਾਂ ਨੇ ਕੁਛ ਨਹੀਂ ਕੀਤਾ।
ਬਹੁਤ ਗੰਭੀਰ ਨੁਕਸ ਨੇ ਜੀ, ਮੈਂ ਜੇ ਧਿਆਨ ਦਵਾਵਾਂ ਤਾਂ ਜਿਹੜੇ ਇੰਡੀਆ 'ਚ ਫਸੇ ਬੈਠੇ ਨੇ ਤੇ ਜਿਨ੍ਹਾਂ ਨੂੰ ਇਹ 75% ਦੇ ਰਹੇ ਨੇ ਏਅਰ ਕੈਨੇਡਾ ਵਾਲਿਆਂ ਨੂੰ, ਉਹਨਾਂ ਨੇ ਜਹਾਜ਼ ਆਪਦੇ ਪਾਰ ਕੀਤੇ ਹੋਏ ਨੇ ਤੇ ਉਹ ਕਤਰ ਦੋਹਾ ਏਅਰਲਾਈਨ ਤੇ ਫਲਾਨਾ ਟਿਮਕਾ ਉਹਨਾਂ ਨੂੰ ਕੰਟੈਕਟ ਦਿੱਤੇ ਹੋਏ ਨੇ,
ਉਹਨਾਂ ਨੂੰ ਕੰਟੈਕਟ ਦਿੱਤੇ ਹੋਏ ਨੇ।
ਤੁਸੀਂ ਦੋਨੋ ਠੀਕ ਠਾਕ ਹੋ, ਤੁਹਾਡੀ ਫੈਮਿਲੀ ਠੀਕ ਨੇ?
ਬਿਲਕੁਲ ਤੰਦਰੁਸਤ ਹਾਂ ਜੀ, ਤੰਦਰੁਸਤ ਉਮੀਦ
ਇਸੇ ਤਰ੍ਹਾਂ ਹੀ ਅਸੀਂ ਠੀਕ ਹੀ ਰਹੋਗੇ। ਅੱਛਾ, ਮੈਂ ਗੱਲ ਕਰਨੀ ਚਾਹੁੰਦਾ, ਚਲੋ ਇਸ ਤਰ੍ਹਾਂ ਫਿਰ ਵੀ ਕੈਨੇਡਾ ਦੇ ਵਿੱਚ ਤੁਸੀਂ USA 'ਚ ਦੇਖ ਲਓ ਜਾਂ ਇੰਡੀਆ ਦੇ ਵਿੱਚ ਦੇਖ ਲਓ, USA ਵਾਲਾ ਉਹ ਵੀ ਡੋਨਲਡ ਟਰੰਪ ਕੁਸ਼ਿੰਗ ਦੇ ਰਿਹਾ, ਲੋਕਾਂ ਦਾ ਕਿੰਨਾ ਬੁਰਾ ਹਾਲ ਆ। ਔਰ ਇੰਡੀਆ ਦੇ ਵਿੱਚ ਵੀ ਦੇਖ ਲਓ, ਉੱਥੇ ਕਿਸ ਤਰ੍ਹਾਂ ਮਜ਼ਦੂਰ ਉਹ ਵਿਚਾਰੇ ਮਰ ਰਹੇ ਨੇ, ਤੇ ਅਸੀਂ ਤਾਂ ਕੈਨੇਡਾ ਦੇ ਵਿੱਚ ਆ, ਚਲੋ ਸਾਡੀ ਗੌਰਮੈਂਟ ਫਿਰ ਵੀ ਬਹੁਤ ਚੰਗੀ ਆ, ਸਾਡੀ ਟੇਕ ਕੇਅਰ ਤਾਂ ਕਰਦੀ ਆ, ਤੇ ਪੈਸਾ ਤਾਂ ਚਲੋ ਬਾਅਦ ਦੇ ਵਿੱਚ ਟੈਕਸ ਦੇ ਵਿੱਚ ਅਸੀਂ ਸ਼ਾਇਦ ਦੇ ਵੀ ਦੇਵਾਂਗੇ, ਪਰ ਇਸ ਟਾਈਮ ਦੇ ਉੱਤੇ ਸਾਨੂੰ ਗੌਰਮੈਂਟ ਨੇ ਸੰਭਾਲਿਆ, ਕੈਨੇਡਾ ਦੀ ਗੌਰਮੈਂਟ ਦਾ ਬਹੁਤ ਬਹੁਤ ਥੈਂਕ ਯੂ। ਮੈਂ ਹੁਣ ਗੱਲ ਕਰਨੀ ਚਾਹੁੰਦਾ ਇੰਡੀਆ ਦੀ, ਹੁਣ ਦੇਖੋ ਜਦੋਂ ਵੀ ਉਹ ਗੱਲ ਕਰਦੇ ਨੇ ਉੱਥੇ ਇੰਡੀਆ ਦੇ ਵਿੱਚ, ਕਦੇ ਸਿੱਖਾਂ ਨੂੰ ਕਹਿੰਦੇ ਨੇ ਪੰਜਾਬ ਦੇ ਵਿੱਚ ਬੰਬ ਆ ਗਏ ਜਿਹੜੇ ਬਾਹਰੋਂ ਲੋਕ ਆਏ ਨੇ, ਤੇ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ, ਕਦੇ ਮਹਾਰਾਸ਼ਟਰ ਦੇ ਵਿੱਚ ਕੁਛ ਉੱਥੇ ਸਿੱਖ ਫਸੇ, ਉਹ ਕਹਿੰਦੇ ਆ ਜੀ ਇਹ ਕਰੋਨਾ ਲੈ ਆਏ, ਕਦੇ ਨਿਜ਼ਾਮੂਦੀਨ ਔਲੀਆ ਉਹਦੀ ਦਰਗਾਹ ਦੀ ਗੱਲ ਕਰਦੇ ਆ। ਹੁਣ ਬੰਬੇ ਦੇ ਵਿੱਚ ਸਭ ਤੋਂ ਪਹਿਲਾਂ, ਪੰਜਾਬ ਤੋਂ ਪਹਿਲਾਂ ਬੰਬੇ ਦੇ ਵਿੱਚ ਇਹ ਮਹਾਮਾਰੀ ਫੈਲੀ, ਉੱਥੇ ਕਿਹੜੇ ਸਿੱਖ ਵੱਸਦੇ ਸੀ, ਜਾਂ ਮਹਾਰਾਸ਼ਟਰ ਜਾਂ ਗੁਜਰਾਤ, ਇਹਨਾਂ ਨੇ ਗੁਜਰਾਤ ਦੇ ਵਿੱਚ 3.5 ਕਰੋੜ ਰੁਪਇਆ ਪਟੇਲ ਦੇ ਬੁੱਤ ਤੇ ਲਾ ਤਾ, ਕਿ ਇਹ ਹੌਸਪੀਟਲ ਨਹੀਂ ਸੀ ਉੱਥੇ ਬਣਾ ਸਕਦੇ। ਚਾਈਨਾ ਵਾਲਿਆਂ ਨੇ 24 ਘੰਟੇ ਦੇ ਵਿੱਚ ਵਿੱਚ ਇੱਕ ਹੌਸਪੀਟਲ ਬਣਾ ਕੇ ਰੱਖਤਾ, ਕਿ ਇੰਡੀਆ ਦੀ ਗੌਰਮੈਂਟ ਨਹੀਂ ਸੀ ਕਰ ਸਕਦੀ। ਉਲਟਾ ਮੱਤਾਂ ਦਿੰਦੇ ਨੇ ਕਿ ਗਾਂ ਦਾ ਮੂਤ ਪੀ ਲਓ, ਸਾਨੂੰ ਕਹਿਣ ਲੱਗਿਆ ਵੀ ਏਅਰ ਦੇ ਉੱਤੇ ਵੀ ਸ਼ਰਮ ਆਉਂਦੀ ਆ, ਇਹਨਾਂ ਨੂੰ ਇਹ ਵਰਤਾਉਣ ਲੱਗਿਆ ਨੀ ਸ਼ਰਮ ਆਉਂਦੀ, ਇਹ ਜਿਹੀਆਂ ਗੱਲਾਂ ਕਰਦੇ ਨੇ। ਗਾਂ ਦਾ ਪਿਸ਼ਾਬ ਪੀਣਾ ਸਭ ਤੋਂ ਜ਼ਿਆਦਾ ਕਿਡਨੀ ਦੇ ਉੱਤੇ ਭੈੜਾ ਨੁਕਸਾਨ, ਉੱਥੇ ਪਹੁੰਚਦਾ ਨੁਕਸਾਨ ਕਰਦਾ ਔਰ ਬਿਮਾਰੀ ਫੈਲਦੀ ਆ। ਇਹ ਹੁਣ ਜਿਹੜੇ ਪ੍ਰਾਚੀ ਸਾਧਵੀ ਵਰਗੇ ਲੋਕ ਸੀ, ਉਹ ਕਹਿੰਦੇ ਸੀ ਵੀ ਇਹ ਇੰਨੇ ਇੰਨੇ ਬੱਚੇ ਪੈਦਾ ਕਰੋ, ਉਹ ਲੋਕ ਕਿਹੜੇ ਭੋਰਿਆ ਜਾ ਵੜੇ, ਹੁਣ ਜਦੋਂ ਬਿਰਤਾ ਪਈ ਆ ਹੁਣ ਕਿਉਂ ਨੀ ਇਹ ਲੋਕ ਬੋਲਦੇ। ਹਾਂਜੀ, ਤੇ ਇਹਨਾਂ ਲੋਕਾਂ ਨੂੰ ਸੋਚ ਲੈਣਾ ਚਾਹੀਦਾ ਜੀ। ਥੈਂਕ ਯੂ ਜੀ,
ਧੰਨਵਾਦ ਜੀ, ਧੰਨਵਾਦ, ਤੁਹਾਡੇ ਵਿਚਾਰ ਚੱਲੇ ਗਏ ਨੇ। ਤੇ ਦੋਸਤੋ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ। ਦੋਸਤੋ, ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ ਜੀ।
ਨਾ ਮੈਂ ਕਿਹਾ ਜੀ, ਕੀ ਗੱਲ ਹੋਈ? ਕੱਲ ਸਾਨੂੰ ਨਵੇਂ ਘਰ ਦੀ ਚਾਬੀ ਮਿਲਣੀ ਹੈ ਤੇ ਤੁਸੀਂ ਮੂੰਹ ਲਟਕਾਈ ਬੈਠੇ ਹੋ।
ਕੀ ਦੱਸਾਂ, ਬੈਂਕ ਨੇ ਮੌਰਗੇਜ ਦੇਣ ਤੋਂ ਮਨਾ ਕਰ ਦਿੱਤਾ ਤੇ ਮੈਂ ਤੇ ਸਾਰੇ ਰਿਸ਼ਤੇਦਾਰਾਂ ਤੇ ਯਾਰਾਂ ਬੇਲੀਆਂ ਨੂੰ ਸੱਦਾ ਵੀ ਦੇ ਬੈਠਾ।
ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿੰਦੀ ਸੀ, ਸੈਂਟਮ ਮੌਰਗੇਜ ਸਮਾਰਟ ਦੇ ਬ੍ਰੋਕਰ ਰਣਜੀਤ ਢਿੱਲੋਂ ਨੂੰ ਫੋਨ ਕਰ ਲਓ, ਹਲੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਰਣਜੀਤ ਢਿੱਲੋਂ ਸੇਮ ਡੇ ਮੌਰਗੇਜ ਲੈ ਕੇ ਦਿੰਦੇ ਨੇ ਤੇ ਨਾਲ ਹੀ ਸਾਰੇ ਬੈਂਕਾਂ ਤੋਂ ਸ਼ੋਪ ਕਰਕੇ ਰੇਟ ਵੀ ਵਧੀਆ ਲੈ ਕੇ ਦੇਣਗੇ।
ਰਣਜੀਤ ਢਿੱਲੋਂ ਕਾਲ ਕਰੋ 905-499-2700, 905-499-2700।
ਗਾਰਲਿਕ ਬ੍ਰੈਡ ਦਾ ਵੀ ਮਜ਼ਾ ਲੈ ਸਕਦੇ ਹੋ।
ਬਈ, ਬੱਚਿਆਂ ਤੇ ਜਵਾਨਾਂ ਨੂੰ ਹੀ ਨਹੀਂ, ਇਹ ਤਾਂ ਸਾਡੀ ਬੇਬੇ ਨੂੰ ਵੀ ਪਤਾ ਹੈ।
ਆਹੋ ਜੀ, ਭੁੱਖ ਲੱਗੀ ਹੈ ਬਾਲੀ ਤੇ ਘੁਮਾਓ ਨੰਬਰ
9058744242
905-874-4442 ਪਾਪੂਲਰ ਪੀਜ਼ਾ।
ਇਲੈਕਟ੍ਰੋਨਿਕਸ ਦੀ ਦੁਨੀਆ ਵਿੱਚ ਧੁੰਮਾ ਪਾ ਚੁੱਕਾ ਨਾਮ ਟੌਪ ਚੁਆਇਸ ਇਲੈਕਟ੍ਰੋਨਿਕਸ ਪਿਛਲੇ ਲੰਬੇ ਸਮੇਂ ਤੋਂ 15 ਜੈਵਲਿਨ ਡਰਾਈਵ ਵੁੱਡ ਬ੍ਰਿਜ ਵਿੱਚ ਸੌਵਾਂ ਦਿੰਦਾ ਆ ਰਿਹਾ ਸੀ, ਹੁਣ ਖੁੱਲ ਚੁੱਕਾ ਹੈ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ CN ਦੇ ਯਾਰਡ ਦੇ ਬਿਲਕੁਲ ਲਾਗੇ। ਟੌਪ ਚੁਆਇਸ ਇਲੈਕਟ੍ਰੋਨਿਕਸ ਫਰਿੱਜ, ਸਟੋਵ, ਵਾਸ਼ਰ, ਡਰਾਇਰ ਤੋਂ ਇਲਾਵਾ ਹਰ ਤਰ੍ਹਾਂ ਦੇ ਟੈਲੀਵਿਜ਼ਨ ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ। ਟੌਪ ਚੁਆਇਸ ਇਲੈਕਟ੍ਰੋਨਿਕਸ 905-799-0045। ਟੌਪ ਚੁਆਇਸ ਇਲੈਕਟ੍ਰੋਨਿਕਸ, ਸਭ ਤੋਂ ਸਸਤਾ ਟੌਪ ਚੁਆਇਸ।
COVID-19 ਦੀ ਰੋਕਥਾਮ ਵਿੱਚ ਹਰ ਕੋਈ ਆਪਣਾ ਹਿੱਸਾ ਪਾ ਸਕਦਾ ਹੈ। ਸਾਬਣ ਅਤੇ ਪਾਣੀ ਨਾਲ ਆਪਣੇ ਹੱਥ ਚੰਗੀ ਤਰ੍ਹਾਂ ਧੋਂਦੇ ਰਹੋ, ਇੱਕ ਦੂਜੇ ਤੋਂ ਦੂਰ ਰਹੋ, ਬਿਮਾਰ ਹੋਣ ਉੱਤੇ ਘਰ ਵਿੱਚ ਹੀ ਰਹੋ। ਜੇ ਤੁਹਾਨੂੰ ਬਿਮਾਰੀ ਦਾ ਸ਼ੱਕ ਹੋਵੇ ਤਾਂ ਇਹ ਜਾਣਨ ਲਈ ਕਿ ਤੁਹਾਨੂੰ ਡਾਕਟਰ ਕੋਲ ਜਾਣਾ ਚਾਹੀਦਾ ਹੈ ਜਾਂ ਨਹੀਂ, ਓਨਟਾਰੀਓ ਆਨਲਾਈਨ ਟੂਲ ਨਾਲ ਆਪਣੀ ਜਾਂਚ ਕਰੋ। COVID-19 ਦੇ ਸਧਾਰਨ ਲੱਛਣ ਹਨ ਬੁਖਾਰ, ਖਾਂਸੀ ਅਤੇ ਸਾਹ ਲੈਣ ਵਿੱਚ ਤਕਲੀਫ। ਜੇ ਤੁਸੀਂ COVID-19 ਤੋਂ ਪੀੜਤ ਹੋ ਜਾਂ ਤੁਹਾਨੂੰ ਇਸ ਦੇ ਲੱਛਣ ਮਹਿਸੂਸ ਹੋ ਰਹੇ ਹਨ ਅਤੇ ਜਾਂ ਤੁਸੀਂ ਕੈਨੇਡਾ ਤੋਂ ਬਾਹਰ ਦੀ ਯਾਤਰਾ ਕਰਕੇ ਆਏ ਹੋ ਤਾਂ 14 ਦਿਨਾਂ ਲਈ ਇਕਾਂਤਵਾਸ ਵਿੱਚ ਰਹੋ। ਵਧੇਰੇ ਜਾਣਕਾਰੀ ਲਈ ontario.ca/coronavirus ਉੱਤੇ ਜਾਓ। ਓਨਟਾਰੀਓ ਸਰਕਾਰ ਦੁਆਰਾ ਜਾਰੀ।
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ, ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ।
ਉਹ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ 'ਚ ਕਾਰਪੈਟ ਬਦਲਣ ਵਾਲੀ ਆ। ਕਈ ਸਟੋਰਾਂ ਤੇ ਗਿਆ, ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰਬਲੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ। ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪੈਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ। ਸਭ ਦੀ ਪ੍ਰਾਈਜ਼ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ। ਹੁਣੇ ਫੋਨ ਕਰ ਲਾ 416-292-6648।
ਬੜਾ ਹੀ ਮੁਸ਼ਕਿਲ ਯਾਰ।
ਕੀ ਤੁਸੀਂ ਮਜ਼ਬੂਤ ਅਤੇ ਯੂਨੀਕ ਕਿਸਮ ਦਾ ਫਰਨੀਚਰ ਘਰ ਦੇ ਵਿੱਚ ਰੱਖਣ ਦੇ ਸ਼ੌਕੀਨ ਹੋ ਤਾਂ ਬਿਗ ਬੌਸ ਫਰਨੀਚਰ ਪਿਛਲੇ ਲੰਬੇ ਸਮੇਂ ਤੋਂ ਐਲਬੀਅਨ ਅਤੇ 27 ਦੇ ਇਲਾਕੇ ਵਿੱਚ ਸੇਵਾਵਾਂ ਦਿੰਦਾ ਆ ਰਿਹਾ ਹੈ? ਇੱਕ ਵਾਰੀ ਇਹਨਾਂ ਦੇ ਸ਼ੋਰੂਮ ਤੇ ਚੱਕਰ ਜ਼ਰੂਰ ਮਾਰੋ। 1783 ਐਲਬੀਅਨ ਰੋਡ, ਬਿਗ ਬੌਸ ਫਰਨੀਚਰ, 416-675-8988। ਬਿਗ ਬੌਸ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1-1 ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262। ਏਸ਼ੀਅਨ ਫੂਡ ਸੈਂਟਰ।
ਇੱਕ ਵਾਰੀ ਫੇਰ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਚ। ਸ਼ਿਵਿੰਦਰ ਜੀ, ਮਿੰਟ ਤਾਂ ਅੱਧਾ ਰਹਿ ਗਿਆ, ਹੁਣ ਜਾਂਦੇ ਜਾਂਦੇ ਖਬਰ ਸੁਣਾ ਜੋ ਕੋਈ, ਬਸ ਅੱਧੇ ਮਿੰਟ ਚ।
ਅੱਛਾ ਜੀ, ਤੇ ਇਹੀ ਹੈ ਕਿ ਦੇਖੋ ਜਿਹਨੂੰ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੂੰ ਇਹ ਜ਼ਰੂਰ ਚਾਹੀਦਾ, ਇੱਕ ਤਾਂ ਇਸ ਸਮੇਂ ਪੰਜਾਬ ਸਰਕਾਰ ਦੇ ਨਾਲ ਨਾਲ ਹੋਰ ਸੂਬਿਆਂ ਦੀਆਂ ਸਰਕਾਰਾਂ ਉੱਤੇ ਸੰਕਟ ਹੈਗਾ ਕਿ ਸੈਂਟਰ ਨੇ ਨਾ ਜਿਹੜੀ ਪੂਰੀ ਮਾਇਆ ਉਹਨੂੰ ਘੱਟ ਮਾਰੀ ਹੋਈ ਹੈ ਤੇ ਜ਼ਿੰਮੇਵਾਰੀਆਂ ਸਾਰੀਆਂ ਸੂਬਾ ਸਰਕਾਰਾਂ ਦੇ ਛੁੱਟੀਆਂ ਹੋਈਆਂ ਨੇ। ਅਸੀਂ ਇਹ ਨੀ ਕਹਿੰਦੇ ਕਿ ਸੂਬਾ ਸਰਕਾਰਾਂ ਨੂੰ ਅਸੀਂ ਬਚਾ ਰਹੇ ਹਾਂ, ਉਹ ਵੀ ਆਪਣੀ ਜ਼ਿੰਮੇਵਾਰੀ ਚ ਫੇਰ ਨੇ, ਪਰ ਜਿਹੜੀ ਸਭ ਤੋਂ ਵੱਡੀ ਜ਼ਿੰਮੇਵਾਰੀ ਸੈਂਟਰ ਦੀ ਹੁੰਦੀ ਹੈ, ਕਿਉਂਕਿ ਉਹ ਪੈਸੇ ਦਾ ਸਾਰਾ ਕੇਂਦਰੀਕਰਨ ਕਰ ਲਿਆ ਸੈਂਟਰ ਗੌਰਮੈਂਟ ਨੇ, ਜਿਹਦੇ ਕਰਕੇ ਹਰੇਕ ਸੂਬਾ ਸਰਕਾਰ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਆ ਰਹੀਆਂ ਨੇ, ਇੱਕ ਹਕੀਕਤ ਹੈ ਭਾਰਤ ਦੀ।
ਧੰਨਵਾਦ ਜੀ, ਧੰਨਵਾਦ। ਲਓ ਜੀ ਦੋਸਤੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਤੇ ਤੁਸੀਂ ਰੱਖੋ ਆਪਣਾ ਖਿਆਲ ਜੀ, ਪੂਰਾ ਪੂਰਾ ਖਿਆਲ, ਅਣਗਹਿਲੀ ਨਾ ਵਰਤੋ ਜੀ, ਕਿਉਂਕਿ ਇੱਕ ਬੰਦੇ ਦਾ ਰੱਖਿਆ ਹੋਇਆ ਖਿਆਲ ਆ ਜਿਹੜਾ ਸਾਰੇ ਪਰਿਵਾਰ ਨੂੰ ਬਚਾ ਕੇ ਰੱਖਦਾ ਜੀ, ਤੇ ਇੱਕ ਬੰਦੇ ਦੀ ਪਰਿਵਾਰ ਚ ਕੀਤੀ ਹੋਈ ਅਣਗਹਿਲੀ ਹੈ ਜਿਹੜੀ ਉਹ ਸਾਰੇ ਪਰਿਵਾਰ ਦੇ ਵਾਸਤੇ ਖਤਰਨਾਕ ਸਾਬਿਤ ਹੋ ਸਕਦੀ ਹੈ। ਪੂਰਾ ਖਿਆਲ ਰੱਖੋ ਜੀ, ਤੇ ਅਸੀਂ ਉਮੀਦ ਕਰਦੇ ਹਾਂ ਤੁਸੀਂ ਪੂਰੇ ਤੰਦਰੁਸਤ ਰਹੋਗੇ, ਤੇ ਕੱਲ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ ਜੀ। ਮਿਹਰਬਾਨੀ, ਬਹੁਤ ਬਹੁਤ ਧੰਨਵਾਦ।
The views expressed on the preceding program may not necessarily be those of the owner or management of WTOR radio station.
आप कनाडा से पाकिस्तान पैसे भिजवाना चाहते हैं और वो भी फौरन जबरदस्त रेट्स के साथ और आराम से घर बैठे, आपको ये सब मिलेगा बगैर कॉम्प्रोमाइज के। अभी डाउनलोड कीजिए Zoom Money Transfer App from PayPal.
That's XOOM Zoom.
और अपने मोबाइल से पैसे भेजिए अमेजिंग एक्सचेंज रेट्स के साथ, बैंक डिपॉजिट्स, कैश पिकअप या मोबाइल रिचार्ज। अब पाकिस्तान पैसे भेजें उंगली के इशारे से। Zoom, a PayPal service. Tez, aasan, aur mehfooz money transfer.
A harsh but true reality is that clean drinking water is inaccessible to many people living in third world countries. With the support of our donors, Muslim Welfare Canada has been successful in providing clean water through the digging of water wells and the installation of hand pumps for people living in remote and desert regions. Donate a well for $2,500 or a hand pump for $800. Call 1-866-754-3111 or visit mwcanada.org.
حکومت انٹیریو کا اعلان، ہماری احتیاطیں اور کوششیں بہتری لا رہی ہیں، درمیان میں فاصلہ اور میل ملاپ کی دوری، یہ احتیاط کارگر ثابت ہوئی ہے۔ اس وقت لازم ہے ہمت نہیں ہارنی، اس موذی بیماری کو بڑھنے سے روکنا ہے۔ اگر سفر بہت ضروری ہے، اپنے اور مسافروں کے درمیان 2 میٹر کا فاصلہ رکھیں، اپنے دوستوں، خاندان کے افراد اور کمیونٹی کو خطرے سے بچائیے، ساتھ دیجیے، زیادہ وقت گھر پہ گزاریں، ہمت نہ ہاریں، مضبوط رہیں، فرض نبھائیں۔ معلومات کے لیے ontario.ca/coronavirus. اشتہار منجانب حکومت انٹیریو۔
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ, ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
S&S Lawyers ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
Grill in the Hut in Mississauga mein iftari combos open for takeout only. Order via phone. Imran bhai ko call kare.
انتہائی لذیذ بریانی کھانا ہو یا پھر کڑھائی کھانا ہو یا پھر سٹیکس کو انجوائے کرنا ہے تو آپ آرڈر پلے